ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾਂ। ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀਓ, ਆਪ ਸਰਬੱਤ ਸੰਗਤਾਂ, ਸਮੇਂ ਅਨੁਸਾਰ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ। ਰਾਮ ਕਲੀ ਦੀ ਦੂਸਰੀ ਵਾਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਰਾਜ ਦੀ ਜੋ ਹੈ ਉਹਦੇ 6 ਸਲੋਕ ਮਹੱਲੇ ਪੌੜੀਆਂ ਸਮੇਤ ਹੋ ਚੁੱਕੇ ਸਨ। ਹੁਣ ਅੱਗੇ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਦੋਂ ਬਿਰਾਜਮਾਨ ਸੀ, ਉੱਥੇ ਇੱਕ ਪੰਡਿਤ ਵਿਦਵਾਨ ਇੱਕ ਵੈਸ਼ਨ ਮਤ ਵਾਲਾ ਚਰਚਾ ਕਰਨ ਵਾਸਤੇ ਆ ਗਏ। ਨਿਆਇ ਸ਼ਾਸਤਰ ਦਾ ਪੜ੍ਹਿਆ ਹੋਇਆ ਪੰਡਿਤ ਭੇਦਵਾਦੀ ਵਿਦਿਆ ਦਾ ਹੰਕਾਰ ਕਰਦਾ ਸੀ ਤੇ ਵੈਸ਼ਨੋ ਉਪਰੋਂ ਉਪਰੋਂ ਵੈਸ਼ਨੋ ਮਤ ਧਾਰਨ ਕੀਤਾ ਹੋਇਆ ਸੀ, ਪਦਾਰਥਾਂ ਦਾ ਬੜਾ ਲਾਲਚੀ ਸੀ। ਉਹਨਾਂ ਦੋਨਾਂ ਦੇ ਪ੍ਰਥਾਏ ਸਤਿਗੁਰੂ ਜੀ ਨੇ ਇਹ ਸ਼ਬਦ ਉਚਾਰਨ ਕਰਕੇ ਨਾ ਇਹ ਪਹਿਲਾਂ ਪੰਡਿਤ ਨੂੰ ਉਪਦੇਸ਼ ਬਖਸ਼ਦੇ ਆ, ਫਿਰ ਵੈਸ਼ਨੋ ਦੀ ਗੱਲ ਕਰਨਗੇ। ਸੁਣੋ ਜੀ,
ਸਲੋਕ ਮਹੱਲਾ ਪੰਜਵਾਂ।
ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਾਵਨ ਅੰਮ੍ਰਿਤ ਬਚਨ ਹੈ ਸ਼ਲੋਕ ਰੂਪ ਦੇ ਅੰਦਰ।
ਅੰਦਰੋ ਅੰਨਾ ਬਾਹਰੋ ਅੰਨਾ,
ਮਹਾਰਾਜ ਕਹਿੰਦੇ ਭਾਈ ਤੂੰ ਤਾਂ ਅੰਦਰ ਤੋਂ ਵੀ ਅੰਨਾ ਤੇ ਬਾਹਰ ਤੋਂ ਵੀ ਅੰਨਾ। ਅਗੇ ਜੀ ਮੈਨੂੰ ਤੁਸੀਂ ਨੇਤਰਹੀਣ ਕਿਵੇਂ ਕਹਿ ਦਿੱਤਾ, ਮੇਰੇ ਤਾਂ ਨੇਤਰ ਕਾਇਮ ਨਾ। ਮਹਾਰਾਜ ਕਹਿੰਦੇ ਜਿਸ ਤਰ੍ਹਾਂ ਪ੍ਰਮਾਣ ਹੁੰਦੇ ਨੇ, ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਣ ਨਾ ਹੈ, ਅੰਧੇ ਸੀ ਨਾਨਕਾ ਖਸਮੋਂ ਕੁੱਥੇ ਜਾਏ। ਤੂੰ ਰੱਬ ਤੋਂ ਟੁੱਟਿਆ ਹੋਇਆ, ਤੇਰੇ ਕੋਲ ਬੈਰਾਗ ਵਿਵੇਕ ਰੂਪੀ ਨੇਤਰ ਨਹੀਂ ਹੈ, ਇਸ ਕਰਕੇ ਇਹਨੂੰ ਅੰਨਾ ਕਿਹਾ। ਪਰਮਾਰਥ ਗਿਆਤ ਰੂਪੀ ਨੇਤਰ ਤੋਂ ਬਗੈਰ ਹੋਣ ਕਰਕੇ ਤੈਨੂੰ ਅੰਦਰ ਤੋਂ ਅੰਨਾ ਕਿਹਾ। ਸ਼ਰਧਾ ਰੂਪੀ ਨੇਤਰ ਤੋਂ ਰਹਿਤ ਹੋਣ ਕਰਕੇ ਤੈਨੂੰ ਅੰਨਾ ਕਿਹਾ। ਇਸ ਕਰਕੇ ਸ਼ਰਧਾ ਰੂਪੀ ਨੇਤਰ ਨਾ ਹੋਣ ਕਰਕੇ ਤੂੰ ਅੰਦਰ ਤੋਂ ਵੀ ਅੰਨਾ ਹੈ। ਇਸ ਕਰਕੇ ਵਿਵਹਾਰਕ ਗਿਆਤ ਰੂਪੀ ਨੇਤਰਾਂ ਤੋਂ ਬਗੈਰ ਹੋਣ ਕਰਕੇ ਤੂੰ ਬਾਹਰੋਂ ਵੀ ਅੰਨਾ ਹੀ ਹੈ, ਬਾਹਰੋਂ ਅੰਨਾ। ਇਸ ਕਰਕੇ
ਕੂੜੀ ਕੂੜੀ ਗਾਵੇ।
ਕੂੜ ਨਾਮ ਝੂਠ ਦਾ ਹੁੰਦਾ ਹੈ, ਕੂੜੀ ਅਰਥ ਦਾ ਅਰਥ ਵੀ ਕੂੜੀ ਝੂਠੀਆਂ ਕਹਾਣੀਆਂ, ਕੂੜੀ ਝੂਠੀਆਂ ਗੱਲਾਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਬੜੇ ਟੋੜ ਕੇ ਸੁਣਾਈ ਜਾਂਦਾ ਹੈ। ਮਾਇਆ ਲੈਣ ਵਾਸਤੇ ਗਾਵੇ ਗਾਉਣਾ ਹੈ, ਝੂਠੀ ਮਾਇਆ ਵਾਸਤੇ ਝੂਠੀਆਂ ਗੱਲਾਂ ਲੋਕਾਂ ਨੂੰ ਗਾ ਗਾ ਕੇ ਵੀ ਸੁਣਾਉਂਦਾ ਹੈ।
ਦੇਹੀ ਧੋਵੈ ਚੱਕਰ ਬਣਾਏ।
ਦੇਹੀ ਨਾਮ ਹੈ ਕਾਇਆ ਦਾ, ਕਾਇਆ ਨੂੰ ਤੀਰਥਾਂ ਤੇ ਧੋਵੈ ਧੋਣਾ ਕਰਦੇ, ਤੀਰਥ ਇਸ਼ਨਾਨ ਕਰਦੇ, ਤੀਰਥਾਂ ਤੇ ਜਾਣਾ ਅਤੇ ਗਣੇਸ਼ ਆਦਿ ਦੇ ਚੱਕਰ ਬਣਾ ਕੇ ਇਹ ਬਣਾਉਣਾ ਤੂੰ, ਜਾਂ ਸ਼ਿਵਜੀ ਦੇ ਪਾਰਖ ਦਾ ਆਦਿ ਚੱਕਰ ਬਣਾ ਕੇ ਪੂਜਾ ਕਰਦਾ ਹੈ, ਜਾਂ ਫਿਰ ਭਗਵਾਨ ਵਿਸ਼ਨੂੰ ਤੇ ਇੱਕ ਲਕਸ਼ਮੀ ਦੋਏ ਤੇ ਉਹਦੇ ਜਿਹੜੇ ਪਾਰਖ ਦਨ ਉਹਨਾਂ ਪਾਰਖਾਂ ਦੇ ਸਵੇਤ ਇਸ ਪ੍ਰਕਾਰ ਤੂੰ ਚੱਕਰ ਬਣਾ ਕੇ ਸਾਰਿਆਂ ਦੀ ਪੂਜਾ ਕਰਦੇ, ਜਾਂ ਗੋਲਾਕਾਰ ਤਿਲਕ ਛਾਪਾ ਆਦਿ ਸਰੀਰ ਤੇ ਬਣਾਉਣਾ ਕਰਦੇ। ਦੇਹੀ ਧੋਵੈ ਚੱਕਰ ਬਣਾਏ ਤੇ ਫਿਰ ਮਨ ਨੂੰ ਅੱਗੇ ਦੱਸਦੇ ਨਾ
ਮਾਇਆ ਨੂੰ ਬਹੁਤ ਆਵੇ।
ਮਾਇਆ ਵਾਸਤੇ ਤਾਂ ਐਂ ਫਿਰਦਾ ਜਿਵੇਂ ਲਾਟੂ ਘੁੰਮਦਾ ਹੁੰਦਾ, ਮਨ ਨੂੰ ਘੁੰਮਦੇ ਚੱਕਰ ਵਾਂਗ ਪਦਾਰਥਾਂ ਦੇ ਵਾਸਤੇ ਤੂੰ ਦਿਨ ਰਾਤ ਤੇਜ਼ੀ ਦੇ ਨਾਲ ਉਹ ਫਿਰ ਤੇਜ਼ੀ ਵਾਲਾ ਆਪਣੇ ਆਪ ਨੂੰ ਬਣਾਈ ਫਿਰਦਾ। ਮਾਇਆ ਨੂੰ ਇਕੱਤਰ ਕਰਨ ਵਾਸਤੇ ਬਹੁਤ ਧਾਵੈ ਨਾਮ ਦੌੜਦਾ ਦੌੜਦਾ ਫਿਰਦਾ ਹੈ, ਕਦੇ ਕਿਤੇ ਕਦੇ ਕਿਤੇ। ਮਾਇਆ ਕਾਰਨ ਧਾਵ ਹੀ ਮੂਰਖ ਲੋਕ ਅਜਾਨ, ਗੁਰੂ ਤੇਗ ਬਹਾਦਰ ਦਾ ਬਚਨ ਹੈ। ਅੱਗੇ ਦੱਸਦੇ ਨੇ ਜੇ
ਅੰਦਰ ਮੈਲ ਨਾ ਉਤਰੈ ਹੋਮੈ।
ਇਉਂ ਕਰਨ ਦੇ ਨਾਲ ਤੇਰੇ ਮਨ ਦੀ ਹੋਮੇ ਦੀ ਮੈਲ ਤਾਂ ਨਹੀਂ ਉਤਰਨ ਲੱਗੀ, ਮਲੀਨਤਾ ਤੇਰੇ ਅੰਦਰ ਹੈ ਉਹ ਨਹੀਂ ਉਤਰਦੀ।
ਫਿਰ ਫਿਰ ਆਵੇ ਜਾਵੇ,
ਫਿਰ ਫਿਰ ਕੇ ਮੁੜ ਮੁੜ ਕੇ ਜੂਨਾਂ ਦੀ ਆਉਂਦਾ ਜਾਂਦਾ ਰਹੇਗਾ, ਭਾਵ ਜੰਮਦਾ ਮਰਦਾ ਰਹੇਗਾ।
ਨੀਂਦ ਵਿਆਪਿਆ ਕਾਮ ਸੰਤਾਪਿਆ।
ਅਵਿਦਿਆ ਦੀ ਨੀਂਦ ਤੈਨੂੰ ਆਈ ਹੋਈ ਹੈ, ਮੋਹ ਰੂਪੀ ਨੀਂਦ ਤੈਨੂੰ ਆਈ ਹੋਈ ਹੈ, ਇਹ ਵਿਆਪਿਆ ਇਹਦੇ ਚ ਫਸਿਆ ਹੋਇਆ ਹੈ ਤੂੰ। ਇਹਦੇ ਨਾਲ ਫਿਰ ਕਾਮ ਕਾਮਨਾ ਦਾ ਤੇ ਸਮਕ ਤਾਪ ਤਪਾਉਣ ਵਾਲੇ ਤਪਾਇਆ ਹੋਇਆ ਵਿਸ਼ੇਸ਼ ਕਰਕੇ ਹੈ ਤੂੰ। ਕਾਮ ਆਦਿਕ ਵਿਕਾਰਾਂ ਦਾ ਸਤਾਇਆ ਹੋਇਆ ਹੈ।
ਮੁਖ ਹਰ ਹਰ ਕਹਾਵੇ,
ਮੂੰਹ ਤੋਂ ਬਥੇਰਾ ਹਰ ਹਰ ਕਰਕੇ ਲੋਕਾਂ ਨੂੰ ਸੁਣਾਉਣਾ ਹੈ, ਹੱਥ ਵਿਚ ਮਾਲਾ ਵੀ ਫੜੀ ਹੋਈ ਹੈ, ਲੋਕਾਂ ਨੂੰ ਜਣਾਉਣਾ ਵੀ ਮੈਂ ਤਾਂ ਬਹੁਤ ਜੀ ਨਾਮ ਜਪਣ ਵਾਲਾ ਹਾਂ, ਤੇ ਹੋਰਨਾਂ ਤੋਂ ਕਹਾਵੇ ਕਹਾਉਂਦਾ ਵੀ ਹੈ ਵੀ ਮੈਂ ਨਾਮ ਜਪਾ ਰਿਹਾ। ਬਹੁਤ ਸਾਰੇ ਲੋਕ ਨਾਮ ਜਪਾਉਣ ਦਾ ਪਖੰਡ ਵੀ ਕਰਕੇ ਦਿਖਾਉਂਦੇ ਆ ਵੀ ਮੈਂ ਜਪਦਾ ਜੀ ਹੋਰਾਂ ਨੂੰ ਵੀ ਜਪਾ ਰਿਹਾ, ਪਰ ਤੂੰ ਐਸਾ ਨਹੀਂ ਕਰ ਰਿਹਾ ਹੈ ਅੰਦਰ ਤੋਂ।
ਵੈਸਨੂ ਨਾਮ ਕਰਮ ਹੋ ਜੁਗਤਾ,
ਇਸ ਕਰਕੇ ਫਿਰ ਹੁਣ ਤੋਂ ਆਪਣਾ ਵੈਸਨੂ ਵੈਸਨਵ ਨਾਮ ਰਖਾਇਆ ਹੋਇਆ, ਕਿਉਂਕਿ ਸਾਂਝਾ ਉਪਦੇਸ਼ ਹੈ, ਕਦੇ ਉਹਨੂੰ ਪੰਡਿਤ ਨੂੰ ਤੇ ਕਦੇ ਵੈਸ਼ਨੂ ਨੂੰ। ਮਹਾਰਾਜ ਸਾਹਿਬ ਜੀ ਕਹਿੰਦੇ ਵੀ ਦੇਖ ਇਸ ਪ੍ਰਕਾਰ ਤੋਂ ਨੇਤਰਹੀਣ ਹੋ ਕਰਕੇ ਤੇ ਆਪਣੇ ਆਪ ਨੂੰ ਵੈਸ਼ਨ ਧਰਮ ਵਾਲਾ ਕਹਾ ਰਿਹਾ, ਲੋਕਾਂ ਦੇ ਪਦਾਰਥ ਜਿਹੜੇ ਨੇ ਵੈਸ਼ਨੂ ਨਾਮ ਤੇ ਦੁਬਾਰੇ ਬੋਲੋ ਜੀ।
ਵੈਸ਼ਨੂ ਨਾਮ ਕਰਮ ਹੋ ਜੁਗਤਾ,
ਆਪਣਾ ਵੈਸ਼ਨੂ ਵੈਸ਼ਨਵ ਨਾਮ ਰਖਾਇਆ, ਲੋਕਾਂ ਦੇ ਪਦਾਰਥ ਚਰਾਉਣ ਦੇ ਵਿੱਚ ਲੱਗਿਆ ਹੋਇਆ ਅਤੇ ਕਰਮ ਕਾਂਡ ਕਰਕੇ ਹੋ ਹੋਮੇ ਤੇ ਇਹਦੇ ਨਾਲ ਜੁਗਤਾ ਸੰਯੁਗਤ ਹੋ ਰਿਹਾ, ਜੁੜਿਆ ਹੋਇਆ, ਹੰਗਤਾ ਵਾਲੇ ਕਰਮਾਂ ਦੇ ਵਿੱਚ ਜੁਗੜਿਆ ਹੋਇਆ ਹੈ। ਇਉਂ ਸਕਾਮ ਕਰਮਾਂ ਰੂਪੀ ਇਹ ਜਿਹੜੇ ਤੂੰ ਕਰਮ ਕਰਦਾ ਹੈ,
ਤੋਹ ਕੁੱਟੇ ਕਿਆ ਫਲ ਪਾਵੇ,
ਤੈਨੂੰ ਅਸੀਂ ਪੁੱਛਦੇ ਹਾਂ ਵੀ ਜਦੋਂ ਧਾਨਾਂ ਦੇ ਵਿੱਚੋਂ ਉਹਦੇ ਚੌਲ ਕੱਢ ਲਏ ਜਾਣ, ਜਿਹੜਾ ਫੂਸ ਹੈ ਉਹ ਕੁੱਟਣ ਦੇ ਨਾਲ ਕੀ ਮਿਲਦਾ ਹੈ, ਐਵੇਂ ਖਿੱਚ ਲਈ ਹੈ, ਤੂੰ ਤੁਖ ਦਾ ਨਾਮ ਹੈ, ਚੌਲਾਂ ਦੇ ਫੂਸ ਨੂੰ ਕਹਿੰਦੇ ਨੇ, ਉਹਨੂੰ ਕੁੱਟ ਕੁੱਟ ਕੇ ਕੀ ਫਲ ਪਾਵੇਗਾ, ਭਾਵ ਕੋਈ ਵੀ ਫਲ ਨਹੀਂ ਮਿਲਦਾ ਹੈ। ਇਸ ਪ੍ਰਕਾਰ ਜਿਹੜਾ ਤੂੰ ਇਹ ਕਰਮ ਕਰ ਰਿਹਾ ਹੈ, ਇਹ ਤਾਂ ਕਰਮ ਕਾਂਡ ਤਾਂ ਫੂਸ ਹੈ, ਇਹ ਕਰਨ ਦੀ ਨਿਆਏ ਜਿਵੇਂ ਕੋਈ ਫੂਸ ਕੁੱਟੇ ਉਹਨੂੰ ਫਿਰ ਬ੍ਰਹਮ ਗਿਆਨ ਰੂਪੀ ਫਲ ਥੋੜੀ ਮਿਲ ਜਾਂਦਾ, ਇਹ ਨਹੀਂ ਮਿਲਣਾ ਹੈ।
ਹੰਸਾ ਵਿੱਚ ਬੈਠਾ ਬਗ ਨਾ ਬਣਈ,
ਇਸ ਪ੍ਰਕਾਰ ਮਾਨ ਸਰੋਵਰ ਦੇ ਉੱਤੇ ਜਾ ਕੇ ਜਿਹੜਾ ਬਗਲਾ ਹੈ ਜੇ ਉਹ ਬਹਿ ਜਾਵੇ ਹੰਸਾਂ ਦੇ ਵਿੱਚ, ਤਾਂ ਫਿਰ ਉਸੇ ਬੈਠਣ ਦੇ ਨਾਲ ਕੋਈ ਇਹ ਥੋੜਾ ਵੀ ਉਹ ਫਿਰ ਹੰਸਾਂ 'ਚ ਬੈਠਾ ਬਗ ਨਾ ਬਣੇ, ਉਹ ਹੰਸ ਤਾਂ ਨਹੀਂ ਬਣ ਸਕਦਾ, ਬਗਲਾ ਜਿਹੜਾ ਚਿੱਟਾ ਹੰਸ ਤਾਂ ਬਣ ਨਹੀਂ ਸਕਦਾ ਉਹ, ਤੇ ਇਸ ਕਰਕੇ ਉਹ ਜਿਹੜਾ ਬਗਲਾ ਹੈ
ਨਿਤ ਬੈਠਾ ਮੱਛੀ ਨੂੰ ਤਾਰ ਲਾਵੇ,
ਪਹਿਲੀ ਤਾਂ ਗੱਲ ਹੈ ਵੀ ਮਾਨ ਸਰੋਵਰ ਤੇ ਜਾਂਦਾ ਨਹੀਂ, ਜੇ ਚਲਿਆ ਜਾਵੇ ਤਾਂ ਉੱਥੇ ਫਿਰ ਮੱਛੀ ਨੂੰ ਪਕੜਨ ਵਾਸਤੇ ਤਾਰ ਸੁਰਤ ਲਾਵੇ ਲਾਉਣਾ ਕਰਦਾ। ਇਸੇ ਪ੍ਰਕਾਰ ਸਤਸੰਗਤ ਰੂਪੀ ਹੈ ਮਾਨ ਸਰੋਵਰ, ਬਗਲੇ ਵਾਂਗ ਦੰਭੀ ਪੁਰਖ ਹੈ ਉਹ, ਮਹਾਤਮਾ ਦੇ ਰੂਪ ਚ ਜਾਂ ਮਹਾਤਮਾ ਰੂਪ ਹੰਸਾਂ ਵਿੱਚ ਜਾ ਕੇ ਬੈਠ ਜਾਵੇ ਤਾਂ ਇੰਨੇ ਬੈਠਣ ਦੇ ਨਾਲ ਉੱਜਲ ਜੀਵਨ ਵਾਲਾ ਤਾਂ ਨਹੀਂ ਹੋ ਜਾਂਦਾ, ਮਹਾਤਮਾ ਰੂਪ ਹੰਸ ਤਾਂ ਨਹੀਂ ਬਣ ਸਕਦਾ ਹੈ। ਇਸ ਕਰਕੇ ਉਹ ਦੰਭੀ ਪੁਰਖ ਨਿਤਾ ਪ੍ਰਤੀ ਨਿਤ ਬੈਠਾ ਮੱਛੀ ਨੂੰ ਤਾਰ ਲਾਵੇ, ਉਹ ਪਰਾਈ ਇਸਤਰੀ ਰੂਪ ਵਿਕਾਰ ਦੀ ਦ੍ਰਿਸ਼ਟੀ ਰੂਪ ਪਰਾਏ ਸਰੀਰਾਂ ਦੀ ਮੱਛੀ ਰੂਪ ਦੇ ਵਿੱਚ ਤਾੜ ਲਾ ਲਾ ਕੇ ਤੱਕਦਾ ਰਹਿੰਦਾ ਹੈ ਜਿਵੇਂ ਬਗਲਾ ਤਾੜਦਾ ਹੈ। ਇਉਂ ਮਹਾਰਾਜ ਸਾਹਿਬ ਜੀ ਨੇ ਉਹਦਾ ਖੰਡਨ ਕੀਤਾ।
ਜਾ ਹੰਸ ਸਭਾ ਈ ਚਾਰ ਕਰ ਦੇਖਣ,
ਜਦੋਂ ਹੰਸਾਂ ਦੀ ਜਿਹੜੀ ਸਭਾ ਇਕੱਤਰਤ ਹੈ ਉਹਦੇ ਵਿੱਚ ਵਿਚਾਰ ਕਰਕੇ ਦੇਖਣ ਵੇਖਣ ਲੱਗੇ ਤਾਂ ਫਿਰ
ਤਾ ਬੱਗਾ ਨਾਲ ਜੋੜ ਕਦੇ ਨਾ ਆਵੇ,
ਤਾਂ ਇਹੀ ਨਿਰਣਾ ਹੋਇਆ ਵੀ ਬਗਲਿਆਂ ਦੇ ਨਾਲ ਸਾਡਾ ਹੰਸਾਂ ਦਾ ਕੋਈ ਕਦਾਚਿਤ ਵੀ ਜੋੜ ਮੇਲ ਨਹੀਂ ਹੈ, ਜੋੜ ਮੇਲ ਨਹੀਂ ਆਵੇ ਆਉਂਦਾ, ਕਿਉਂਕਿ ਜਿਹੜੇ ਹੰਸ ਹੈ ਉਹਨਾਂ ਦਾ ਖਾਣਾ ਤੇ ਬਗਲਿਆਂ ਦੇ ਖਾਣੇ ਦਾ ਅੰਤਰ ਹੈ।
ਹੰਸਾਂ ਹੀਰਾ ਮੋਤੀ ਚੁਗਣਾ,
ਕਿਉਂਕਿ ਹੰਸ ਤਤਵੇ ਤੇ ਮਹਾਂਪੁਰਸ਼ ਕਹਿੰਦੇ ਐ, ਅਸੀਂ ਤਾਂ ਹੀਰਾ ਮੋਤੀ ਆਦਿ ਦਾ ਚੋਗਾ ਚੁਗਣਾ, ਜਿਵੇਂ ਹੰਸ ਕਹਿਣ ਵੀ ਸਾਡਾ ਖਾਣਾ ਜਿਹੜਾ ਉਹ ਹੀਰੇ ਮੋਤੀ ਹੈ, ਇਹ ਖਾਣਾ ਹੈ।
ਬੱਗ ਡੱਡਾ ਭਾਲਣ ਜਾਵੇ,
ਅਤੇ ਜਿਹੜਾ ਬਗਲਾ ਹੈ ਉਹ ਭਾਈ ਡੱਡਾ ਭਾਲਣ ਲੱਭਣ ਵਾਸਤੇ ਤੇ ਜਾਵੇ, ਉਹ ਤਾਂ ਮਾਨ ਸਰੋਵਰ ਤੇ ਵੀ ਇਹੀ ਕੁਛ ਲੱਭਣ ਵਾਸਤੇ ਗਿਆ। ਇਸੇ ਪ੍ਰਕਾਰ ਜੀ
ਜਾ ਹੰਸ ਸਭਾ ਈ ਚਾਰ ਕਰ ਦੇਖਣ,
ਇਸੇ ਪ੍ਰਕਾਰ ਜਦੋਂ ਮਹਾਤਮਾ ਰੂਪ ਹੰਸਾਂ ਦੀ ਸਭਾ ਸੰਗਤ ਆਪਸ ਵਿੱਚ ਹੀ ਵਿਚਾਰ ਕਰਕੇ ਦੇਖਣਾ ਕਰਦੀ ਹੈ,
ਤਾਂ ਬੱਗਾ ਨਾਲ ਜੋੜ ਕਦੇ ਨਾ ਆਵੇ,
ਬਗਲੇ ਦੀ ਨਿਆਈ ਦੰਭੀ ਪੁਰਖਾਂ ਦੇ ਨਾਲ ਕਦਾ ਚਿੱਤ ਵੀ ਕੋਈ ਮਹਾਤਮਾ ਹੰਸਾਂ ਦਾ ਜੋੜ ਥੋੜੀ ਆਉਂਦਾ, ਮੇਲ ਹੀ ਨਹੀਂ ਹੈ ਉਹਨਾਂ ਦਾ, ਕਿਉਂਕਿ
ਹੰਸਾ ਹੀਰਾ ਮੋਤੀ ਚੁਗਣਾ।
ਇਹ ਮਹਾਤਮਾ ਰੂਪ ਹੰਸਾ ਨੇ ਤਾਂ ਨਾਮ ਰੂਪੀ ਹੀਰੇ ਚੁਗਣੇ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਹੜਾ ਰਤਨ ਗੁਰੂ ਕਾ ਸ਼ਬਦ ਹੈ ਉਹਨਾਂ ਤਾਂ ਉਹ ਚੁਗਣਾ। ਉਹ ਮੁਕਤੀ ਰੂਪੀ ਮੋਤੀ ਚੋਗਾ ਇਹੀ ਚੁਗਣਾ ਕਰਦੇ ਆ। ਤੇ ਜਿਹੜੇ ਦੰਮੀ ਪੁਰਖ ਹਨ,
ਬਗ ਡੱਡਾ ਭਾਲਣ ਜਾਵੇ,
ਜਿਹੜੇ ਦੰਮੀ ਪੁਰਖ ਨੇ ਉਹ ਮੰਦ ਦ੍ਰਿਸ਼ਟੀ ਵਾਲੇ ਸੁਭਾਅ ਅਨੁਸਾਰ ਪਰਾਈਆਂ ਇਸਤਰੀਆਂ ਰੂਪ ਡੱਡਾ, ਇਹ ਪਰਾਏ ਔਗਣ ਦੂਸ਼ਣ ਰੂਪ ਰੂਪੀ ਡੰਡਾ ਨੂੰ ਭਾਲਣ ਵਾਸਤੇ ਹੀ ਜਾਂਦਾ ਹੈ। ਜੇ ਮਹਾਤਮਾ ਦੀ ਸੰਗਤ ਵੀ ਚਲਿਆ ਜਾਵੇ ਤਾਂ ਵੀ ਵਿਕਾਰ ਦ੍ਰਿਸ਼ਟੀ ਰੱਖਦਾ ਹੈ।
ਉਡਰਿਆ ਹੀ ਚਾਰਾ ਬਗਲਾ,
ਤੇ ਉਹ ਵਿਚਾਰਾ ਬਗਲਾ ਜਿਹੜਾ ਹੈ ਨਾ ਉਹ ਉੱਡਿਆ, ਤੇ ਉਹ ਉਡਾਰੀ ਮਾਰ ਕੇ ਉੱਡ ਜਾਂਦਾ ਹੈ ਕਿਉਂਕਿ ਉਹ ਦੇਖ ਲੈ ਕਿ ਕਿਤੇ ਐਸਾ ਨਾ ਹੋਵੇ।
ਮਤ ਹੋਵੇ ਮੰਝ ਲਿਖਾਵੇ,
ਮਤਾਂ ਮੰਝ ਮੈਨੂੰ, ਇਹ ਜੰਝਾਂ ਭਾਈ ਬੋਲਣਾ ਔਖਾ ਹੁੰਦਾ, ਧਿਆਨ ਨਾਲ ਪਕਾਇਓ ਇਹਨੂੰ। ਮੰਝ ਮੈਨੂੰ ਕਿਤੇ ਲਿਖਾਵੇ ਲਿਖਣਾ ਹੋਵੇ ਭਾ ਮੇਰਾ ਇਹ ਪਾਜ ਹੀ ਨਾ ਉਗੜ ਜਾਵੇ, ਕਿਉਂਕਿ ਉੱਪਰ ਤੇ ਬਗਲਾ ਜਿਹੜਾ ਹੰਸ ਵਰਗਾ ਹੀ ਹੁੰਦਾ, ਦੇਖਣ ਤੋਂ ਸਿਆਣ ਨਹੀਂ ਆਉਂਦੀ, ਉਹਦੇ ਖਾਣ ਤੋਂ ਹੀ ਸਿਆਣ ਆਉਣੀ ਸੀ, ਇਸ ਕਰਕੇ ਫਿਰ ਉਹ ਉਡਾਰੀ ਮਾਰ ਜਾਂਦਾ ਹੈ। ਇਸੇ ਪ੍ਰਕਾਰ ਉਡਰਿਆ ਬਈ ਬੋਲੋ ਜੀ,
ਉਡਰਿਆ ਹੀ ਚਾਰਾ ਬਗਲਾ,
ਤੇ ਉਹ ਬੇਦਨ ਖੇਦ ਰੂਪੀ ਖੰਭਾਂ ਵਾਲਾ ਬਗਲੇ ਦੀ ਨਿਆਈ ਦੰਭੀ ਪੁਰਖ ਹੈ। ਦੰਭੀ ਪੁਰਖ ਮਹਾਤਮਾ ਰੂਪੀ ਹੰਸਾਂ ਦੀ ਨਜ਼ਰ ਪੈਣ ਤੋਂ ਉਹ ਫਿਰ ਉਡਰਿਆ ਉਡਾਰੀ ਮਾਰਦਾ, ਭਾਵ ਉੱਡ ਕੇ ਤੁਰ ਜਾਂਦਾ ਹੋਰ ਪਾਸੇ ਚਲਾ ਜਾਂਦਾ।
ਮਤ ਹੋਵੇ ਮੰਝ ਲਿਖਾਵੇ,
ਮਤਾ ਮੇਰਾ ਲਿਖਾਵੇ ਜਣਾ ਹੋ ਜਾਵੇ, ਪਤਾ ਲੱਗ ਜਾਵੇ ਵੀ ਮੈਂ ਤਾਂ ਪਖੰਡੀ ਹੋਈ ਹਾਂ। ਇਸ ਕਰਕੇ ਤਾਂ ਇਹ ਕਿਹਾ, ਕਹਿੰਦੇ ਜਦੋਂ ਸਿਮਰਨ ਚ ਲੱਗੇ ਹੋਏ ਗੁਰਮੁਖ ਜਨ ਜਾਣਦੇ ਹੈ, ਸਦਾ ਹੀ ਸਿਮਰਨ ਚ ਲੱਗੇ ਹੋਏ ਗੁਰਮੁਖ ਜਾਣਦੇ ਨੇ ਕਿ ਤਮੋ ਗੁਣੀ ਜਿਹੜਾ ਉਹ ਤਾਂ ਪਾਪਾਂ ਦੇ ਵਿੱਚ ਲੱਗਿਆ ਰਹਿੰਦਾ, ਰਜੋਗੁਣੀ ਜੀਵ ਹੈ ਜਿਹੜੇ ਉਹ ਛਲ ਆਦਿ ਕਰਦੇ ਰਹਿੰਦੇ ਆ ਪਦਾਰਥਾਂ ਵਾਸਤੇ, ਸਤੋਗੁਣੀ ਪਰਉਪਕਾਰ ਵਿੱਚ ਲੱਗੇ। ਇਸ ਕਰਕੇ ਮੇਲ ਨਹੀਂ ਹੈ, ਸਤਗੁਣ ਵਾਲਿਆਂ ਦਾ ਕੀ ਮੋਲ ਹੈ ਭਾਈ ਤਮੋ ਗੁਣ ਵਾਲਿਆਂ ਨਾਲ, ਅੱਗ ਤੇ ਪਾਣੀ ਦਾ ਕੀ ਮੇਲ ਹੈ। ਇਸ ਪ੍ਰਕਾਰ ਦੱਸਦੇ ਹਨ,
ਜਿਤ ਕੋ ਲਾਇਆ ਤਿਤ ਹੀ ਲਾਗਾ,
ਕਿਉਂ ਗੁਣਾਂ ਦੇ ਆਧਾਰ ਤੇ ਜਾਂ ਕਰਮਾਂ ਦੇ ਅਨੁਸਾਰ ਪਰਮੇਸ਼ਰ ਨੇ ਜਿਸ ਨੂੰ ਜਿਸ ਪਾਸੇ ਲਾਇਆ ਹੈ, ਕਹਿੰਦੇ ਉਸੇ ਪਾਸੇ ਜੀਵ ਕਰਮਾਂ ਅਨੁਸਾਰ ਲੱਗੇ ਹੋਏ। ਇਸ ਕਰਕੇ
ਇਸ ਦੋਸ਼ ਦਿੱਚੈ ਜਾ ਹਰ ਈਵੈ ਭਾਵੈ,
ਭਾਵੀ ਕਿਸੇ ਨੂੰ ਦੋਸ਼ ਕੀ ਦੇਣਾ ਜਦੋਂ ਪਰਮੇਸ਼ਰ ਨੂੰ ਇਹ ਵੇ ਇਸੇ ਪ੍ਰਕਾਰ ਪਾਉਂਦਾ ਕਿ ਪਾਪੀਆਂ ਨੂੰ ਨਰਕਾਂ ਚ ਸਿੱਟਣਾ, ਬੰਦਗੀ ਵਾਲਿਆਂ ਨੂੰ ਬੈਕੁੰਠ ਵੀ ਚਲੇ ਜਾਣਾ, ਇਹ ਮਹਾਰਾਜ ਨੂੰ ਇਹ ਪਾ ਗਿਆ। ਤੇ ਇਸ ਕਰਕੇ ਉਹਨਾਂ ਦੇ ਪਾਪ ਕਰਮਾਂ ਦਾ ਫਲ ਦੇਣ ਵਾਸਤੇ ਉਹਨਾਂ ਨੂੰ ਉਹੀ ਕੁਕਰਮਾਂ ਚ ਹੀ ਲਾਇਆ ਹੋਇਆ ਹੈ, ਇਹ ਪੂਰਵਲੇ ਸੰਸਕਾਰ ਹਨ ਉਹਦੇ ਬਣੇ ਹੋਏ, ਇਸ ਕਰਕੇ ਕੋਈ ਕੁਛ ਨਹੀਂ ਕਰ ਸਕਦਾ ਹੈ।
ਸਤਿਗੁਰ ਸਰ ਰਤਨੀ ਭਾਰ ਪੂਰੇ,
ਸਤਿਗੁਰੂ ਸੱਚਾ ਗੁਰੂ ਉਹ ਗੁਰੂ ਰੂਪੀ ਮਾਨ ਸਰੋਵਰ ਹੈ, ਉਹਦੇ ਚ ਬੈਰਾਗ ਆਦਿ ਸ਼ੁਭ ਗੁਣਾ ਰੂਪੀ ਇਹ ਰਤਨੀ ਰਤਨਾ ਕਰਕੇ ਭਰਪੂਰੇ ਲਵਾਲਾ ਪੂਰਿਆ ਹੋਇਆ ਭਰਿਆ ਹੋਇਆ, ਗੁਰਸਾਗਰ ਰਤਨੀ ਭਰਪੂਰੇ ਇਹ ਪਰਿਪੂਰਨ ਹੈ। ਇਸ ਪ੍ਰਕਾਰ ਉਹ ਗੁਰੂ ਸਾਹਿਬ ਜੀ ਮਾਨ ਸਰੋਵਰ ਦੀ ਰਿਆਈ ਹਨ, ਨਾ ਗੁਣਾ ਕਰਕੇ ਲਵਾਲ ਭਰੇ ਹੋਏ ਹਨ।
ਜਿਸ ਪ੍ਰਾਪਤ ਸੋ ਪਾਵੇ,
ਜਿਸ ਨੂੰ ਐਸੇ ਗੁਰੂ ਸਾਹਿਬ ਜੀ ਪ੍ਰਾਪਤ ਹੁੰਦੇ ਹੈ ਉਹੀ ਗੁਰਾਂ ਪਾਸੋਂ ਬੈਰਾਗ ਵਿਵੇਕ ਆਦਿ ਸ਼ੁਭ ਗੁਣਾ ਰੂਪੀ ਰਤਨਾਂ ਨੂੰ ਪਾਵੇ ਪਾਉਣਾ ਕਰਦਾ ਹੈ।
ਸਿੱਖ ਹੰਸ ਸਰਵਰ ਇਕੱਠੇ ਹੋਏ,
ਸਿੱਖ ਰੂਪੀ ਹੰਸ ਸਤਿਗੁਰੂ ਰੂਪੀ ਮਾਨ ਸਰੋਵਰ ਦੀ ਸਤਸੰਗਤ ਦੇ ਵਿੱਚ ਇਕੱਤਰ ਹੋਇਆ। ਇਕੱਠੇ ਦਾ ਮਤਲਬ ਇਕੱਤਰ ਹੋਣਾ ਹੈ, ਹੁੰਦੇ ਹਨ। ਅਤੇ ਸਤਿਗੁਰੂ ਮਹਾਰਾਜ ਸਾਹਿਬ ਦੇ
ਸਤਿਗੁਰ ਕੈ ਹੁਕਮ ਆਵੇ,
ਸਤਿਗੁਰਾਂ ਦੇ ਹੁਕਮ ਆਵੇ, ਹੁਕਮ ਵਿੱਚ ਆਉਂਦੇ ਹਨ, ਭਾਵ ਚੱਲਦੇ ਨੇ ਹੁਕਮ ਵਿੱਚ, ਗੁਰੂ ਦੀ ਮਰਿਆਦਾ ਤੋਂ ਬਾਹਰ ਨਹੀਂ ਜਾਂਦੇ, ਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਜਾਂਦੇ। ਤੇ ਜਾਂ ਫਿਰ ਇਹਦਾ ਦੂਸਰਾ ਅਰਥ ਵੀ ਹੈ, ਸਤਿਗੁਰ ਇੱਥੇ ਜਿਹੜਾ ਕੱਕੇ ਨੂੰ ਹਾਹੇ ਦੇ ਨਾਲ ਜੋੜ ਕੇ ਨਾ ਕਹਿਓ ਕਮਾਵੇ, ਸਤਿਗੁਰਾਂ ਦਾ ਕਿਹਾ ਹੋਇਆ ਕਮਾਉਂਦੇ ਹੈ, ਇਹ ਦੂਜਾ ਪਾਠ ਹੈ, ਪਰ ਇਉਂ ਕਰਨਾ ਨਹੀਂ ਤੁਸੀਂ, ਅਰਥ ਵਾਸਤੇ ਹੈ, ਸਤਿਗੁਰ ਕਹਿ ਹੁਕਮ ਆਵੇ ਪਾਠ ਇਹੀ ਕਰਨਾ। ਤੋ ਇਸ ਪ੍ਰਕਾਰ ਇਹ ਅਰਥ ਵਾਸਤੇ ਦੂਸਰਾ ਜਾਣਨਾ। ਅੱਗੇ ਦੱਸਦੇ
ਰਤਨ ਪਦਾਰਥ ਮਾਨਕ ਸਰਵਰ ਭਰ ਪੂਰੇ,
ਗੁਰੂ ਰੂਪ ਮਾਨ ਸਰਵਰ ਸਰੋਵਰ ਬੈਰਾਗ ਰੂਪੀ ਰਤਨ, ਧਰਮ ਅਰਥ ਕਾਮ ਮੋਖ ਰੂਪੀ ਪਦਾਰਥਾਂ ਸਰਵਨ ਮੰਨਣ ਅਧਿਆਸ ਰੂਪੀ ਮਾਣਕ ਆਦਿ ਸ਼ੁਭ ਗੁਣਾਂ ਨਾਲ ਭਰਪੂਰੇ ਲਵਾਲਾ ਪੂਰਿਆ ਹੋਇਆ ਹੈ। ਇਸ ਕਰਕੇ
ਖਾਏ ਖਰਚ ਰਹੇ ਤੋਟ ਨਾ ਆਵੇ।
ਸਿੱਖ ਰੂਪੀ ਹੰਸੇਰਾਂ ਗੁਣਾਂ ਦੇ ਤਾਈ ਜਿਹੜੇ ਗੁਰੂ ਸਾਹਿਬ ਦੇ ਇਹ ਗੁਣ ਆਖ ਮਤਲਬ ਜਿਹੜਾ ਨਾ ਇਹ ਇਸ ਨੂੰ ਭਾਵ ਕੀ ਹੈ ਖਾ ਕਰਕੇ ਤੇ ਇਹ ਜਿਹੜੇ ਗੁਣ ਸਿੱਖ ਰੂਪੀ ਹੰਸੇਰਾਂ ਗੁਣਾਂ ਦੇ ਤਾਈ ਆਖ ਇਹ ਜਿਹੜਾ ਆਖਣਾ ਹੈ ਇਹੀ ਖਾਏ ਖਾਂਦੇ ਹੈ ਇਹੀ ਖਾਣਾ ਹੈ ਆਖਣਾ ਰੂਪ ਖਾਂਦੇ ਹਨ ਅਤੇ ਹੋਰਨਾਂ ਅਧਿਕਾਰੀ ਜਿਹੜੇ ਜਨ ਉਹਨਾਂ ਨੂੰ ਖਰਚ ਕਰਦੇ ਹੈ ਖਰਚ ਕਰਦੇ ਰਹੇ ਰਹਿੰਦੇ ਹਨ ਪਰ ਇਹਨਾਂ ਗੁਣਾਂ ਦਾ ਫੇਰ ਵੀ ਤੋਟਾ ਘਾਟਾ ਤੋਟ ਘਾਟਾ ਨਹੀਂ ਕਦੇ ਵੀ ਆਵੇ ਆਉਂਦਾ।
ਸਰਵਰ ਹੰਸ ਦੂਰ ਨਾ ਹੋਏ।
ਗੁਰੂ ਰੂਪੀ ਮਾਨ ਸਰੋਵਰ ਤੇ ਸਿੱਖ ਰੂਪੀ ਹੰਸ ਬ੍ਰਹਮ ਰੂਪੀ ਮਾਨ ਸਰੋਵਰ ਤੇ ਬ੍ਰਹਮ ਬੇਤੇ ਰੂਪੀ ਹੰਸ ਕਦੇ ਵੀ ਦੂਰ ਨਹੀਂ ਹੁੰਦੇ।
ਕਰਤੇ ਈਵੈ ਭਾਵੈ।
ਕਰਤੇ ਰਚਨਹਾਰ ਪਰਮੇਸ਼ਰ ਨੂੰ ਇਵੇਂ ਜਿਵੇਂ ਪਾਉਂਦਾ ਹੈ ਚੰਗਾ ਲੱਗਦਾ ਹੈ।
ਜਨ ਨਾਨਕ ਜਿਸ ਦੈ ਮਸਤਕ ਭਾਗ ਧੁਰ ਲਿਖਿਆ।
ਗੁਰੂ ਜੀ ਦਾਸਾ ਭਾਵ ਧਾਰ ਕੇ ਕਥਨ ਕਰਦੇ ਹੈ ਕਿ ਜਿਸ ਪੁਰਖ ਦੇ ਮਸਤਕ ਮੱਥੇ ਦੇ ਉੱਤੇ ਧੁਰ ਆਦੋਂ ਹੀ ਚੰਗੇ ਭਾਗ ਕਰਮਾਂ ਦਾ ਲੇਖ ਲਿਖਿਆ ਹੈ ਲਿਖਿਆ ਹੋਇਆ ਹੈ ਉਹ ਫਿਰ ਜਨ ਨਾਨਕ ਜਿਸ ਦੇ ਮਸਤਕ ਭਾਗ ਧੁਰ ਲਿਖਿਆ ਧੁਰਾਂ ਤੋਂ ਹੀ ਜੋ ਲਿਖਿਆ ਹੋਇਆ ਹੈ।
ਸੋ ਸਿੱਖ ਗੁਰੂ ਪਹਿ ਆਵੇ।
ਸੋ ਉਹ ਸਿੱਖ ਹੀ ਸਿੱਖ ਰੂਪੀ ਹੰਸ ਗੁਰੂ ਰੂਪੀ ਮਾਨ ਸਰੋਵਰ ਦੇ ਪਹਿ ਪਾਸ ਆਵੇ ਆਉਂਦਾ ਭਾਵ ਸਤਗੁਣ ਦੇ ਨਾਲ ਮਿਲ ਕੇ ਨਿਹਾਲ ਹੁੰਦਾ ਹੈ।
ਆਪ ਤਰਿਆ ਕੁਟੰਬ ਸਭ ਤਾਰੇ।
ਆਪ ਤਰਿਆ ਕੁਟੰਬ ਸਭ ਤਾਰੇ ਆਪ ਤਾਂ ਤਰ ਗਿਆ ਸੰਸਾਰ ਸਮੁੰਦਰ ਤੋਂ ਫਿਰ ਕੁਟੰਬ ਇਸਤਰੀ ਆਦਿ ਤੋਂ ਵਧਿਆ ਹੋਇਆ ਸਾਰਾ ਪਰਿਵਾਰ ਉਹ ਵੀ ਤਾਰ ਲੈਂਦਾ ਹੈ ਤਾਰ ਦਿੰਦਾ ਹੈ। ਇਸ ਤੋਂ ਇਲਾਵਾ
ਸਭਾ ਸ੍ਰਿਸ਼ਟ ਛਡਾਵੇ।
ਸਾਰੇ ਸੰਗਤ ਕਰਨ ਵਾਲੇ ਸਾਰੀ ਸ੍ਰਿਸ਼ਟੀ ਨੂੰ ਛਡਾਵਾ ਛੁਡਾ ਲੈਂਦਾ ਸਭਾ ਸਾਰਿਆਂ ਨੂੰ ਇਹਨੂੰ ਭਾਈ ਸਭਾ ਨਹੀਂ ਕਰਨਾ ਹੈ ਇਹ ਪਾਠ ਦੀ ਕੁੰਡੀਆ ਸਭਾ ਐ ਭਰ ਕੇ ਬੋਲਣਾ ਸਾਰਿਆਂ ਨੂੰ ਸ਼ੁਭ ਗੁਣਾਂ ਦੁਆਰਾ ਸ੍ਰੇਸ਼ਟ ਬਣਾ ਕੇ ਜਮਾਂ ਤੋਂ ਛੁਡਾ ਲੈਂਦਾ।
ਮਹੱਲਾ ਪੰਜਵਾਂ।
ਅੱਗੇ ਪੰਜਵੇਂ ਪਾਤਸ਼ਾਹ ਇਸ ਮਹੱਲੇ ਦੇ ਵਿੱਚ ਕਰਮਕਾਂਡੀ ਪੰਡਿਤ ਨੂੰ ਉਪਦੇਸ਼ ਦੇਣਗੇ ਜਿਵੇਂ ਪਿੱਛੇ ਵੈਸ਼ਨੂ ਨੂੰ ਦਿੱਤਾ ਇਹ ਹੁਣ ਮਹਾਰਾਜ ਸਾਹਿਬ ਜੀ ਫਰਮਾਉਂਦੇ ਹੈ।
ਪੰਡਿਤ ਆਖਾਈ ਬਹੁਤੀ ਰਾਹੀ।
ਹੇ ਭਾਈ ਤੂੰ ਆਪਣੇ ਆਪ ਨੂੰ ਵਿਦਵਾਨ ਤਾਂ ਕਹਾਉਣਾ ਬਹੁਤੇ ਕਰਮਕਾਂਡਾਂ ਦੇ ਰਸਤਿਆਂ ਦੇ ਉੱਤੇ ਚੱਲਦਾ ਬਹੁਤੇ ਭੇਖਾਂ ਰੂਪੀ ਰਸਤਿਆਂ ਦੇ ਭਰਮਣ ਕਰਦਾ ਫਿਰਦਾ ਇੱਕ ਦੇਵੀ ਦੇਵਤਾ ਨੇ ਜਿਹਨੂੰ ਤੂੰ ਮੰਨਦਾ ਬਹੁਤੇ ਦੇਵੀ ਦੇਵਤਿਆਂ ਦੀ ਪੂਜਾ ਕਰਨਾ ਇਹਨਾਂ ਰਸਤਿਆਂ ਚ ਫਸਿਆ ਹੋਇਆ ਤੋ ਇਹ ਤੇਰੀ ਹਾਲਤ ਇਸ ਤਰ੍ਹਾਂ ਦੀ ਹੈ।
ਕੋਰੜ ਮੋਠ ਜਨੇਹਾ।
ਉਹ ਤਾਂ ਇਉਂ ਹੈ ਜਿਵੇਂ ਕੋਰੜ ਕੋਰੜੂ ਹੁੰਦਾ ਦਾਲ ਦੇ ਵਿੱਚ ਕਠੋਰ ਚਿੱਤ ਵਾਲਾ ਤੂੰ ਜਨੇਹਾ ਜਿਸ ਤਰ੍ਹਾਂ ਦਾਲ ਵਿੱਚ ਕੋਰੜ ਮੋਠ ਉਹ ਕੋਰੜੂ ਹੁੰਦਾ ਉਹ ਕੋਰੜੂ ਮੋਠ ਕਹਿੰਦੇ ਪੱਥਰ ਵਰਗਾ ਹੁੰਦਾ ਗਲਦਾ ਨਹੀਂ ਹੈ ਉਹਨੂੰ ਕੋਰੜ ਮੋਠ ਨੂੰ ਅੱਗ ਭਾਵੇਂ ਸੱਤ ਵਾਲੇ ਦੇ ਦਿਓ ਤੁਸੀਂ ਫਿਰ ਵੀ ਉਹ ਢਲਦਾ ਨਹੀਂ ਰਿੱਝਦਾ ਨਹੀਂ ਹੈ ਇਉਂ ਕੋਰੜ ਮੋਠ ਦੀ ਨਿਆਈ ਤੇਰੇ ਚਿੱਤ ਦੇ ਤਾਈ ਸਤ ਸ਼ਾਸਤਰਾਂ ਦੀ ਗਿਆਨ ਰੂਪੀ ਅੱਗ ਵੀ ਦੇ ਦਈਏ ਤਾਂ ਵੀ ਸ੍ਰੇਸ਼ਟ ਗੁਣਾਂ ਦੇ ਧਾਰਨ ਕਰਨ ਰੂਪ ਤੂੰ ਢਲਦਾ ਨਹੀਂ ਹੈ ਰਿੱਝਦਾ ਨਹੀਂ ਤੇਰੇ ਵਿੱਚ ਗੁਣ ਨਹੀਂ ਪ੍ਰਵੇਸ਼ ਹੁੰਦੇ।
ਅੰਦਰ ਮੋਹ ਨਿਤ ਭਰਮ ਵਿਆਪਿਆ।
ਇਹ ਭਾਈ ਤੇਰੇ ਅੰਦਰ ਪਦਾਰਥਾਂ ਦਾ ਮੋਹ ਸਨੇਹ ਹੈ ਅਤੇ ਨਿਤਾ ਪ੍ਰਤੀ ਸਰੂਪ ਦੇ ਭਰਮ ਵਿੱਚ ਵਿਆਪਿਆ ਫਸਿਆ ਹੋਇਆ ਹੈ।
ਤਿਸ ਨਾਹੀ ਦੇਹਾ।
ਤੈਨੂੰ ਪਰਮੇਸ਼ਰ ਦੇ ਸਰੂਪ ਦਾ ਨਿਸ਼ਚਾ ਨਹੀਂ ਹੈ ਤੇ ਦੇਹਾ ਸਰੀਰ ਕਰਕੇ ਕਦੇ ਵੀ ਤਿਸ਼ਟ ਟਿਕਦਾ ਇਸਤਤ ਨਹੀਂ ਹੁੰਦਾ ਇਹ ਸੰਸਕ੍ਰਿਤ ਦੀ ਤਿਸ਼ਟ ਇਸਤਤ ਨੂੰ ਕਹਿੰਦੇ ਹੈ ਇਹ ਇਸਤਤ ਨਹੀਂ ਹੁੰਦਾ ਹੈ ਤੇਰਾ ਮਨ ਭਾਵ 84 ਲੱਖ ਜੋਨਾਂ ਚ ਭਟਕਦਾ ਫਿਰਦਾ ਤੂੰ ਦੇਹਾਂ ਸਰੀਰਾਂ ਨੂੰ ਪੈਦਾ ਕਰਨ ਵਾਲੇ ਪਰਮੇਸ਼ਰ ਵੀ ਤਿਸ਼ਟ ਇਸਤਤ ਨਹੀਂ ਹੁੰਦਾ ਦੇਹ ਧਾਰਨ ਵੱਲੋਂ ਇਸਤਤ ਨਹੀਂ ਹੁੰਦਾ ਤੇਰਾ ਮਨ ਅਖੰਡ ਚੇਤਨ ਦੇਹ ਵਿੱਚ ਇਸਤਤ ਨਹੀਂ ਹੋ ਸਕਦਾ।
ਕੂੜੀ ਆਵੇ ਕੂੜੀ ਆਵੇ।
ਉਹ ਲੋਕਾਂ ਦੇ ਤਾਈ ਕੂੜੀ ਝੂਠੀਆਂ ਸਿੱਖਿਆ ਦੇਣ ਵਾਸਤੇ ਆਵੇ ਆਉਣਾ ਕੂੜੀ ਝੂਠੀ ਮਾਇਆ ਦੀ ਪ੍ਰਾਪਤੀ ਵਾਸਤੇ ਹੋਰ ਪਾਸੇ ਜਾਵੇ ਜਾਂਦਾ ਹੈ ਤੂੰ ਕੂੜੀ ਝੂਠੀਆਂ ਗੱਲਾਂ ਸੰਗਤ ਵਿੱਚ ਤੂੰ ਝੂਠੀ ਗੱਲ ਕਰਦਾ ਆ ਕੇ ਸੰਗਤ ਦੇ ਵਿੱਚ ਅਤੇ ਝੂਠੀ ਗੱਲ ਕਰਦਾ ਸੰਗਤ ਵਿੱਚ ਚਲਿਆ ਜਾਂਦਾ ਹੈ। ਇਹ ਤੇਰਾ ਕਰਤਵ ਹੈ।
ਮਾਇਆ ਕੀ ਨਿਤ ਜੋਹਾ,
ਕਿਉਂਕਿ ਤੈਨੂੰ ਨਿਤ ਹਮੇਸ਼ਾ ਹੀ ਮਾਇਆ ਦੀ ਜੋਹਾ ਝਾਕ ਲੱਗੀ ਹੋਈ ਹੈ, ਤੂੰ ਸਦਾ ਹੀ ਮਾਇਆ ਦੀ ਤਾੜ ਦੇ ਵਿੱਚ ਲੱਗਿਆ ਰਹਿੰਦਾ ਹੈ।
ਸੱਚ ਕਹੇ ਤਾਂ ਸੋਹ ਆਵੇ,
ਜੇ ਕੋਈ ਸੱਚਾ ਵਚਨ ਕਹਿੰਦਾ ਤਾਂ ਤੈਨੂੰ ਸੋਹਿਆ ਗੁੱਸਾ ਆਵੇ ਆਉਂਦਾ ਹੈ।
ਅੰਤਰ ਬਹੁਤਾ ਰੋਹਾ,
ਕਿਉਂਕਿ ਤੇਰੇ ਹਿਰਦੇ ਦੇ ਅੰਦਰ ਬਹੁਤ ਹੀ ਅਤਿਅੰਤ ਰੋਹਾ ਨਾਮ ਕ੍ਰੋਧ ਹੈ, ਕ੍ਰੋਧ ਦਾ ਤਾਂ ਭਰਿਆ ਪਿਆ, ਤੂੰ ਅੱਗ ਬਬੂਲਾ ਹੋ ਜਾਣਾ ਹੈ।
ਵਿਆਪਿਆ ਦੁਰਮਤ ਕਬੁੱਧ ਕਮੂੜਾ,
ਤੇ ਕਮੂੜਾ ਖੋਟੀ ਮੂਰਖਤਾਈ ਕਰਕੇ, ਕਬੁੱਧ ਖੋਟੀ ਬੁੱਧੀ ਦਾ ਪ੍ਰੇਰਿਆ ਹੋਇਆ, ਦੁਰਮਤ ਦੁਰਮਤੀ ਆਦਿ ਸੰਗਤ ਜਿਹੜੀ ਹੈ ਨਾ ਭੈੜੇ ਪੁਰਸ਼ਾਂ ਦੀ, ਉਹਦੇ ਵਿੱਚ ਲੱਗ ਕੇ ਖੋਟੀ ਸਿੱਖਿਆ ਵਿੱਚ ਤੂੰ ਵਿਆਪਿਆ ਲੱਗਿਆ ਹੋਇਆ ਹੈ।
ਮਨ ਲਾਗਾ ਤਿਸ ਮੋਹਾ,
ਉਸਦੇ ਮਨ ਚਿੱਤ ਵਿੱਚ ਜਿਹੜਾ ਪਦਾਰਥਾਂ ਦਾ ਮੋਹਾ ਮੋਹ ਲੱਗਿਆ ਹੋਇਆ ਹੈ, ਇਸ ਕਰਕੇ ਜਿਹੜਾ ਐਸਾ ਹੈ ਤੇ ਖੋਟੀ ਸਿੱਖਿਆ ਵਿੱਚ ਵਿਆਪਿਆ ਲੱਗਿਆ ਹੋਇਆ, ਤਿਸ ਉਸ ਦੇ ਮਨ ਜਿਹੜਾ ਇਸ ਤਰ੍ਹਾਂ ਦੇ ਹੋਰ ਵੀ ਜੋ ਕਰਤਵ ਕਰਦੇ ਹੈ ਪਦਾਰਥਾਂ ਦਾ ਮੋਹ ਲੱਗਿਆ ਹੋਇਆ ਹੈ।
ਠੱਗੈ ਛੇਤੀ ਠੱਗ ਰਲ ਆਇਆ,
ਇੱਕ ਵੈਸ ਨੂੰ ਠੱਗੇ ਠੱਗ ਦੇ ਛੇਤੀ ਨਾਲ ਦੂਸਰਾ ਠੱਗ ਪੰਡਿਤ ਇਹ ਰਲ ਕੇ ਆਏ ਸੀ, ਇਹ ਰਲ ਗਿਆ। ਕਹਿੰਦੇ ਜਿਹਾ ਜਿਹਾ ਉਹ ਸੀ ਵੈਸ ਨੂੰ, ਉਹ ਜੇ ਪੰਡਿਤ ਠੱਗ ਰਲ ਗਿਆ ਨਾਲ, ਇਉਂ ਜਿਹੜੇ ਦੋਨੇ ਬੇਮੁਖ ਹਨ।
ਸਾਥ ਭੀ ਇੱਕੋ ਜਿਹਾ,
ਮਹਾਰਾਜ ਹੱਸ ਕੇ ਕਹਿੰਦੇ ਉਹ ਸਾਥ ਤਾਂ ਇੱਕੋ ਜਿਹੀ ਹੈ ਤੁਹਾਡਾ, ਪੰਡਿਤ ਦਾ ਔਰ ਵੈਸ਼ਨੂੰ ਦਾ, ਬੇਮੁੱਖ ਨਿੰਦਿਆ ਕਰਨ ਦੇ ਵਾਸਤੇ ਸਾਥ ਇੱਕੋ ਜਿਹਾ ਹੋ ਗਿਆ ਤੁਹਾਡਾ। ਇਹ ਜਗਤ ਜੀਵ ਰੂਪੀ ਠੱਗ, ਕਾਮ ਕ੍ਰੋਧ ਰੂਪੀ ਠੱਗ ਦੇ ਨਾਲ ਰਲ ਮਿਲ ਗਏ ਨੇ, ਠੱਗੈ ਸੇਤੀ ਠੱਗ ਰਲ ਆਇਆ। ਹੁਣ ਜਨਮ ਧਾਰ ਕੇ ਜੀਵ ਰੂਪੀ ਠੱਗ ਰਾਗ ਦਵੈਸ ਰੂਪੀ ਠੱਗਾਂ ਦੀ ਸੰਗਤ ਦੇ ਨਾਲ ਸਾਥ ਵੀ ਇੱਕੋ ਜਿਹਾ ਆ ਕੇ ਇਉਂ ਜੀਵ ਦਾ ਕਾਮ ਆਦਿਕ ਵਿਕਾਰਾਂ ਦੋਹਾਂ ਦਾ ਇੱਕੋ ਜਿਹਾ ਸਾਥ ਹੋ ਗਿਆ ਇਹਨਾਂ ਦਾ।
ਸਤਿਗੁਰ ਸਰਾਫ ਨਦਰੀ ਵਿੱਚ ਦੋ ਕੱਢੇ,
ਜਦੋਂ ਸਤਿਗੁਰੂ ਸਰਾਫ ਨੇ, ਪਾਰਖੂ ਨੇ ਜੀਵਨ ਰੂਪੀ ਸੋਨੇ ਨੂੰ ਪਰਖਣ ਵਾਸਤੇ ਆਪਣੀ ਨਦਰੀ ਦ੍ਰਿਸ਼ਟੀ ਦੇ ਵਿੱਚ ਦੋ ਤੇ ਵਿੱਚ ਦੋ ਇਕੱਠਾ ਪਾਠ ਰੱਖਣਾ ਪਾਈ, ਵਿੱਚ ਤੇ ਦੋ ਅਲੱਗ ਪਾਠ ਨਾ ਬਣ ਜਾਵੇ, ਵਿੱਚ ਦੋ ਤੇ ਉਹਦੇ ਵਿੱਚ ਦੀ ਉਹਦੇ ਥਣੀ ਕੱਢੇ ਕੱਢਦਾ ਹੈ, ਨਿਗਾਹ ਕੱਢੀ ਜਿਸ ਵੇਲੇ
ਤਾਂ ਉਗੜ ਆਇਆ ਲੋਹਾ,
ਤਾਂ ਤਦੋਂ ਅੰਦਰੋਂ ਲੋਹਾ ਹੀ ਉਗੜ ਆਇਆ, ਭਾਵ ਜਾਣ ਲਿਆ ਕਿ ਅੰਦਰੋਂ ਤਾਂ ਲੋਹੇ ਵੱਤ ਕਾਲੇ ਚਿੱਤ ਵਾਲਾ ਹੀ ਹੈ, ਪਾਪੀ ਹੈ, ਲੋਹੇ ਵਾਂਗੂ ਨਿੰਦਿਆ ਕਰਨ ਰੂਪੀ ਜਰ ਲੱਗੀ ਹੋਈ ਹੈ। ਉਪਰੋਂ ਵੇਦਾਂ ਸ਼ਾਸਤਰਾਂ ਦੇ ਦਿਖਾਵੇ ਮਾਤਰ ਪੜਨ ਰੂਪ ਸੁਨਹਿਰੀ ਝਲਕਾਂ ਦੇ ਰਿਹਾ ਹੈ, ਪਾਪ ਖੰਡੀ ਪਾਪੀ ਹੈ।
ਬਹੁਤ ਥਾਈ ਰਲਾਈ ਰਲਾਏ ਦਿੱਤਾ,
ਬਹੁਤ ਤੇਰੀ ਬਹੁਤਿਆਂ ਥਾਈ ਥਾਵਾਂ ਵਿੱਚ ਰਲਾਏ ਰਲਾਏ ਰਲਾ ਰਲਾ ਕੇ ਦਿੱਤਾ, ਭਾਵ ਇਹ ਚਾਰੇ ਜਿਹੜੇ ਬ੍ਰਹਮਚਾਰੀ ਆਸਨ ਹੋ ਗਿਆ, ਗ੍ਰਿਸਤੀ ਸੰਨਿਆਸੀ ਬਾਨਪ੍ਰਸਤੀ ਆਦਿ ਬਹੁਤੇ ਭੇਖਾਂ ਵਿੱਚ ਇਹਨੂੰ ਰਲਾ ਰਲਾ ਕੇ ਵੇਖਿਆ ਤੇ ਇਹ ਗੁਰਾਂ ਨੇ ਬਹੁਤੀ ਜਗ੍ਹਾ ਸਤਸੰਗਤ ਚ ਰਲਾ ਰਲਾ ਦਿੱਤਾ, ਗੁਰਾਂ ਨੇ ਬਹੁਤੀ ਜਗ੍ਹਾ ਸਤਸੰਗ ਚ ਰਲਾ ਰਲਾ ਦਿੱਤਾ, ਪਰ ਅੰਤ ਨੂੰ ਪੜਦਾ ਜਿਹੜਾ ਹੈ
ਉਗੜਿਆ ਪੜਦਾ ਅੱਗੇ ਆਏ ਖਲੋਹਾ,
ਅੰਤ ਨੂੰ ਪੜਦਾ ਇਹਨੂੰ ਪੜਦਾ ਕਹਿਣਾ ਕਿ ਭਾਈ ਪੜਦਾ ਨਾ ਬਣਾ ਲਿਓ ਪਾਠ, ਉਗੜਿਆ ਉਗੜ ਭਾਵ ਪ੍ਰਗਟ ਹੋ ਗਿਆ ਹੈ, ਇਉਂ ਪਾਪੀ ਹੈ, ਇਹਦਾ ਫਲ ਅੱਗੇ ਆ ਕੇ ਖਲੋਆ ਖੜੋ ਜਾਂਦਾ, ਭਾਵ ਜੂਨਾਂ ਚ ਪੈਣ ਰੂਪ ਫਲ ਪ੍ਰਾਪਤ ਹੁੰਦਾ, ਪਾਪ ਕਰਮ ਕਾਰਨ ਜਮਾਂ ਦੇ ਅੱਗੇ ਆ ਕੇ ਖਲੋਆ, ਪਾਪ ਕਰਮ ਕਾਰਨ ਜਮਾਂ ਦੇ ਅੱਗੇ ਅੱਗੇ ਮੁਜ਼ੁਰਮ ਨੇ ਖੜਨਾ ਹੀ ਹੁੰਦਾ ਅੱਗੇ ਹੱਥ ਜੋੜ ਕੇ, ਸੰਗਤ ਦੇ ਅੱਗੇ ਆ ਕੇ ਕੀਤਾ ਪਾਪ ਕਰਮ ਖਲੋਆ ਪ੍ਰਗਟ ਹੋ ਗਿਆ ਹੈ। ਇਸ ਪ੍ਰਕਾਰ ਉਹ ਸੰਗਤ ਦੇ ਵਿੱਚ ਉਹਦੇ ਗੁਨਾਹ ਪ੍ਰਗਟ ਹੋ ਜਾਂਦੇ ਹਨ।
ਸਤਿਗੁਰ ਕੀ ਜੇ ਸ਼ਰਣੀ ਆਵੇ,
ਹਾਂ ਇੱਕ ਗੱਲ ਹੈ ਵੀ ਜੇ ਕਰੇ ਸਤਿਗੁਰਾਂ ਦੀ ਸ਼ਰਣੀ ਓਟ ਵਿੱਚ ਆ ਜਾਵੇ ਐਸਾ, ਫਿਰ ਉਹਦੇ ਲਈ
ਫਿਰ ਮਨੂਰ ਕੰਚਨ ਹੋਹਾ,
ਫਿਰ ਉਹ ਮਨੂਰ ਲੋਹੇ ਦੀ ਮੈਲ ਹੁੰਦੀ ਹੈ ਜਿਹੜੀ, ਉਹਦੀ ਬਤ ਪਾਪ ਕਰਨ ਰੂਪੀ ਮੈਲ ਤੋਂ ਫਿਰ ਕੀ ਹੋਏਗਾ, ਕੰਚਨ ਸੋਨੇ ਬਤ ਸੁਧ ਜੀਵਨ ਵਾਲਾ ਵੀ ਹੋ ਸਕਦਾ ਜੇ ਆਪਣੇ ਗੁਨਾਹ ਛੱਡ ਦੇਵੇ, ਬਾਰਾਂ ਬੰਨੀ ਦਾ ਸੋਨਾ ਬਣ ਜਾਂਦਾ, ਭਾਵ ਪੰਜ ਗਿਆਨ ਇੰਦਰੇ ਪੰਜ ਕਰਮ ਇੰਦਰੇ, ਪੰਜ ਤੇ ਪੰਜ ਦਸ ਹੋ ਗਏ, ਮਨ ਤੇ ਬੁੱਧ ਦੋ ਇਹਦੇ ਚ ਬਾਰਾਂ ਹੋ ਗਏ, ਇਹ ਸਾਰੇ ਸੁਧ ਹੋ ਜਾਂਦੇ ਨੇ, ਉਹ ਇਹ ਸੱਚ ਸਰੂਪ ਦੀ ਪ੍ਰਾਪਤੀ ਵਾਲਾ ਹੋ ਜਾਂਦਾ ਹੈ। ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ, ਇਸ ਪ੍ਰਕਾਰ ਹੋ ਜਾਂਦਾ ਹੈ।
ਸਤਿਗੁਰ ਨਿਰਵੈਰ ਪੁੱਤਰ ਸਤਰ ਸਮਾਨੇ।
ਇਹ ਸਤਿਗੁਰੂ ਪੁਰਖ ਤਾਂ ਹੈ, ਸਤਿਗੁਰ ਪੁਰਖ ਨਿਰਵੈਰ ਹੈ, ਇੱਕ ਜਗ੍ਹਾ ਭਾਈ ਗੁਰਦਾਸ ਨੇ ਲਿਖਿਆ। ਤੇ ਇਸ ਕਰਕੇ ਸਤਿਗੁਰੂ ਸਭਨਾਂ ਦਾ ਭਲਾ ਮਨਾਉਣ ਵਾਲੇ, ਸਤਿਗੁਰ ਸਭਨਾਂ ਦਾ ਭਲਾ ਮਨਾਇੰਦਾ ਤੇ ਇਸਦਾ ਬੁਰਾ ਕਿਉਂ ਹੋਏ। ਸਤਿਗੁਰੂ ਸੱਚਾ ਗੁਰੂ ਨਿਰਵੈਰ ਵੈਰ ਤੋਂ ਰਹਿਤ ਹੈ, ਕਿਉਂਕਿ ਗੁਰੂ ਨੂੰ ਪੁੱਤਰ ਤੇ ਸਤਰ ਦੁਸ਼ਮਣ, ਪੁੱਤਰ ਬਹੁਤਾ ਪਿਆਰਾ ਹੁੰਦਾ, ਦੁਸ਼ਮਣ ਬਹੁਤ ਹੀ ਨਫ਼ਰਤ ਨਾਲ ਦੇਖੀਦਾ। ਕਹਿੰਦੇ ਦੋਨਾਂ ਚ ਸਮਦ੍ਰਿਸ਼ਟੀ ਹੈ, ਸਮਾਨ ਹੈ। ਇਸ ਕਰਕੇ ਪਰ ਗੁਰੂ ਦੀ ਇੱਕ ਹੋਰ ਵੀ ਸਮਰੱਥਾ ਹੈ,
ਔਗਣ ਕੱਟੇ ਕਰੇ ਸੁਧ ਦੇਹਾ।
ਜੋ ਔਗਣਾਂ ਦੇ ਭਰੇ ਹੋਏ ਨੇ ਉਹਨਾਂ ਦੇ ਔਗਣੋਂ ਕੱਟੇ ਕੱਟ ਕੇ ਸੁਧ ਪਵਿੱਤਰ ਜੀਵਨ ਵਾਲਾ ਬਣਾ ਦੇਣਾ ਕਰਦੇ ਨੇ, ਐਸੀ ਸਤਿਗੁਰੂ ਦੀ ਸਮਰੱਥਾ ਹੈ। ਸਾਧ ਜੀ, ਇੱਕ ਸੈਦ ਖਾਂ ਪਠਾਨ ਹੋਇਆ ਹੈ, ਇਹ ਔਰੰਗਜ਼ੇਬ ਬਾਦਸ਼ਾਹ ਦੀ ਫੌਜ ਦੇ ਵਿੱਚ ਸਭ ਤੋਂ ਸ਼ਕਤੀਸ਼ਾਲੀ ਯੋਧਾ ਮੰਨਿਆ ਗਿਆ। ਇਹਨੂੰ ਇਹ ਦੇਖ ਕੇ 125,000 ਫੌਜ ਦਾ ਜਰਨੈਲ ਬਣਾਇਆ ਹੋਇਆ ਸੀ ਤੇ ਇਸ ਨੂੰ ਕਿਹਾ ਵੀ ਸੈਦ ਖਾਨਾ, ਤੂੰ ਏਡਾ ਵੱਡਾ ਸੂਰਮੈਂ ਵੀ ਕਿੰਨੇ ਮਹੀਨੇ ਹੋਵੇ ਅਨੰਦਪੁਰ ਸਾਹਿਬ ਨੂੰ ਘੇਰਾ ਪਏ, ਕਿਸੇ ਸੂਰਮੇ ਤੇ ਗੁਰੂ ਨਾ ਪਕੜ ਹੋਇਆ ਨਾ ਮਾਰ ਹੋਇਆ, 22 ਤਾਰ ਦੇ ਰਾਜੇ ਵੀ ਟੱਕਰਾਂ ਮਾਰ ਮਾਰ ਕੇ ਮੁੜ ਗਏ ਵੀ ਮੇਰੀ ਬਦਨਾਮੀ ਬਹੁਤ ਹੈ, ਤੈਨੂੰ ਮੈਂ 125,000 ਫੌਜ ਦੇ ਕੇ ਭੇਜਦਾ ਵੀ ਜਾ ਕੇ ਤੂੰ ਅਨੰਦਪੁਰ ਸਾਹਿਬ ਨੂੰ ਸਰ ਕਰ। ਹੰਕਾਰ ਵਿੱਚ ਆ ਕੇ ਕਹਿਣ ਲੱਗਾ ਔਰੰਗਜ਼ੇਬ ਨੂੰ, ਕਹਿੰਦਾ ਪਾਤਸ਼ਾਹ ਮੇਰੇ ਕਰਤੱਵ ਵੇਖੀ ਵੀ ਜਾਂ ਤਾਂ ਗੁਰੂ ਗੋਬਿੰਦ ਸਿੰਘ ਨੂੰ ਜਿਉਂਦੇ ਨੂੰ ਫਕੜਨ ਦੀ ਮੈਂ ਕੋਸ਼ਿਸ਼ ਕਰੂੰਗਾ, ਮੈਂ ਫੜ ਕੇ ਲਿਆ ਕੇ ਤੇਰੇ ਅੱਗੇ ਪੇਸ਼ ਕਰੂੰਗਾ ਗੁਰੂ ਗੋਬਿੰਦ ਸਿੰਘ, ਜੇ ਮੈਂ ਐਸਾ ਨਾ ਕਰ ਸਕਿਆ ਤਾਂ ਸਿਰ ਵੱਢ ਕੇ ਤਾਂ ਜ਼ਰੂਰ ਲੈ ਕੇ ਆਊਂਗਾ। ਉਹ ਕਹਿੰਦੇ ਸ਼ਾਬਾਸ਼, ਇਹ ਲੈ ਕੇ 125,000 ਫੌਜ ਪਹੁੰਚ ਗਿਆ ਅਨੰਦਪੁਰ ਸਾਹਿਬ। ਆਪਣੇ ਸੂਰਮਿਆਂ ਨੂੰ ਕਹਿੰਦਾ ਵੀ ਮੇਰਾ ਜਿਹੜਾ ਨਿਸ਼ਾਨਾ ਗੁਰੂ ਗੋਬਿੰਦ ਸਿੰਘ ਤੇ ਹੈ, ਮੈਂ ਕਿਸੇ ਸਿਪਾਹੀ ਨੂੰ ਨਹੀਂ ਮਾਰਨਾ, ਵੀ ਕਰਾਂ ਕਿ ਗੁਰੂ ਫੌਜ ਦੇ ਵਿੱਚ ਲੁਕਿਆ ਹੋਇਆ ਸਿੱਖਾਂ ਦੀ ਫੌਜ ਵਿੱਚ ਮੈਂ ਇਕੱਲੇ ਗੁਰੂ ਨੂੰ ਮਾਰਨਾ, ਇਹ ਮੇਰੀ ਇੱਛਾ, ਮੈਂ ਪਰਣ ਕਰਕੇ ਆਇਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਆਪਣੇ ਨੀਲੇ ਘੋੜੇ ਨੂੰ ਦਿੱਤੀ ਥਾਪੀ, ਮਹਾਰਾਜ ਸਾਹਿਬ ਫੌਜ ਨੂੰ ਛੱਡ ਕੇ ਭਾਈ ਦਇਆ ਸਿੰਘ ਵਰਗੇ ਕਹਿੰਦੇ ਰਹਿ ਗਏ, ਮਹਾਰਾਜ ਕਹਿੰਦੇ ਨਹੀਂ ਬਸ ਮੈਂ ਇਕੱਲਾ ਜਾਊਂਗਾ। ਘੋੜਾ ਪਜਾ ਕੇ ਸੈਦ ਖਾਨ ਦੇ ਮੂਹਰੇ ਖੜੇ ਹੋ ਗਏ। ਸੈਦ ਖਾਨ ਕਹਿੰਦੇ ਮੈਂ ਆ ਗਿਆ, ਦੂਸਰੀ ਗੱਲ ਮੈਂ ਪਹਿਲਾਂ ਵਾਰ ਨਹੀਂ ਕਰੂੰਗਾ, ਤੂੰ ਵਾਰ ਕਰ, ਮੈਂ ਤੇਰਾ ਵਾਰ ਚੱਲੂ, ਪਰ ਜਦੋਂ ਮੇਰਾ ਵਾਰ ਆਏ ਤੂੰ ਮੈਨੂੰ ਚੱਲ ਕੇ ਦਿਖਾਈ, ਕਰ ਲੈ ਇੱਛਾ ਪੂਰੀ। ਸਤਿਗੁਰੂ ਦਾ ਘਰ ਹੈ ਸ਼ੀਸ਼ੇ ਦੀ ਨਿਆਈ, ਜੇ ਮੂੰਹ ਕਾਲਾ ਕਰਕੇ ਆਵੇ ਮੂੰਹ ਕਾਲਾ ਦਿਖਾ ਦਿੰਦਾ, ਸ਼ਰਧਾ ਵਾਲੇ ਆਉਂਦੇ ਨੂੰ ਹਜਾ ਫਲ ਦਿਖਾ, ਕਰ ਲੈ ਵੀ ਇੱਛਾ ਪੂਰੀ, ਤੂੰ ਇਹ ਇੱਛਾ ਧਾਰ ਕੇ ਆਇਆ। ਤੇ ਕੱਲ ਨੂੰ ਲੋਕਾਂ ਨੇ ਬਥੇਰੇ ਕਹੇ ਵੀ ਗੁਰੂ ਕਰਾਮਾਤਾਂ ਨਾਲ ਕਰਦਾ ਇਸ ਤਰ੍ਹਾਂ, ਤੇ ਮਹਾਰਾਜ ਸਾਹਿਬ ਜੀ ਦੇ ਵੱਲ ਨੂੰ ਜਦੋਂ ਐਂ ਦੇਖਣ ਲੱਗਿਆ ਨਾ ਚਿਹਰੇ ਨੂੰ, ਦੇਖਦੇ ਦੇਖਦੇ ਦੇ ਆਪਣੇ ਕਿਰਪਾਨ ਧਰਤੀ ਤੇ ਛੁੱਟ ਗਏ, ਹੇਠਾਂ ਡਿੱਗ ਪਏ, ਸ਼ਸਤਰ ਡਿੱਗ ਪਿਆ। ਉਸੇ ਵੇਲੇ ਘੋੜੇ ਤੋਂ ਉਤਰ ਕੇ ਜਿਵੇਂ ਮੁਸਲਮਾਨ ਨਵਾਜ਼ ਪੜ੍ਹਦੇ ਨੇ, ਗੋਡੇ ਲਾ ਕੇ ਧਰਤੀ ਨੂੰ, ਤੇ ਉਸੇ ਵੇਲੇ ਹੱਥ ਤਾਹਨ ਕਰਕੇ ਕਹਿੰਦਾ ਮੇਰੇ ਖੁਦਾ, ਮੇਰੇ ਅੱਲਾ, ਮੇਰੇ ਅੱਲਾ, ਮੈਨੂੰ ਮੇਰੇ ਗੁਨਾਹ ਬਖਸ਼ ਦੇ। ਤੇ ਮਹਾਰਾਜ ਖੜੇ ਦੇਖਦੇ, ਕਹਿੰਦੇ ਕੈਰ ਕਿਉਂ ਹੋਇਆ, ਉੱਠ ਸ਼ਸਤਰ ਚੁੱਕ। ਕਹਿਣ ਲੱਗਿਆ ਮਹਾਰਾਜ ਤੁਹਾਡੇ ਤੀਰ ਨੇ ਕਾਲਜਾ ਵਿੰਨ ਦਿੱਤਾ ਮੇਰਾ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ, ਲਾਗਤ ਹੀ ਪੋਏ ਗਿਰ ਪਰਿਆ, ਪਰਾ ਕਰੇ ਜੇ ਛੇਕ। ਕਾਲਜਾ ਬਿੰਨ ਦਿੱਤਾ ਮੇਰਾ ਸਤਿਗੁਰੂ, ਅੱਜ ਤੋਂ ਬਾਅਦ ਤਨ ਮਨ ਧਨ ਸਭ ਤੇਰਾ ਹੋ ਗਿਆ। ਛੱਡ ਕੇ ਘੋੜਾ, ਛੱਡ ਕੇ ਫੌਜ, ਗੁਰੂ ਗੋਬਿੰਦ ਸਿੰਘ ਦੇ ਚਰਨ ਫੜ ਲਏ। ਕਹਿੰਦੇ ਮੇਰੇ ਮੁਰਸ਼ਦ ਹੁਕਮ ਕਰ ਮੈਂ ਕੀ ਕਰਾਂ। ਕਹਿੰਦੇ ਜਾ ਤੇਰੇ ਤੇ ਰਹਿਮ ਹੋਈ, ਨਾਨਕ ਨਦਰੀ ਨਦਰ ਨਿਹਾਲ। ਕਹਿੰਦੇ ਪੌਂਟਾ ਸਾਹਿਬ ਦੀਆਂ ਪਹਾੜੀਆਂ ਚਲਿਆ ਜਾ, ਉੱਥੇ ਫਕੀਰੀ ਕੀਤੀ, ਫਿਰ ਉਦੋਂ ਬਾਅਦ ਹਜ਼ੂਰ ਸਾਹਿਬ ਗਿਆ। ਲੰਮੇ ਪ੍ਰਸੰਗ ਨੇ ਇਹੋ। ਫਿਰ ਸਤਿਗੁਰੂ ਔਗਣ ਕੱਟੇ ਕਰੇ ਸੁਧ ਦੇਹਾ, ਔਗਣ ਕੱਟ ਦਿੰਦੇ ਆ, ਦੇਹ ਨੂੰ ਸੁਧ ਬਣਾ ਦਿੰਦੇ ਆ। ਇਹੋ ਮਹਾਰਾਜ ਸਾਹਿਬ ਜੀ ਦੇ ਐਸੇ ਕਰਤੱਵ ਨੇ, ਜੀਵਨ ਸੁਧ ਵਾਲਾ ਬਣਾ ਦਿੰਦੇ ਆ। ਫਿਰ ਫਕੀਰ ਅੱਬਲ ਦਰਜੇ ਦਾ ਹੋਇਆ, ਰੱਬ ਦਾ ਪਿਆਰਾ ਹੋਇਆ। ਇਸ ਪ੍ਰਕਾਰ ਇਹ ਪ੍ਰਕਰਨ ਮਿਲਦਾ ਸੀ ਭਾਈ, ਤਾਂ ਇਹਨੇ ਕਿ ਬੇਨਤੀ ਕੀਤੀ ਹੈ। ਨਹੀਂ, ਅਰਥਾਂ ਦੀ ਇਕੱਲੀ ਵਿਚਾਰ ਚੱਲ ਰਹੀ ਹੈ, ਪਾਠ ਦਾ ਬੋਧ ਹੋ ਰਿਹਾ, ਪਰ ਇਹਦੇ ਨਾਲ ਇਹ ਵੀ ਕਿਤੇ ਕਿਤੇ ਜ਼ਰੂਰੀ ਹੁੰਦੀਆਂ ਨੇ ਗੱਲਾਂ। ਆਓ ਅੱਗੇ ਸਰਵਣ ਕਰੋ। ਹਾਂਜੀ,
ਨਾਨਕ ਜਿਸ ਧੁਰ ਮਸਤਕ ਹੋਇਆ ਲਿਖਿਆ।
ਸਤਿਗੁਰੂ ਮਹਾਰਾਜ ਸਾਹਿਬ ਜੀ ਵੀ ਕਿਤੇ ਹਰੇਕ ਨੂੰ ਥੋੜੀ ਮਿਲਦੇ ਆ, ਤੇ ਉਹ ਸਾਧ ਸਿੰਘ ਜੀ ਸੈਦ ਖਾਂ ਵਰਗੇ ਤੇ ਇਹ ਵੀ ਬੜੇ ਇੱਕ ਕਰਤਵ ਸੀ ਮਹਾਰਾਜ ਦਾ। ਜਿਹਦੇ ਹੱਥ ਵਿੱਚ ਮਾਲਾ ਹੈ ਉਹਦੇ ਹੱਥ 'ਚ ਤਲਵਾਰ ਫੜਾ ਦਿੱਤੀ। ਆ ਬੰਦਾ ਬਹਾਦਰ ਤਾਂ ਬੰਦਾ ਵਿਰਾਗੀ ਉਹ ਸੀ ਹਜ਼ੂਰ ਸਾਹਿਬ, ਉਹਦੇ ਹੱਥ 'ਚ ਤਲਵਾਰ ਫੜਾ ਦਿੱਤੀ, ਜਿਹਦੇ ਹੱਥ 'ਚ ਤਲਵਾਰ ਹੈ ਉਹਦੇ ਹੱਥ 'ਚ ਮਾਲਾ ਫੜਾ ਦਿੱਤੀ। ਇਹ 14 ਦਿਨ ਮੇਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ। ਨਾਨਕ ਜਿਸ ਤੁਰ ਮਸਤਕ ਹੋਵੇ ਲਿਖਿਆ, ਸਤਿਗੁਰੂ ਫਰਮਾਨ ਕਰਦੇ ਜਿਹਨੇ ਧੁਰਾਂ ਤੋਂ ਮੱਥੇ ਦੇ ਉੱਤੇ ਸ੍ਰੇਸ਼ਟ ਲੇਖ ਲਿਖਿਆ ਹੋਵੇ, ਜਿਹਨਾਂ ਮਸਤਕ ਧੁਰਾਂ ਲਿਖਿਆ ਤਿਨਾਂ ਸਤਿਗੁਰ ਮਿਲਿਆ ਰਾਮ ਰਾਜੇ, ਉਹਨਾਂ ਨੂੰ ਸਤਿਗੁਰੂ ਮਿਲਦਾ ਹੈ।
ਤੈਸਾ ਸਤਿਗੁਰ ਨਾਲ ਸੁਨੇਹਾ,
ਦੂਸਰਾ ਮਿਲਣਾ ਹੋਰ ਹੁੰਦਾ, ਸਨੇਹ ਹੋਣਾ ਹੋਰ ਹੁੰਦਾ। ਉਹ ਸਤਿਗੁਰਾਂ ਦੇ ਨਾਲ ਮਿਲਦਾ ਵੀ ਹੈ, ਉਹਨੂੰ ਸਨੇਹ ਵੀ ਹੋ ਜਾਂਦਾ, ਪ੍ਰੇਮ ਹੋ ਜਾਂਦਾ ਗੁਰੂ ਦੇ ਨਾਲ। ਇਸ ਪ੍ਰਕਾਰ ਦੱਸਿਆ ਹੈ,
ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ,
ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਣ ਬੁਝੀ ਸ਼ੀਤਲ ਹੋਏ ਮਨਮਾ ਸਤਿਗੁਰ ਕਾ ਦਰਸ਼ਨ ਪਾਏ ਜੀ। ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ, ਪੂਰਨ ਸਤਿਗੁਰਾਂ ਦੀ ਉਪਦੇਸ਼ ਰੂਪੀ ਬਾਣੀ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਹੈ। ਪੂਰੇ ਸਤਿਗੁਰਾਂ ਦੀ ਬਾਣੀ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਭਾਵ ਅਮਰ ਕਰਨ ਵਾਲੀ ਹੈ।
ਜਿਸ ਕਿਰਪਾਲ ਹੋਵੇ ਤਿਸ ਰਦਾ ਸੇਹਾ,
ਜਿਹਦੇ ਉੱਤੇ ਪਰਮੇਸ਼ਰ ਕਿਰਪਾਲੂ ਹੋ ਜਾਵੇ ਤੇ ਉਹਨਾਂ ਦੇ ਹਿਰਦੇ ਵਿੱਚ ਬਾਣੀ ਵਸ ਜਾਂਦੀ ਹੈ, ਫਿਰ ਗੁਰਾਂ ਦਾ ਉਪਦੇਸ਼ ਰੂਪੀ ਬਾਣੀ ਵਸਿਆ ਵਸ ਜਾਂਦੀ ਹੈ। ਤੋ ਇਸ ਕਰਕੇ ਇਹ ਸਤਿਗੁਰਾਂ ਦੀ ਬਾਣੀ ਹਰ ਇੱਕ ਦੇ ਹਿਰਦੇ ਚ ਨਹੀਂ ਵਸਦੀ, ਉਹਨਾਂ ਦੇ ਹਿਰਦੇ ਚ ਵਸਦੀ ਹੈ।
ਆਵਣ ਜਾਣਾ ਤਿਸਕਾ ਕੱਟੀ ਹੈ,
ਜਿਹਦੇ ਹਿਰਦੇ ਚ ਬਾਣੀ ਵਸ ਗਈ ਉਹਦਾ ਜਨਮ ਧਾਰ ਕੇ ਆਉਣਾ, ਮਰ ਕੇ ਜਾਣਾ, ਜੰਮਣਾ ਮਰਨਾ ਇਹ ਕੱਟਿਆ ਹੀ ਜਾਂਦਾ, ਨਿਵਿਰਤ ਹੋ ਜਾਂਦਾ ਹੈ।
ਸਦਾ ਸਦਾ ਸੁਖ ਹੋਹਾ,
ਉਹ ਸਦਾ ਸਰੂਪ ਦੀ ਪ੍ਰਾਪਤੀ ਦਾ ਹਮੇਸ਼ਾ ਹਮੇਸ਼ਾ, ਤੇ ਉਹ ਫਿਰ ਸਦਾ ਹੀ ਸਦਾ ਸਦਾ ਸਰੂਪ ਨਿਤ ਰਹਿਣ ਵਾਲਾ ਵਾਹਿਗੁਰੂ ਹੈ, ਉਹਦੀ ਪ੍ਰਾਪਤੀ ਸਦਾ ਹਮੇਸ਼ਾ ਰਹਿਣ ਵਾਲਾ ਆਤਮਿਕ ਸੁਖ ਆਨੰਦ ਪ੍ਰਾਪਤ ਹੋ ਜਾਂਦਾ। ਸਦਾ ਹਮੇਸ਼ਾ ਰਹਿਣ ਵਾਲਾ ਵਾਹਿਗੁਰੂ, ਸਦਾ ਹਮੇਸ਼ਾ ਰਹਿਣ ਵਾਲਾ ਆਤਮ ਸੁਖ, ਉਹਦੀ ਪ੍ਰਾਪਤੀ ਹੋ ਜਾਂਦੀ ਹੈ।
ਪੌੜੀ
ਅੱਗੇ ਪੌੜੀ ਕਥਨ ਕਰਦੇ ਹਨ ਜੀ,
ਜੋ ਤੁਧ ਭਾਣਾ ਜੰਤ,
ਹੇ ਪਰਮੇਸ਼ਰ ਜਿਹੜਾ ਜੰਤ ਜੀਵ ਤੈਨੂੰ ਭਾ ਜਾਂਦਾ, ਚੰਗਾ ਲੱਗਦਾ ਹੈ, ਜਿਹਦੀ ਤਪੱਸਿਆ ਜਿਹਦੀ ਨਿਸ਼ਕਾਮ ਭਾਵਨਾ ਭਾ ਗਈ, ਨਿਸ਼ਕਾਮ ਕਰਮ ਭਾ ਗਏ,
ਸੋ ਤੁਧ ਬੁੱਝੇ,
ਉਹ ਗੁਰ ਉਪਦੇਸ਼ ਨੂੰ ਕਮਾ ਕੇ ਤੁਧ ਤੇਰੇ ਸਰੂਪ ਨੂੰ ਉਹ ਬੁੱਝਦਾ ਹੈ, ਸਮਝਦਾ ਹੈ।
ਜੋ ਤੁਧ ਭਾਣਾ ਜੰਤ,
ਇਹ ਪਰਮੇਸ਼ਰ ਜਿਹੜਾ ਜੰਤ ਜੀਵ ਤੈਨੂੰ ਭਾ ਗਿਆ, ਚੰਗਾ ਲੱਗਿਆ ਹੈ,
ਸੋ ਦਰਗਾਹ ਸਿੱਜੇ,
ਉਹ ਦਰਗਾਹ ਦੇ ਵਿੱਚ ਜਿੱਥੇ ਨਿਆਂ ਸਥਾਨ ਹੈ ਬੈਕੁੰਠ ਦੇ ਵਿੱਚ, ਉਹ ਸਿੱਜੀ ਮੁਕਤ ਹੋ ਜਾਂਦਾ ਹੈ। ਇਸ ਪ੍ਰਕਾਰ ਕਹਿ ਰਹੇ ਨੇ,
ਜਿਸ ਨੂੰ ਤੇਰੀ ਨਾਦਰ,
ਜਿਹਦੇ ਉੱਤੇ ਤੇਰੀ ਕਿਰਪਾ ਦ੍ਰਿਸ਼ਟੀ ਹੋ ਗਈ ਵਾਹਿਗੁਰੂ,
ਹਉਮੈ ਤਿਸ ਗਈ,
ਉਹਨਾਂ ਦੀ ਦੇਹ ਦੇ ਵਿੱਚ ਹਉਮੈ ਦੇਹ ਅੰਗਤਾ ਜਿਹੜੀ ਹੈ ਤਾਂ ਨਿਵਿਰਤ ਹੁੰਦੀ ਹੈ, ਇਹ ਵੀ ਕਿਰਪਾ ਹੈ ਮਹਾਰਾਜ ਦੀ,
ਹਉਮੈ ਤਿਸ ਗਈ।
ਤੇ ਇਸ ਕਰਕੇ ਭਾਈ ਤਿਸ ਉਸਦੀ ਜੀਵ ਦੀ ਦੇਹ ਦੀ ਹਉਮੈ ਅੰਗਤਾ ਚਲੀ ਗਈ ਹੈ,
ਜਿਸ ਨੂੰ ਤੂੰ ਸੰਤੁਸ਼ਟ,
ਜਿਹਦੇ ਉੱਤੇ ਤੂੰ ਸੰਤੁਸ਼ਟ ਨਾਮ ਪ੍ਰਸੰਨ ਹੁੰਦਾ, ਤੂੰ ਪ੍ਰਸੰਨ ਹੁੰਦਾ ਹੈ।
ਕਲਮਲ ਤਿਸ ਖਈ,
ਉਹਦੇ ਕਲਮਲ ਪਾਪ ਖਈ ਨਾਸ ਹੋ ਜਾਂਦੇ ਹੈ। ਕਲਮਲ ਕਲਵਰਾਹਟ ਪਾਉਣ ਵਾਲੇ ਕਲਯੁਗ ਦੇ ਜਿਹੜੇ ਮੈਲ ਰੂਪ ਪਾਪ ਨੇ ਸਾਰੇ ਨਿਵਿਰਤ ਹੋ ਜਾਂਦੇ ਨੇ। ਕਲ ਪਾਪ ਅਵਿਦਿਆ ਰੂਪੀ ਮਲ ਦੋਸ਼ ਇਹ ਸਾਰੇ ਖਈ ਨਾਸ ਹੋ ਜਾਂਦੇ ਹਨ।
ਜਿਸ ਕਹਿ ਸਵਾਮੀ ਵੱਲ,
ਜਿਹਦੇ ਭਾਈ ਪਰਮੇਸ਼ਰ ਵੱਲ ਹੋ ਜਾਵੇ, ਅਕਰਤਾ ਪੁਰਖ ਵਾਹਿਗੁਰੂ ਸਵਾਮੀ ਮਾਲਕ ਜਿਹਦੀ ਤਰਫ ਹੋ ਜਾਂਦਾ,
ਨਿਰਭਉ ਸੋ ਭਾਈ,
ਉਹ ਕਾਲ ਜਿਹੜਾ ਹੈ ਸਾਰਿਆਂ ਦਾ ਕਾਲ ਕਰਨ ਵਾਲਾ, ਡਰ ਸਾਰਿਆਂ ਨੂੰ ਉਹਦਾ ਕਾਲ ਦਾ ਹੀ ਹੈ, ਪਰ ਉਹ ਨਿਰਭਉ ਸੋ ਭਾਈ, ਉਹ ਕਾਲ ਦੇ ਭੈ ਤੋਂ ਰਹਿਤ ਹੋ ਜਾਂਦਾ, ਸੱਤ ਪ੍ਰਕਾਰ ਦੇ ਡਰ ਤੋਂ ਨਿਰਭਉ ਡਰ ਤੋਂ ਰਹਿਤ ਹੋ ਜਾਂਦਾ। ਜੈ ਪੈ ਪ੍ਰਲੋਕ ਪੈ ਜਨਮ ਵੇਦਨ ਜਾਤ, ਅੰਧਰਖਿਆ ਅਰਗੋਤ ਪੈ ਅਕਸ ਮਾਤਰ ਪੈ ਸਾਤ, ਇਹਨਾਂ ਤੋਂ ਦੂਰ ਹੋ ਜਾਂਦਾ, ਨਿਵਿਰਤ ਹੋ ਜਾਂਦੇ ਨੇ ਉਸਦੇ।
ਜਿਸ ਨੂੰ ਤੂੰ ਕਿਰਪਾਲ,
ਜਿਹਦੇ ਉੱਤੇ ਤੂੰ ਦਿਆਲੂ ਹੋਇਆ ਵਾਹਿਗੁਰੂ,
ਸੱਚਾ ਸੋ ਥਿਆਈ,
ਤੇ ਉਹ ਪੁਰਖ ਸੱਚਾ ਜਿਹੜਾ ਹੈ, ਸੱਚਾ ਸੋ ਥੇ, ਦੇਖੋ ਇਹਦੇ ਐੜਾ ਮੁਕਤ ਹੈ, ਈੜੀ ਨੂੰ ਵੀ ਹਰੀ ਹੈ, ਥੱਤੇ ਦੀ ਸਿਆਰੀ ਹੈ, ਥੇ ਐ ਬੋਲਣ ਚ ਨਹੀਂ, ਥੇ ਹੀ ਨਾ ਕੱਲਾ ਬਣ ਜਾਵੇ, ਐੜਾ ਵੀ ਥੋੜਾ ਜਿਹਾ ਵਿੱਚ ਭਾਵ ਉਹਦਾ ਹੋਵੇ। ਹਾਂਜੀ, ਉਹ ਇਸ ਪ੍ਰਕਾਰ ਹੋ ਜਾਂਦਾ,
ਜਿਸ ਨੂੰ ਤੂੰ ਕਿਰਪਾਲ,
ਹੇ ਕਿਰਪਾ ਦੇ ਘਰ ਜਿਹਦੇ ਉੱਤੇ ਤੂੰ ਦਿਆਲੂ ਹੋ ਜਾਂਦਾ ਹੈ ਵਾਹਿਗੁਰੂ,
ਸੱਚਾ ਸੋ ਥਿਆਈ,
ਉਹ ਸੱਚ ਪੁਰਖ ਤੇ ਉਹ ਸੱਚਾ ਪੁਰਖ ਹੋ ਜਾਂਦਾ। ਉਹ ਸੱਚ ਦੇ ਨਾਲ ਜੁੜਿਆ ਹੋਇਆ, ਸੱਚ ਦਾ ਸਰੂਪ ਹੀ ਹੋ ਜਾਂਦਾ ਹੈ।
ਜਿਸ ਨੂੰ ਤੇਰੀ ਮਾਇਆ,
ਜਿਹਦੇ ਉੱਤੇ ਤੇਰੀ ਮਿਹਰਬਾਨੀ ਹੁੰਦੀ ਹੈ ਮਹਾਰਾਜ, ਮਾਇਆ ਕਿਰਪਾ ਹੁੰਦੀ ਹੈ।
ਨਾ ਪੋਹੈ ਅਗਨਈ,
ਉਹਨੂੰ ਈਰਖਾ ਦੀ ਅੱਗ ਨਾ ਨਹੀਂ ਪਾਉਂਦੀ, ਨਰਕਾਂ ਦੀ ਅੱਗ ਨਹੀਂ ਪਾਉਂਦੀ ਸਪਰਸ਼ ਹੁੰਦੀ, ਮਾਤਾ ਦੇ ਗਰਭ ਦੀ ਜਠਰਾ ਅੱਗ ਨਹੀਂ ਉਹਨੂੰ ਸਪਰਸ਼ ਵੀ ਨਹੀਂ ਕਰ ਸਕਦੇ।
ਤਿਸ ਨੂੰ ਸਦਾ ਦਇਆਲ,
ਜਿਹਦੇ ਉੱਤੇ ਪਰਮੇਸ਼ਰ ਤੂੰ ਹਮੇਸ਼ਾ ਦਿਆਲੂ ਹੋਇਆ, ਦਇਆਲ ਦਇਆ ਦਾ ਘਰ ਹੈ, ਤੂੰ ਕਿਰਪਾਲੂ ਹੋ ਗਿਆ ਹੈ।
ਜਿਨ ਗੁਰ ਤੇ ਮਤ ਲਈ,
ਇਹਨਾਂ ਦੇ ਉੱਤੇ ਕਿਰਪਾਲੂ ਹੋਇਆ ਜਿਨ੍ਹਾਂ ਨੇ ਤੇ ਜਿਨ ਜਿਸ ਨੇ ਗੁਰਾਂ ਤੋਂ ਮਤ ਸਿੱਖਿਆ ਲੈ ਲਈ, ਗੁਰਮਤ ਵਿਚ ਆ ਗਿਆ।
ਸਲੋਕ ਮਹਲਾ ਪੰਜਵਾਂ,
ਤੇ ਸਲੋਕ ਹੈ ਪੰਜਵੇਂ ਪਾਤਸ਼ਾਹ ਅੱਗੇ ਜੀ।
ਕਰ ਕਿਰਪਾ ਕਿਰਪਾਲ,
ਤੇ ਹੇ ਕਿਰਪਾਲ ਕਿਰਪਾ ਦੇ ਕਰ ਪਰਮੇਸ਼ਰ, ਤੂੰ ਮੇਰੇ ਤੇ ਕਿਰਪਾ ਦਇਆ ਦ੍ਰਿਸ਼ਟੀ ਕਰ, ਕਰਨਾ ਕਰ,
ਆਪੇ ਬਖਸ਼ ਲੈ,
ਤੂੰ ਆਪ ਹੀ ਸ਼ਰਨ ਪਿਆ ਜਾਣ ਕੇ ਮੇਰੇ ਔਗਣ ਬਖਸ਼ ਲੈ ਮਹਾਰਾਜ, ਗੁਨਾ ਬਖਸ਼ ਦੇ ਮੇਰੇ, ਕਿਰਪਾ ਕਰ, ਜੇ ਇਹਦਾ ਫਲ ਭੁਗਤਾਉਣ ਲੱਗਿਆ ਮੇਰੇ ਤੋਂ ਭੋਗ ਨਹੀਂ ਹੋਣੇ, ਮੈਂ ਬਹੁਤੇ ਪਾਪ ਕਰੇ ਨ।
ਸਦਾ ਸਦਾ ਜਪੀ ਤੇਰਾ ਨਾਮ,
ਜਿਸ ਕਰਕੇ ਮੈਂ ਦੁਬਾਰੇ ਸਾਰੀ ਇਕੱਠੀ ਬੋਲ,
ਸਦਾ ਸਦਾ ਜਪੀ ਤੇਰਾ ਨਾਮ, ਸਤਿਗੁਰ ਪਾਈ ਪੈ,
ਜੇ ਸਤਿਗੁਰ, ਜਿਸ ਕਰਕੇ ਮੈਂ ਸਤਿਗੁਰਾਂ ਦੇ ਪਾਏ ਚਰਨੀ ਪੈ ਕੇ ਸਦਾ ਸਦਾ ਹਮੇਸ਼ਾ ਹਮੇਸ਼ਾ ਤੇਰਾ ਅੰਮ੍ਰਿਤ ਨਾਮ ਜਪੀ ਜਪਣਾ ਕਰਾਂ ਜੀ।
ਮਨ ਤਨ ਅੰਤਰ ਆਸ,
ਹੇ ਪਰਮੇਸ਼ਰ ਮੇਰੇ ਮਨ ਹਿਰਦੇ ਦੇ ਵਿੱਚ ਤੇ ਤਨ ਸਰੀਰ ਦੇ ਵਿੱਚ, ਤੇ ਇਹਦੇ ਅੰਤਰ ਦਾ ਅਰਥ ਵਿੱਚ ਹੁੰਦਾ ਹੈ, ਹਿਰਦੇ ਦੇ ਵਿੱਚ ਵੀ ਤੇ ਮੇਰੇ ਸਰੀਰ ਦੇ ਵਿੱਚ ਵੀ, ਇਸ ਕਰਕੇ ਗੁਰਾਂ ਦੁਆਰਾ ਆ ਕੇ ਵਸ ਵਸਣਾ ਕਰ,
ਦੁਖਾ ਨਾਸ ਹੋਏ,
ਜਿਸ ਕਰਕੇ ਅਗਿਆਨ ਜਨੇ ਦੁੱਖ ਸਾਰੇ ਇਹਦੇ ਨਾਸ ਹੋ ਜਾਣ, ਤੇ ਬੁਰਾ ਭਲਾ ਦੇਹ ਅਧਿਆਸ ਆਦਿ ਜੰਮਣਾ ਮਰਨਾ ਆਦਿ ਇਹ ਦੁੱਖਾਂ ਦਾ ਨਾਸ ਨਿਵਿਰਤੀ ਹੋ ਜਾਵੇ।
ਹੱਥ ਦੀ ਆਪ ਰੱਖ,
ਹੇ ਪਰਮੇਸ਼ਰ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਮੇਰੀ ਰੱਖਿਆ ਕਰੋ।
ਆਪੇ ਭਾਉ ਨਾ ਕੋਈ,
ਇਸ ਕਰਕੇ ਮੈਨੂੰ ਕੋਈ ਵੀ ਡਰ ਨਾ ਵਿਆਪੇ ਲੱਗੇ।
ਗੁਣ ਗਾਵਾ ਦਿਨ ਰਹਿਣ,
ਹੇ ਪਰਮੇਸ਼ਰ ਮੈਂ ਰਾਤ ਦਿਨ ਕੀਰਤਨ ਦੇ ਵਿੱਚ ਪਾ ਕੇ ਆਪ ਜੀ ਦੇ ਗੁਣਾਂ ਨੂੰ ਗਾਉਂਦਾ ਰਹਾਂ।
ਇਤੇ ਕੰਮ ਲਾਏ,
ਬਸ ਮੈਨੂੰ ਇਤੇ ਇੰਨਾ ਕੁ ਕੰਮ ਲਾ ਦਿਓ। ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ, ਸਾਧ ਸੰਗਤ ਭਜ ਕੇਵਲ ਨਾਮ, ਇਹ ਤੇ ਇਸ ਕਾਰਜ ਦੇ ਮੈਨੂੰ ਜਰੂਰ ਲਾਏ ਲਾਉਣਾ ਕਰੋ, ਤਾਂ ਕਿ ਮੇਰਾ ਮਨੁੱਖਾ ਸਰੀਰ ਸਫਲਾ ਹੋ ਜਾਵੇ।
ਸੰਤ ਜਨਾ ਕੈ ਸੰਗ,
ਹੇ ਪਰਮੇਸ਼ਰ ਤੇਰੀ ਭਗਤੀ ਕਰਨ ਵਾਲੇ ਸੰਤਾਂ ਭਗਤਾਂ ਦੀ ਸੰਗਤ ਦੇ ਦਿਓ ਮੈਨੂੰ, ਉਹਨਾਂ ਦੇ ਸਾਥ ਮਿਲ ਕਰਕੇ।
ਹੋਮੈ ਰੋਗ ਜਾਏ,
ਮੈਂ ਦੇਹ ਦੀ ਹੰਗਤਾ ਜਿਹੜੀ ਹੈ ਇਹ ਰੋਗ ਚਿੰਬੜਿਆ, ਹੋਮੇ ਦੀਰਘ ਰੋਗ ਹੈ ਇਹ ਚਲਿਆ ਜਾਵੇ, ਮੇਰਾ ਨਿਵਿਰਤ ਹੋ ਜਾਵੇ।
ਸਰਬ ਨਿਰੰਤਰ ਖਸਮ,
ਹੇ ਖਸਮ ਮਾਲਕ ਜੀ ਤੂੰ ਸਰਬ ਸਾਰਿਆਂ ਵਿੱਚ ਨਿਰੰਤਰ ਅੰਤਰੇ ਭੇਦ ਤੋਂ ਰਹਿਤ ਇੱਕ ਰਸ, ਅਦਵੈ ਆਨੰਦ ਸਰੂਪ ਹੈ ਮਹਾਰਾਜ, ਆਨੰਦ ਸਰੂਪ ਹੈ ਤੇ ਸਾਰੇ ਰਵ ਰਿਹਾ ਵਿਆਪਕ ਹੋ ਰਿਹਾ ਹੈ ਮਹਾਰਾਜ, ਤੇ ਇੱਕੋ ਰਵ ਰਿਹਾ ਬੋਲੋ,
ਇੱਕੋ ਰਵ ਰਹਿਆ,
ਤੂੰ ਇੱਕ ਰੂਪ ਹੈ, ਅਖੰਡ ਸਰੂਪ ਹੈ, ਰਵ ਵਿਆਪਕ ਹੋ ਰਿਹਾ ਹੈ, ਜਾਂ ਨਿਰੰਤਰ ਅੰਤਰੇ ਤੋਂ ਰਹਿ ਸਾਰਿਆਂ ਦੇ ਅੰਦਰ ਇੱਕੋ ਇੱਕ ਰਸ ਵਿਆਪਕ ਹੋ ਰਿਹਾ ਹੈ।
ਗੁਰ ਪ੍ਰਸਾਦੀ ਸੱਚ,
ਹੇ ਸੱਚ ਸੱਚੇ ਪਰਮੇਸ਼ਰ ਗੁਰਾਂ ਦੀ ਪ੍ਰਸਾਦੀ ਕਿਰਪਾ ਸਦਕਾ,
ਸੱਚੋ ਸੱਚ ਲਹਿਆ,
ਤੇਰੇ ਸੱਚੋ ਸੱਚੇ ਨਾਮ ਨੂੰ ਜਪ ਕੇ ਤੇਰੇ ਸੱਚ ਸੱਚੇ ਸਰੂਪ ਨੂੰ ਲਹਿਆ ਲੱਭਿਆ ਪ੍ਰਾਪਤ ਕੀਤਾ ਹੈ। ਗੁਰ ਪ੍ਰਸਾਦੀ ਸੱਚ ਸੱਚੋ ਸੱਚ ਲਹਿਆ, ਹੇ ਪਰਮੇਸ਼ਰ ਗੁਰਾਂ ਦੀ ਕਿਰਪਾ ਦੁਆਰਾ ਤੇਰੇ ਸੱਚੇ ਨਾਮ ਨੂੰ ਜਪਣ ਨਾਲ ਸੱਚ ਨਿਸ਼ਚੇ ਕਰਕੇ ਸੱਚੋ ਸੱਚਾ ਆਤਮਿਕ ਸੁਖ ਪ੍ਰਾਪਤ ਕੀਤਾ ਹੈ। ਜਾਂ ਫਿਰ ਗੁਰਪ੍ਰਸਾਦੀ ਸੱਚ ਸੱਚੋ ਸੱਚ ਲਿਖਿਆ, ਤਿੰਨਾਂ ਕਾਲਾਂ ਵਿੱਚ, ਭੂਤ ਕਾਲ ਦੇ ਵਿੱਚ ਸੱਚ ਸਰੂਪ ਸੀ ਤੂੰ, ਵਰਤਮਾਨ ਕਲੇ ਦੇ ਕਵੇ ਦੇ ਵਿੱਚ ਵੀ ਸੱਚ ਹੈ, ਆਉਣ ਵਾਲੇ ਸਮੇਂ ਚ ਭਵਿੱਖ ਦੇ ਵਿੱਚ ਵੀ ਸੱਚ ਹੋਏਗਾ, ਇਹ ਲਹਿਆ ਐਸਾ ਵਿਚਾਰ ਪ੍ਰਾਪਤ ਕੀਤਾ ਹੈ। ਜਾਂ ਜਾਗਰਤ ਸੁਪਨ ਸੁਖੋਪ ਦੇ ਵਿੱਚ ਸੱਚੋ ਸੱਚ ਲਹਿਆ, ਜਾਗਰ ਦੇ ਵੀ ਸੱਚ ਸਰੂਪ ਹੈ, ਸੁਪਨ ਅਵਸਥਾ ਵੀ ਸੱਚ ਸਰੂਪ, ਉਸੇ ਸਾਖੀ ਰੂਪ ਹੈ, ਤੇ ਸੁਖੋਪਤੀ ਅਵਸਥਾ ਚ ਵੀ ਸੱਚ ਸਰੂਪ ਹੈ, ਮਨ ਵਾਣੀ ਸਰੀਰ ਦੇ ਸੱਚ ਨਿਸ਼ਚੇ ਕਰਕੇ ਜਿਹੜਾ ਸੱਚ ਸਰੂਪ ਹੈ ਉਸ ਨੂੰ ਪ੍ਰਾਪਤ ਕੀਤਾ ਹੈ। ਗੁਰਪ੍ਰਸਾਦੀ ਸੱਚ ਸੱਚੋ ਸੱਚ ਲਿਆ, ਜਿਨ੍ਹਾਂ ਨੇ ਗੁਰਾਂ ਦੀ ਕਿਰਪਾ ਦੁਆਰਾ ਤੇਰੇ ਸੱਚੇ ਨਾਮ ਨੂੰ ਸਰਵਣ ਕੀਤਾ ਹੈ, ਫਿਰ ਤੇਰੇ ਸੱਚੇ ਨਾਮ ਨੂੰ ਮੰਨਣ ਕੀਤਾ ਹੈ, ਸੱਚੋ ਸੱਚ ਲਿਆ, ਫਿਰ ਤੇਰੇ ਸੱਚੇ ਨਾਮ ਦਾ ਨਿਦਾਸਨ ਕੀਤਾ ਹੈ, ਉਹਨਾਂ ਨੇ ਤੇਰੇ ਸੱਚ ਸਰੂਪ ਨੂੰ ਪ੍ਰਾਪਤ ਕੀਤਾ ਹੈ।
ਦਇਆ ਕਰੋ ਦਇਆਲ,
ਇਹ ਦਿਆਲੂ ਪਰਮੇਸ਼ਰ ਮੇਰੇ ਤੇ ਦਇਆ ਮਿਹਰ ਕਰੋ ਜੀ,
ਆਪਣੀ ਸਿਫਤ ਦੇ।
ਕਹਿੰਦੇ ਕੀ ਮੰਗਦਾ ਮਹਾਰਾਜ? ਬਸ ਮੈਂ ਸਿਫਤ ਹੀ ਮੰਗਦਾ ਤੁਹਾਡੀ, ਇਹ ਮੇਰੇ ਤੇ ਬਖਸ਼ ਕਰੋ ਮਹਾਰਾਜ। ਇਹ ਸਿਫਤ ਸਲਾਹ ਭਗਤੀ ਕਰਨੀ ਹੀ, ਮੈਨੂੰ ਬਖਸ਼ਿਸ਼ ਦੇਣਾ ਕਰੋ। ਸਿਫਤ ਸਰਮ ਕਾ ਕੱਪੜਾ ਮੰਗਿਆ, ਮੇਰੀ ਇਹ ਪਤ ਟਕੂਗਾ, ਇਹੀ ਮੰਗਦਾ ਹਾਂ।
ਦਰਸ਼ਨ ਦੇਖ ਨਿਹਾਲ,
ਸਤਿਗੁਰੂ ਜੀ ਕਥਨ ਕਰਦੇ, ਹੇ ਪਰਮੇਸ਼ਰ ਮੇਰੇ ਅੰਦਰ ਤਾਂ ਇਹੋ ਹੀ ਪ੍ਰੀਤੀ, ਐਸੀ ਪ੍ਰੀਤੀ ਹੈ ਕਿ ਤੁਹਾਡੇ ਦਰਸ਼ਨ ਦੇਖ ਕੇ। ਸਾਰੀ ਪੰਕਤੀ ਬੋਲੋ ਜੀ।
ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਏ,
ਸਤਿਗੁਰੂ ਜੀ ਕਥਨ ਕਰਦੇ, ਹੇ ਪਰਮੇਸ਼ਰ ਮੇਰੇ ਅੰਦਰ ਤਾਂ ਇਹੋ ਹੀ ਪ੍ਰੀਤ ਪ੍ਰੀਤੀ ਹੈ, ਮੈਂ ਆਪ ਜੀ ਦੇ ਦਰਸ਼ਨ ਦੀਦਾਰ ਦੇਖ ਕੇ ਨਿਹਾਲ ਪ੍ਰਸੰਨ ਹੋ ਜਾਵਾਂ।
ਮਹੱਲਾ ਪੰਜਵਾਂ,
ਮਹਾਰਾਜ ਸਾਹਿਬ ਜੀ ਅੱਗੇ ਮਹੱਲਾ ਉਚਾਰਨ ਕਰਦੇ ਨੇ ਜੀ।
ਇੱਕੋ ਜਪੀਐ ਮਨੈ ਮਾਹਿ,
ਇਹ ਭਾਈ ਮਨ ਦੇ ਵਿੱਚ ਇੱਕ ਪਰਮੇਸ਼ਰ ਦੇ ਨਾਮ ਨੂੰ ਹੀ ਜਪਣਾ ਕਰੀਏ।
ਇਕਸ ਕੀ ਸਰਣਾਇ,
ਇੱਕ ਵਾਹਿਗੁਰੂ ਦੀ ਹੀ ਸ਼ਰਨ ਲੈਣਾ ਕਰੀਏ, ਦੇਵੀ ਦੇਵਤਿਆਂ ਪਖੰਡੀਆਂ ਦੀ ਸ਼ਰਨ ਛੱਡ ਕੇ।
ਇਕਸ ਸਿਉ ਕਰ ਪਿਰਹੜੀ,
ਇੱਕ ਪਰਮੇਸ਼ਰ ਦੇ ਨਾਲ ਹੀ ਪਿਰਹੜੀ ਨਾਮ ਪ੍ਰੀਤੀ ਦਾ, ਪ੍ਰੀਤੀ ਕਰਨਾ ਕਰੀਏ।
ਦੂਜੀ ਨਾਹੀ ਜਾਏ,
ਉਹ ਤੋਂ ਬਗੈਰ ਜਮਾਂ ਤੋਂ ਬਚਣ ਦੇ ਦੂਜੀ ਹੋਰ ਕੋਈ ਜਾਏ ਜਗ੍ਹਾ ਨਹੀਂ ਹੈ।
ਇੱਕੋ ਦਾਤਾ ਮੰਗੀਐ,
ਇੱਕ ਅਕਾਲ ਪੁਰਖ ਵਾਹਿਗੁਰੂ ਦਾਤੇ ਪਾਸੋਂ ਹੀ ਮੰਗਣਾ ਕਰੀਏ, ਤੇ ਮੰਗਤਿਆਂ ਤੋਂ ਨਾ ਮੰਗੀਏ, ਜਿਹੜੇ ਰੱਬ ਦੇ ਦਰ ਦੇ ਦੇਵੀ ਦੇਵਤੇ ਸਭ ਰੱਬ ਦੇ ਦਰ ਦੇ ਮੰਗਤੇ ਹਨ। ਇੱਕੋ ਦਾਤਾ ਹੈ, ਦਦਾ ਦਾਤਾ ਏਕ ਹੈ, ਸਭ ਕੋ ਦੇਵਣਾ, ਉਹ ਤੋਂ ਦਾਤਾ ਮੰਗੀਏ।
ਸਭ ਕਿਛ ਪੱਲੇ ਪਾਏ,
ਇਹ ਧਰਮ ਅਰਥ ਕਾਮ ਮੋਖ, ਇਹ ਸਭ ਕੁਛ ਤੇਰੇ ਪੱਲੇ, ਬੁੱਧ ਰੂਪ ਪੱਲੇ ਵਿੱਚ ਪੈ ਜਾਏ, ਤੈਨੂੰ ਭਾਵ ਪ੍ਰਾਪਤ ਹੋ ਜਾਏਗਾ।
ਮਨ ਤਨ ਸਾਸ ਗਿਰਾਸ ਪ੍ਰਭ,
ਮਨ ਤੇ ਤਨ ਅਤੇ ਸਾਸ ਸਵਾਸ ਲੈਂਦਿਆਂ ਤੇ ਗਿਰਾਸ ਭੋਜਨ ਖਾਂਦਿਆਂ, ਪ੍ਰਭ ਪਰਮੇਸ਼ਰ ਜਿਹੜਾ ਵਾਹਿਗੁਰੂ ਹੈ ਨਾ, ਇੱਕੋ ਇੱਕ ਸਮਰੱਥ ਜਾਣ ਕੇ ਧਿਆਏ ਧਿਆਉਣਾ ਕਰੀਏ, ਤੇ ਇੱਕੋ ਹੀ ਨਿਰਗੁਣ ਸਰੂਪ ਹੈ ਤੇ ਇੱਕੋ ਹੀ ਸਰਗੁਣ ਸਰੂਪ ਹੈ, ਹੇ ਪਰਮੇਸ਼ਰ ਵਾਹਿਗੁਰੂ ਐਸਾ ਮਨ ਤਨ ਸਾਸ ਗਰਾਸ ਪ੍ਰਭ, ਉਹ ਪ੍ਰਭੂ ਜਿਹੜਾ ਹੈ, ਸੰਸਕ੍ਰਿਤ ਦੇ ਗ੍ਰੰਥਾਂ ਦੇ ਵਿੱਚ ਤਾਂ ਸਾਸ ਪ੍ਰਤ ਸਾਸ ਕਹਿੰਦੇ ਨੇ ਸਾਸ ਗਰਾਸ ਨੂੰ, ਗੁਰਮਤਿ ਦੇ ਵਿੱਚ ਸਾਸ ਗਰਾਸ ਗਰਾਹੀ ਅੰਦਰ ਨੂੰ ਜਾ ਰਿਹਾ, ਸਵਾਸ ਜਿਹੜਾ ਉਹਨੂੰ ਗਰਾਸ ਕਹਿੰਦੇ ਆ, ਜਿਹੜਾ ਬਾਹਰ ਨੂੰ ਜਾ ਰਿਹਾ ਇਹਨੂੰ ਸਾਸ ਕਹਿੰਦੇ ਆ। ਸਾਹ ਸਾਹ ਸਿਮਰੋ ਗੋਬਿੰਦ ਹੈ ਦੋਨੇ ਸਾਹ, ਐਸਾ ਜੋ ਪ੍ਰਭੂ ਪਰਮੇਸ਼ਰ ਵਾਹਿਗੁਰੂ ਹੈ,
ਇੱਕੋ ਇੱਕ ਧਿਆਇ,
ਇੱਕੋ ਇੱਕ ਸਮਰੱਥ ਜਾਣ ਕੇ ਧਿਆ ਕਰ ਬਿਰਤੀ ਬਣਾ ਕੇ ਧਿਆਵੇ, ਇੱਕੋ ਨਿਰਗੁਣ ਸਰੂਪ ਹੈ, ਇੱਕੋ ਹੀ ਸਰਗੁਣ ਸਰੂਪ ਹੈ, ਨਿਰਗੁਣ ਆ ਸਰਗੁਣ ਵੀ ਉਹੀ, ਕਲਾ ਧਾਰਜਨ ਸਗਲੀ ਮੋਹੀ, ਤੇ ਜੋ ਇੱਕੋ ਇੱਕ ਲੋਕ ਵਿੱਚ ਹੈ, ਇੱਕੋ ਹੀ ਪਰਲੋਕ ਦੇ ਵਿੱਚ ਹੈ, ਜੋ ਇੱਕੋ ਹੀ ਇਸ ਲੋਕ ਵਿੱਚ ਹੈ, ਉਹੀ ਇੱਕੋ ਪਰਲੋਕ ਵਿੱਚ ਹੈ, ਉਸ ਨੂੰ ਧਿਆਉਣਾ ਕਰੀਏ ਜੇ।
ਅੰਮ੍ਰਿਤ ਨਾਮ ਨਿਧਾਨ ਸੱਚ,
ਪਰਮਾਤਮਾ ਦਾ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਜਿਹੜਾ ਨਾਮ ਹੈ ਨਾ, ਇਹ ਅੰਮ੍ਰਿਤ ਰੂਪ ਹੈ, ਨਿਧਾਨ ਖਜ਼ਾਨਾ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ, ਇਹ ਸੱਚਾ ਹੈ।
ਗੁਰਮੁਖ ਪਾਇਆ ਜਾਏ,
ਗੁਰਮੁਖਾਂ ਦੀ ਸੰਗਤ ਕਰਕੇ ਪ੍ਰਾਪਤ ਕੀਤਾ ਜਾਂਦਾ ਹੈ।
ਉੱਡ ਭਾਗੀ ਤੇ ਸੰਤ ਜਨ,
ਉਹ ਸੰਤ ਭਗਦੇ ਹਨ, ਵੱਡਿਆਂ ਭਾਗਾਂ ਵਾਲੇ ਕਹੇ ਜਾਂਦੇ ਨੇ,
ਜਿਨ ਮਨ ਬੁੱਠਾ,
ਜਿਨ੍ਹਾਂ ਦੇ ਮਨ ਦੇ ਵਿੱਚ ਪਰਮੇਸ਼ਰ ਦਾ ਅੰਮ੍ਰਿਤ ਨਾਮ ਆ ਕੇ ਬੁੱਠਾ ਵਸ ਗਿਆ ਹੈ।
ਜਲ ਥਲ ਮਹੀਅਲ ਰਵ ਰਹੇ ਆ,
ਉਹ ਪਰਮੇਸ਼ਰ ਜਲ ਪਾਣੀ ਵਾਲੀ ਜਗ੍ਹਾ, ਤਰਾਉਤ ਜਗ੍ਹਾ, ਉਹਨਾਂ ਪਾਣੀ ਵਾਲੀਆਂ ਥਾਵਾਂ ਦੇ ਵਿੱਚ, ਤੇ ਥਲ ਖੁਸ਼ਕ, ਐਸਾ ਪਰਮੇਸ਼ਰ ਮਹੀਅਲ, ਮਹੀਅਲ ਦਾ ਅਰਥ ਵਿੱਚ ਵੀ ਹੁੰਦਾ ਹੈ, ਤੇ ਮਹੀ ਤੇ ਅਲ ਵੱਖਰਾ ਵੱਖਰਾ ਅਰਥ ਵੀ ਹੈ, ਮਹੀਅਲ ਭਾਵ ਇਹਨਾਂ ਦੇ ਵਿੱਚ ਪਾਣੀ ਜਗ੍ਹਾ, ਖੁਸ਼ਕ ਜਗ੍ਹਾ ਦੇ ਵਿੱਚ, ਜਾਂ ਮਹੀ ਅਲ, ਮਹੀ ਧਰਤੀ, ਅਲ ਆਕਾਸ਼ ਵਿੱਚ, ਸਾਰਿਆਂ ਥਾਵਾਂ ਵਿੱਚ ਰਵ ਰਿਹਾ, ਵਿਆਪਕ ਹੋ ਰਿਹਾ ਹੈ।
ਦੂਜਾ ਕੋਈ ਨਾ ਹੈ,
ਉਸ ਤੋਂ ਬਗੈਰ ਦੂਸਰਾ ਹੋਰ ਕੋਈ ਸਮਰੱਥ ਨਹੀਂ ਹੈ ਜੀ।
ਨਾਮ ਧਿਆਈ ਨਾਮ ਉਚਰਾ,
ਪਰਮੇਸ਼ਰ ਦੇ ਨਾਮ ਨੂੰ ਮਨ ਦੀ ਭਾਵਨਾ ਨਾਲ ਧਿਆ ਕਰ ਬਿਰਤੀ ਕਰਕੇ, ਧਿਆਈ ਅਰਾਧਨਾ ਕਰੀਏ, ਪਰਮੇਸ਼ਰ ਦੇ ਨਾਮ ਨੂੰ ਬਾਣੀ ਕਰਕੇ ਉਚਰਾ ਉਚਾਰਨ ਕਰੀਏ ਜੀ।
ਨਾਨਕ ਖਸਮ ਰਜਾਏ,
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ, ਇਹ ਖਸਮ ਮਾਲਕ ਪਰਮੇਸ਼ਰ ਦੀ ਰਜਾਏ ਆ ਗਿਆ ਹੈ, ਉਹ ਪਰਮੇਸ਼ਰ ਦੀ ਰਜਾ ਵਿੱਚ ਰਹਿਣ ਕਰਕੇ ਉਹਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ।
ਪੌੜੀ
ਅੱਗੇ ਪੌੜੀ ਕਥਨ ਕਰਦੇ ਨੇ,
ਜਿਸ ਨੂੰ ਤੂੰ ਰਖਵਾਲਾ,
ਹੇ ਪਰਮੇਸ਼ਰ ਜਿਸ ਨੂੰ ਤੂੰ ਆਪ ਰਖਵਾਲਾ ਰੱਖਣ ਵਾਲਾ ਹੋ ਗਿਆ ਹੈ।
ਮਾਰੇ ਤਿਸ ਕੌਣ,
ਉਹਨੂੰ ਕੌਣ ਹੈ ਫਿਰ ਮਾਰਨ ਵਾਲਾ? ਜਿਸ ਕਾ ਸਾਹਿਬ ਡਾਢਾ ਹੋਏ ਤਿਸ ਕੋ ਮਾਰ ਨਾ ਸਕੇ ਕੋਈ, ਉਹਨੂੰ ਕੋਈ ਮਾਰ ਨਹੀਂ ਸਕਦਾ, ਐਸਾ ਜਿਹਦੇ ਵੱਲ ਹੋ ਜਾਂਦਾ ਹੈ। ਹੇ ਪਰਮੇਸ਼ਰ, ਐਸਾ ਤੇਰਾ ਹੈ ਬਿਰਧ ਹੈ, ਪਰ ਜਿਹਦੇ ਵੱਲ ਹੋ ਜਾਵੇ, ਰੱਖੇ ਰੱਖਣ ਹਾਰ ਆਪ ਉਭਾਰਿਆ, ਆਪ ਹੀ ਬਚਾਉਣਾ ਜਿਹਨਾਂ ਨੂੰ, ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ ਹੈ।
ਜਿਸ ਨੂੰ ਤੂੰ ਰਖਵਾਲਾ,
ਜਿਹਦਾ ਤੂੰ ਰੱਖਿਆ ਕਰਨ ਵਾਲਾ ਹੋ ਗਿਆ ਹੈ, ਉਹਦੀ ਬਾਬਤ ਕਹਿੰਦੇ ਨੇ
ਜਿਸ ਨੂੰ ਤੂੰ ਰਖਵਾਲਾ।
ਹਾਂ, ਜਿਸਦਾ ਤੂੰ ਰੱਖਿਆ ਕਰਨ ਵਾਲਾ ਹੋਇਆ ਵਾਹਿਗੁਰੂ।
ਜਿੱਤਾ ਤਿਨੈ ਭੈਣ,
ਤਿਨੈ ਉਹਨਾਂ ਨੇ ਭੈਣ ਨਾਮ ਭਵਨ ਦਾ ਭਾਵ, ਅਗਿਆਨਤਾ ਵਿਚ ਭਾਉਣੇ ਵਾਲੇ ਭੈਣ ਸੰਸਾਰ, ਇਹਨੂੰ ਕੀ ਕੀਤਾ? ਜਿੱਤਾ, ਇਹਨੂੰ ਜਿੱਤਾ ਕਰਨਾ ਪਈ, ਜਿੱਤਾ ਨਹੀਂ ਕਰਨਾ ਪਾਠ, ਜਿੱਤ ਲਿਆ ਹੈ ਉਸਨੇ ਭੈਣ ਸਰੀਰ ਰੂਪੀ ਭਵਨ ਨੂੰ ਵੀ ਜਿੱਤ ਲਿਆ ਹੈ। ਜਾਂ ਹੇ ਭੈਣੋ ਤੋ ਭਰਾਵੋ ਵੀਰੋ, ਉਹਨੇ ਸੱਤ ਪ੍ਰਕਾਰ ਦੇ ਭੈ ਨੂੰ ਵੀ ਜਿੱਤ ਲਿਆ ਹੈ।
ਜਿਸ ਨੂੰ ਤੇਰਾ ਅੰਗ,
ਜਿਸ ਨੂੰ ਤੇਰਾ ਅੰਗ ਕੀ ਹੈ? ਪੱਖ ਹੈ ਮਹਾਰਾਜ।
ਤਿਸ ਮੁੱਖ ਉਜਲਾ,
ਉਹਦਾ ਲੋਕ ਪ੍ਰਲੋਕ ਦੇ ਮੁੱਖ ਉਜਲਾ, ਉਜਾਲੇ ਵਾਲਾ, ਪਵਿੱਤਰ ਹੈ, ਜਸ ਰੂਪ ਉਜਾਲੇ ਵਾਲਾ ਹੋ ਗਿਆ ਹੈ।
ਜਿਸ ਨੂੰ ਤੇਰਾ ਅੰਗ,
ਜਿਸ ਦੇ ਵੱਲ ਤੇਰਾ ਅੰਗ ਨਾਮ ਪੱਖ ਦਾ ਹੁੰਦਾ ਹੈ, ਜਿਹਦੇ ਵੱਲ ਤੇਰਾ ਅੰਗ ਪੱਖ ਹੈ, ਜਿਸ ਨੇ ਤੈਨੂੰ ਅੰਗ ਪਿਆਰ ਕੀਤਾ ਹੈ।
ਸੋ ਨਿਰਮਲੀ ਹੂੰ ਨਿਰਮਲਾ,
ਉਹ ਨਿਰਮਲੀ ਉਜਲ ਚੀਜ਼ਾਂ ਹੂੰ ਤੋਂ ਵੀ ਨਿਰਮਲਾ ਉਜਲ ਹੈ, ਨਿਰਮਲਾ ਤੋਂ ਵੀ ਨਿਰਮਲ ਹੈ, ਉਜਲ ਤੋਂ ਵੀ ਉਜਲ ਹੈ।
ਜਿਸ ਨੂੰ ਤੇਰੀ ਨਾਦਰ,
ਜਿਹਦੇ ਉੱਤੇ ਤੇਰੀ ਕਿਰਪਾ ਦ੍ਰਿਸ਼ਟੀ ਹੋ ਗਈ,
ਨਾ ਲੇਖਾ ਪੁੱਛੀ ਹੈ,
ਉਹਦੇ ਪਾਸੋਂ ਹਿਸਾਬ ਕਿਤਾਬ ਧਰਮ ਰਾਜ ਨਹੀਂ ਪੁੱਛਦਾ, ਕਦੇ ਵੀ ਪੁੱਛਿਆ ਹੀ ਨਹੀਂ ਜਾਂਦਾ। ਧਰਮ ਰਾਜ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ, ਇਹ ਲੇਖਾ ਨਹੀਂ ਹੁੰਦਾ ਉਸਦਾ।
ਜਿਸ ਨੂੰ ਤੇਰੀ ਖੁਸ਼ੀ,
ਜਿਹਦੇ ਉੱਤੇ ਤੇਰੀ ਪ੍ਰਸੰਨਤਾ ਹੈ ਵਾਹਿਗੁਰੂ।
ਜਿਨ ਨੌ ਨਿਧ ਪੁੰਚੀ ਹੈ,
ਨੌ ਨਿਧੀਆਂ ਜਿਹੜੀਆਂ ਤਾਂ ਹੀ ਪੁੰਚੀ ਹੈ, ਭੁਗਾਉਣਾ ਭੋਗਣਾ ਮੰਨਣਾ ਕੀਤਾ ਉਹਨਾਂ ਨੇ। ਉਹਨਾਂ ਨੇ ਅਸਨ ਬਸਨ ਭੂ ਕਨਕਪੁਰ ਦਾਸੀ ਚੌਂਪ ਗੁਲਾਮ ਰਥਵਾਹੇ ਹੰਡਵਾਹੇ ਜਾਣੀਆਂ ਜੈ ਨਵ ਨਿਧ ਕੇ ਨਾਮ, ਇਹ ਪਦਾਰਥ ਮਿਲ ਜਾਂਦੇ ਨੇ। ਇਸ ਕਰਕੇ ਉਸਨੇ ਨੌ ਗੋਲਕਾਂ ਦਾ ਆਸਰਾ ਹੋਣ ਕਰਕੇ ਤੇਰੇ ਬ੍ਰਹਮਾਨੰਦ ਨੂੰ ਭੋਗਣਾ ਕੀਤਾ ਹੈ, ਐਸਾ ਆਨੰਦ ਮਾਣਿਆ।
ਜਿਸ ਨੂੰ ਤੂੰ ਪ੍ਰਭ ਵੱਲ,
ਤੇ ਜਿਹਦੇ ਤੂੰ ਬਲ ਹੁੰਦਾ ਮਹਾਰਾਜ, ਜਿਸ ਦੇ ਹੋਵੇ ਬਲ, ਤੇ ਜਿਹਦੇ ਬਲ ਹੋ ਜਾਣਾ ਮਹਾਰਾਜ, ਉਹ ਕਦੇ ਨਾ ਹਾਰਦਾ, ਉਹ ਕਦੇ ਹਾਰਦਾ ਨਹੀਂ ਹੈ। ਜਿਹਦੇ ਤੂੰ ਬਲ ਤਰਫ ਹੋ ਜਾਣਾ, ਉਹਦੇ ਕਿਸੇ ਪ੍ਰਕਾਰ ਵੀ ਉਹਨੂੰ ਅੱਗੇ ਦੱਸਦੇ ਨੇ,
ਤਿਸ ਕਿਆ ਮੋਹਸ਼ੰਦਗੀ,
ਕਿਸੇ ਦੀ ਕੀ ਮੋਹਸ਼ੰਦਗੀ ਮੁਹਤਾਜੀ ਹੈ, ਉਹ ਮੁਹਤਾਜ ਨਹੀਂ ਹੁੰਦਾ, ਤੇ ਉਸਨੂੰ ਕਿਸੇ ਦੀ ਖੁਸ਼ਾਮਤ ਨਹੀਂ, ਉਹਦੀ ਲੋੜ ਹੀ ਨਹੀਂ ਹੈ, ਕੋਈ ਲੋੜ ਨਹੀਂ ਰੱਖਦਾ ਹੈ। ਇਸ ਕਰਕੇ ਤੇ ਜਿਸ ਨੂੰ ਤੂੰ ਵਿਸਰ ਜਾਣਾ, ਉਹ ਫਿਰ ਸਾਰਿਆਂ ਦਾ ਮੁਹਤਾਜ ਬਣਾ ਦਿੰਦਾ ਉਸ ਨੂੰ।
ਜਿਸ ਨੂੰ ਤੇਰੀ ਮਿਹਰ,
ਜਿਹਦੇ ਉੱਤੇ ਤੇਰੀ ਮਿਹਰ ਦਇਆ ਦ੍ਰਿਸ਼ਟੀ ਹੋ ਗਈ ਹੈ, ਮਿਹਰਬਾਨੀ ਹੁੰਦੀ ਹੈ,
ਸੋ ਤੇਰੀ ਬੰਦਗੀ,
ਉਹ ਤੇਰੀ ਬੰਦਗੀ ਨਾਮ ਭਗਤੀ ਦਾ, ਭਗਤੀ ਕਰਨ ਲੱਗ ਜਾਂਦਾ ਹੈ, ਸਮਝ ਲਓ ਵੀ ਮਿਹਰ ਹੋ ਗਈ ਜਦੋਂ ਬੰਦਗੀ ਕਰਨ ਲੱਗ ਪਿਆ।
ਸਲੋਕ ਮਹੱਲਾ ਪੰਜਵੇਂ
ਪਾਤਸ਼ਾਹ ਦਾ ਸਲੋਕ ਹੈ ਜੀ ਅੱਗੇ।
ਉਹ ਕਿਰਪਾਲ ਸਵਾਮੀ ਮੇਰੇ,
ਇਹ ਜਿਹੜਾ ਪਿੱਛੇ ਪਾਠ ਹੈ ਭਾਈ, ਜਿਸ ਨੂੰ ਤੇਰੀ ਮਿਹਰ, ਠੀਕ ਹੈ, ਇਹ ਦੇਖੋ ਵੀ ਕਿਸੇ ਪੋਥੀ ਦੇ ਵਿੱਚ ਦੱਦੇ ਦੀ ਸਿਹਾਰੀ ਤੋਂ ਬਿਨਾ ਪਾਠ ਹੈਗਾ ਹੈ? ਇਹ ਬੰਦਗੀ ਵਾਲੇ ਦੀ ਗੱਲ ਹੈ, ਬੰਦਗੀ ਨਹੀਂ ਸਾਰਿਆਂ ਦੇ ਹੈਗਾ ਨਾ, ਪਰ ਕਈ ਸਰੂਪਾਂ ਦੇ ਵਿੱਚ ਦੱਦੇ ਦੀ ਸਿਹਾਰੀ ਤੋਂ ਬਿਨਾ ਵੀ ਪਾਠ ਹੁੰਦਾ ਹੈ, ਪਰ ਇਹ ਸ਼ੁੱਧ ਇਹੀ ਜਾਣਨਾ। ਸੋ ਤੇਰੀ ਬੰਦਗੀ, ਦੱਦੇ ਦੀ ਸਿਹਾਰੀ ਸ਼ੁੱਧ ਹੈ ਇੱਥੇ। ਹਾਂਜੀ ਚਲੋ ਅੱਗੇ,
ਸਲੋਕ ਮਹੱਲਾ ਪੰਜਵਾਂ,
ਪੰਜਵੇਂ ਪਾਤਸ਼ਾਹ ਦਾ ਅੱਗੇ ਸਲੋਕ ਹੈ ਜੀ।
ਉਹ ਕਿਰਪਾਲ ਸਵਾਮੀ ਮੇਰੇ,
ਹੇ ਮੇਰੇ ਸਵਾਮੀ ਮਾਲਕ, ਮੇਰੇ ਤੇ ਕਿਰਪਾਲੂ ਦਿਆਲੂ ਹੋ ਜਾ ਮਹਾਰਾਜ।
ਸੰਤਾਂ ਸੰਗੇ ਆਵੇ,
ਕੀ ਚਾਹੁੰਦਾ? ਕਹਿੰਦੇ ਮਹਾਰਾਜ ਮੇਰੀ ਜਿਹੜੀ ਉਮਰ ਹੈ ਨਾ, ਇਹ ਪੂਰਨ ਮਹਾਂਪੁਰਸ਼ਾਂ, ਪਖੰਡੀਆਂ ਦੀ ਬਾਤ ਨਹੀਂ, ਇੱਥੇ ਨਾਮ ਜਪਣ ਵਾਲਿਆਂ ਦੇ ਨਾਲੇ ਬਤੀਤ ਹੋਵੇ ਮਹਾਰਾਜ, ਮਹਾਤਮਾ ਦੀ ਸੰਗਤ ਕਰਦਿਆਂ ਹੋਏ ਵਿਆਹ ਬਤੀਤ ਹੋਵੇ, ਇਹ ਮੈਂ ਮਹਾਰਾਜ ਆਪ ਜੀ ਦੇ ਕੋਲ ਬੇਨਤੀ ਕਰਦਾ, ਮੇਰੇ ਤੇ ਕਿਰਪਾਲੂ ਹੋਵੋ, ਇਹ ਮੈਨੂੰ ਸੰਗਤ ਮਹਾਰਾਜ ਬਖਸ਼ਿਓ ਮਹਾਂਪੁਰਸ਼ਾਂ ਦੇ।
ਭੁੱਲੇ ਸੇ ਜਮ ਜਮ ਮਰਦੇ,
ਕਹਿੰਦੇ ਕਿਉਂ ਮੰਗਦਾ ਸੰਤਾਂ ਦੀ ਸੰਗਤ? ਕਹਿੰਦੇ ਸੰਤ ਜਪਾਵੈ ਨਾਮ, ਸੰਤ ਨਾਮ ਜਪਾਉਂਦਾ, ਜਿਹੜਾ ਨਾਮ ਜਪਦਾ ਤੈਨੂੰ ਭੁੱਲਦਾ, ਉਹ ਫਿਰ ਤੁਦਹੋਂ ਭੁੱਲੇ ਸੇ ਜਮ ਜਮ ਮਰਦੇ। ਹੇ ਪਰਮੇਸ਼ਰ, ਜਿਹੜੇ ਜਮਾਂ ਦੇ ਬਸ ਪੈ ਕੇ ਤੁਸੀਂ ਤੈਨੂੰ ਭੁੱਲੇ ਹੋਏ ਨਾ, ਹੇ ਪਰਮੇਸ਼ਰ, ਤੇ ਤੈਨੂੰ ਭੁੱਲ ਕਰਕੇ ਤਦੋਂ ਭੁੱਲੇ, ਜਿਹੜੇ ਤੈਨੂੰ ਜਿਹਨਾਂ ਨੇ ਭੁਲਾ ਦਿੱਤਾ ਹੈ, ਉਹ ਫਿਰ ਜਮ ਜਮ ਮਰਦੇ, ਤੈਨੂੰ ਭੁਲਾ ਕਰਕੇ ਜੰਮਦੇ ਆ ਮਰਦੇ ਆ, ਜੰਮਦੇ ਆ ਮਰਦੇ ਆ, ਜਾਂ ਫਿਰ ਜਵਾਂ ਦੇ ਬਸ ਪੈ ਕਰਕੇ ਤੈਨੂੰ ਭੁੱਲੇ ਹੋਏ ਨੇ, ਜਿਹੜੇ 84 ਦੇ ਜੂਨਾਂ ਦੇ ਚ ਪੈ ਕੇ ਜੰਮਦੇ ਮਰਦੇ ਜੰਮ ਜੰਮ ਕੇ ਮਰਦੇ ਰਹਿੰਦੇ ਨੇ, ਜੰਮ ਪੇ ਮਰ ਗਏ, ਮਰ ਕੇ ਫੇਰ ਜੰਮ ਪੇ, ਇਹ ਉਹਨਾਂ ਦੀ ਹਾਲਤ ਹੈ।
ਤੈਨਾਂ ਕਦੇ ਨਾ ਚੁੱਕਣ ਹਾਵੇ,
ਉਹਨਾਂ ਨੂੰ ਅੰਦਰੋਂ ਪਦਾਰਥਾਂ ਦੇ ਵਿਛੜਨ ਦੇ ਜਿਹੜੇ ਹਾਵੇ ਨਾਮ ਝੋਰਿਆਂ ਦਾ, ਝੋਰੇ ਵੀ ਕਦੇ ਚੁੱਕਣ ਚੁੱਕੇ ਨਹੀਂ ਜਾਂਦੇ, ਹੌਕੀ ਲੈਂਦੇ ਰਹਿੰਦੇ ਨੇ।
ਮਹੱਲਾ ਪੰਜਵਾਂ,
ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ,
ਸਤਿਗੁਰ ਸਿਮਰਹੁ ਆਪਣਾ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਆਪਣੇ ਭਾਈ ਹੋਰ ਕੋਈ ਨਹੀਂ, ਆਪਣੇ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ, ਉਹਨਾਂ ਨੂੰ ਸੇਵਨਾ ਕਰੋ, ਸਿਮਰਨ ਕਰੋ ਉਹਨਾਂ ਦੁਆਰਾ ਵਾਹਿਗੁਰੂ ਦਾ।
ਘਟ ਅਵਘਟ ਘਟ ਘਾਟ,
ਜੋ ਘਟ ਹਿਰਦੇ ਦੇ ਅੰਦਰ ਪੈਦਾ ਹੋਣ ਵਾਲੇ ਕਾਮ ਕ੍ਰੋਧ ਆਦਿ ਤੋਂ ਰੱਖਿਆ ਕਰਨ ਵਾਲੇ ਨੇ, ਅਵਘਟ ਔਖੀਆਂ ਘਾਟੀਆਂ ਵਿੱਚ ਵੀ ਰੱਖਿਆ ਕਰਨ ਵਾਲੇ ਹਨ, ਦਰਿਆਵਾਂ ਦੇ ਘਾਟਾਂ ਵਿੱਚ ਵੀ ਰੱਖਿਆ ਕਰਨ ਵਾਲੇ ਹਨ, ਬਹਿਤਰਨੀ ਨਦੀ ਦੇ ਘਾਟ ਦੇ ਉੱਤੇ ਵੀ ਰੱਖਿਆ ਕਰਨ ਵਾਲੇ ਹਨ, ਸੰਸਾਰ ਵਿੱਚ 84 ਲੱਖ ਜੂਨਾਂ ਦੇ ਘਾਟਾਂ ਦੇ ਵਿੱਚ ਵੀ ਰੱਖਿਆ ਕਰਨ ਵਾਲੇ ਹਨ, ਚਾਰ ਖਾਣੀਆਂ ਦੇ ਘਟਾਂ ਘਟਾਂ ਵਿੱਚ ਵੀ ਰੱਖਿਆ ਕਰਨ ਵਾਲੇ ਹਨ। ਇਸ ਕਰਕੇ ਐਸਾ ਤਾਂ ਸਤਿਗੁਰੂ ਹੈ ਨਾ ਜਿਹੜਾ ਘਟ ਅਵਘਟ ਘਟ ਘਾਟ, ਦੁਬਾਰੇ ਬੋਲਦੇ ਫਿਰ ਘਟ
ਘਟ ਅਵਘਟ ਘਟ ਘਾਟ,
ਤੇ ਇਸ ਪ੍ਰਕਾਰ ਫਿਰ ਉਹ ਘਟ ਅਵਘਟ ਔਖੇ ਸਥਾਨਾਂ ਦੇ ਵਿੱਚ ਵੀ ਘਟ ਸੁਘਟ ਭਾਵ ਔਖੇ ਸਥਾਨਾਂ ਵਿੱਚ ਭਾਵ ਸੁੱਖਾਂ ਦੀਆਂ ਘਾਟੀਆਂ ਵਿੱਚ ਜਾਂ ਤੇ ਦੁੱਖਾਂ ਦੀਆਂ ਘਾਟੀਆਂ ਦੇ ਵਿੱਚ, ਘਟ ਅਵਘਟ ਔਖੇ ਸਥਾਨਾਂ ਦੇ ਵਿੱਚ ਤੇ ਘਟ ਸੁਘਟ ਤੇ ਘਾਟ ਸੌਖੇ ਸਥਾਨਾਂ ਵਿੱਚ ਭਾਵ ਸੁੱਖਾਂ ਦੀਆਂ ਘਾਟੀਆਂ ਵਿੱਚ ਵੀ ਰੱਖਿਆ ਕਰਨ ਵਾਲਾ ਉਹੀ ਹੈ। ਘਟ ਅਵਘਟ ਔਖੀਆਂ ਘਾਟੀਆਂ ਟੇਢੀਆਂ ਜੂਨਾਂ ਵਿੱਚ ਤੇ ਸ੍ਰੇਸ਼ਟ ਘਾਟੀਆਂ ਚੰਗੀਆਂ ਜੂਨਾਂ ਵਿੱਚ, ਚੇਤਨਤਾ ਵਾਲੇ ਸਰੀਰਾਂ ਦੇ ਵਿੱਚ ਰੱਖਿਆ ਕਰਨ ਵਾਲਾ ਤਾਂ ਤੂੰ ਹੀ ਹੈ। ਅਥਵਾ ਜੋ ਘਟ ਹਿਰਦੇ ਦੇ ਵਿੱਚ ਅਵਘਟ ਕਾਮ ਆਦਿਕਨ ਔਗਣ ਤੇ ਜਾਂ ਸ਼ੁਭ ਗੁਣ, ਤੇ ਇਹ ਘਟ ਘਟਾਉਣ ਵਾਲੇ ਜਿਹੜੇ ਸੱਚੇ ਪਾਤਸ਼ਾਹ ਜੀ, ਜਿਹੜੇ ਕਾਮ ਕ੍ਰੋਧ ਆਦਿਕ ਨੇ, ਸ਼ੁਭ ਗੁਣਾਂ ਨੂੰ ਘਟ ਘਟਾਉਣ ਵਾਲੇ ਨੇ ਇਹ, ਉਹਨਾਂ ਨੂੰ ਘਾਟ ਘਟਾ ਕਰਕੇ ਆਪਣੇ ਸਤਿਗੁਰਾਂ ਦੁਆਰਾ ਪਰਮੇਸ਼ਰ ਨੂੰ ਸਿਮਰਨਾ ਕਰੋ। ਗੁਰੂ ਅਰਜਨ ਦੇਵ ਜੀ ਕਹਿੰਦੇ ਇਸ ਪ੍ਰਕਾਰ ਸਿਮਰੋ
ਹਰ ਹਰ ਨਾਮ ਜਪੰਤਿਆ।
ਮਹਾਰਾਜ ਕਹਿੰਦੇ ਜੇ ਹਰੀ ਪਰਮੇਸ਼ਰ ਵਾਹਿਗੁਰੂ ਜੋ ਸਭ ਨੂੰ ਹਰੇ ਭਰੇ ਕਰਨ ਵਾਲਾ ਹੈ, ਉਹ ਹਰ ਪਰਮੇਸ਼ਰ ਦੇ ਨਾਮ ਨੂੰ ਜਪੋਗੇ ਨਾ, ਜਪੰਤਿਆ ਜਪਣਾ ਕਰੋਗੇ ਜਪਦਿਆਂ ਹੋਇਆਂ, ਤੇ ਫਿਰ ਤੁਹਾਨੂੰ ਭਗਤੀ ਰੂਪੀ, ਅੱਗੇ ਦੱਸਦੇ ਨੇ
ਕੋਈ ਨਾ ਬੰਧੈ ਆਟ,
ਭਗਤੀ ਰੂਪੀ ਜਾਂ ਫਿਰ ਗਿਆਨ ਰੂਪੀ, ਭਗਤੀ ਰੂਪੀ ਬਾਟ ਰਸਤੇ ਉੱਤੇ ਚੱਲਦਿਆਂ ਹੋਇਆਂ, ਗਿਆਨ ਦੇ ਮਾਰਗ ਦੇ ਰਸਤੇ ਦੇ ਉੱਤੇ ਚੱਲਦਿਆਂ ਹੋਇਆਂ, ਕੋਈ ਵੀ ਰਾਗ ਦਵੈਖ ਆਦਿ ਇਹ ਕੰਖਾਈ ਦੋਸ਼ ਨਹੀਂ ਲੱਗਣਗੇ, ਜਮਦੂਤ ਆਦਿ ਬੰਧੈ ਬੰਨ ਰੁਕਾਵਟ ਨਹੀਂ ਪਾ ਸਕਣਗੇ।
ਪੌੜੀ
ਅੱਗੇ ਪੌੜੀ ਕਥਨ ਕਰਦੇ ਹਨ ਜੇ,
ਤਿੱਥੇ ਤੂੰ ਸਮਰੱਥ,
ਹੇ ਪਰਮੇਸ਼ਰ ਜਿੱਥੇ ਕੋਈ ਵੀ ਨਹੀਂ ਹੈ, ਸਾਰੀ ਤੂੰ ਇਕੱਠੀ ਬੋਲ ਦੋ ਜੀ,
ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ,
ਹੇ ਪਰਮੇਸ਼ਰ ਜਿੱਥੇ ਜਿਸ ਥਾਂ ਤੇ ਮਾਤਾ ਦੇ ਗਰਭ ਵਿੱਚ ਕੋਈ ਵੀ ਸਹਾਇਤਾ ਕਰਨ ਵਾਲਾ ਨਹੀਂ ਹੈ, ਖੁਦ ਮਾਂ ਵੀ ਜੀ ਦੇ ਪੇਟ ਵਿੱਚ ਹੈ ਉਹ ਵੀ ਬੱਚੇ ਦੀ ਰੱਖਿਆ ਨਹੀਂ ਕਰ ਸਕਦੀ, ਉਸ ਵੇਲੇ ਤਾਂ ਕੇਵਲ ਪਰਮੇਸ਼ਰ ਹੈ, ਤਿੱਥੇ ਤੂੰ ਹੀ ਰੱਖਿਆ ਕਰਨ ਨੂੰ ਸਮਰੱਥ ਹੈ, ਮਾਂ ਵੀ ਨਹੀਂ ਜਿਹਦੇ ਪੇਟ ਦੇ ਵਿੱਚ ਬੱਚਾ ਪੜ ਰਿਹਾ, ਪਿਓ ਵੀ ਨਹੀਂ, ਕੋਈ ਵੀ ਨਹੀਂ ਰੱਖਿਆ ਕਰ ਸਕਦਾ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ, ਮਨੋ ਕੀ ਵਿਸਾਰੀ ਹੈ, ਇਹ ਵਡਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ, ਉਹੀ ਹੈ ਜਿਹੜਾ ਅੱਗ ਦੇ ਵਿੱਚ ਵੀ ਆਹਾਰ ਪਹੁੰਚਾਉਂਦਾ। ਅਮੈਰੀਕਾ ਦੇ ਡਾਕਟਰਾਂ ਨੇ ਕੈਲੀਫੋਰਨੀਆ ਦੇ ਵਿੱਚ ਉਹਦੀ ਸਾਈਡ ਤੇ ਇੱਕ ਹੋਰ ਹੈ ਟਾਊਨ, ਉਹਦੇ ਵਿੱਚ ਉੱਥੇ ਉਹ ਡਾਕਟਰ ਬੜਾ ਅਮੈਰੀਕਾ ਦਾ ਮੰਨਿਆ ਪ੍ਰਮੰਨਿਆ ਡਾਕਟਰ ਹੈ, ਉਹ ਡਾਕਟਰ ਦੀ ਰਿਪੋਰਟ ਹੈ, ਉਹ ਕਹਿੰਦਾ ਵੀ ਜਦੋਂ ਬੱਚਾ ਜਨਮ ਲੈਂਦਾ ਹੈ, ਉਹਦੀ ਰਿਪੋਰਟ ਦੇ ਲਿਖਿਆ ਕਹਿੰਦਾ 24 ਘੰਟੇ ਦਾ ਫੂਡ, ਐਂ ਲਿਖਦਾ 24 ਘੰਟੇ ਦਾ ਫੂਡ ਰੱਬ ਨੇ ਉਹਨੂੰ ਦੇ ਕੇ ਭੇਜਿਆ, 24 ਘੰਟੇ ਬੱਚੇ ਨੂੰ ਕੁਛ ਨਾ ਦੇ, ਉਹ ਕਹਿੰਦੇ 24 ਘੰਟੇ ਦਾ ਉਹਨੂੰ ਰੱਬ ਨੇ ਖੁਰਾਕ ਦਿੱਤੀ ਹੋਈ ਹੈ, ਮਾਤਾ ਦੇ ਉਦਰ ਦੇ ਵਿੱਚੋਂ 24 ਘੰਟੇ ਦੀ ਖੁਰਾਕ ਲੈ ਕੇ ਅੱਗੇ ਆਇਆ, ਇੰਨੇ ਨੂੰ ਕੋਈ ਸਾਂਭੂਗਾ ਫਿਰ ਅੱਗੇ ਹੀ ਹੋਰ ਜ਼ਰੀਆ ਬਣਾ ਦਿੰਦਾ, ਉੱਥੇ ਹੋਰ ਕੋਈ ਨਹੀਂ, ਤੂੰ ਹੀ ਰੱਖਿਆ ਕਰਨ ਵਾਲਾ ਹੈ ਮਹਾਰਾਜ, ਇਹ ਵਿਗਿਆਨੀ ਵੀ ਹੁਣ ਅੱਜ ਮੰਨਣ ਲੱਗ ਪਏ,
ਉੱਥੇ ਤੇਰੀ ਰੱਖ,
ਮਾਤਾ ਦੇ ਉਦਰ ਦੇ ਵਿੱਚ ਪੇਟ ਦੇ ਵਿੱਚ ਜਿੱਥੇ ਕੋਈ ਸਮਰੱਥਾ ਨਹੀਂ ਰੱਖਣ ਨੂੰ ਸਮਰੱਥ ਨਹੀਂ ਹੈ, ਉਹ ਜਠਨਾ ਅਗਨੀ ਦੇ ਵਿੱਚ ਉੱਥੇ ਤੇਰੀ ਰੱਖ, ਉੱਥੇ ਤੇਰੀ ਮਾਰਾ ਰੱਖਿਆ ਹੈ ਅਗਨੀ,
ਅਗਨੀ ਉਦਰ ਮਾਹ,
ਤੇ ਉਦਰ ਪੇਟ ਦੀ ਜਿਹੜੀ ਜਠਰ ਅਗਨੀ ਹੈ ਉਹਦੇ ਵਿੱਚ, ਜਿੱਥੇ ਮਾਤਾ ਦੇ ਗਰਭਕਾਲ ਦੇ ਵੀ ਖਾਧੇ ਹੋਏ ਰੋਡ ਵੀ ਹਜ਼ਮ ਹੋ ਜਾਂਦੇ, ਕੱਚੇ ਰੋਡ, ਤੇ ਉਹ ਇੰਨੀ ਜਠਰਾਗਨੀ ਤੇਜ਼ ਹੁੰਦੀ ਹੈ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰੱਖਣ ਹਾਰੇ,
पावक सागर अथाह लहर में तारहु तारन हारे महाराज कृपा करो। जैसी अग्न उधर में तैसी बाहर माया, कोई बहुता फर्क तो है नहीं। जठर अग्नि तो भी तो रखिया की थी, वह भी अग है, हुण बाहर जिहड़ी माया यह भी अग है, ये भी तो तुसीं बचाओगे, किसी होर ने नहीं बचाउणा। इहो बेनतियां करिए, ओ परमेश्वर ही रखिया करन वाला है।
सुन कै जम के दूत
ते हे परमेश्वर, जेड़ा जामर जमराज धर्मराज जां ओदे जमराज धर्मराज दे जेड़े दूत न, जम के दूत, जमता हो गया धर्मराज, दूत हो गए ओदे नौकर, जेड़े जिवें थानेदार हुक्म करदा सिपाहियां नूं भी फड़ के लियाओ फलाने मुजरम नूं। ए जिस वेले दूत आउंदे आ फड़न वास्ते, अगे दसदे हन
नाए तेरा छड जाहे,
ते नाम दे नाल सुन नूं लाउणा, ते तेरा नाम सुन के जमा दे दूत छड जाहे, अनवे अर्थ है इहदा, ओ छड जांदे आ भावें इह तां नाम जपण वाला है, ये नाम दे जुड़िया होया है, ते इस करके तेरे नाम नूं सुन सरवण करके अते तेरे नाए नाम विच जुड़े जाण के छड जांदे आ। तेरे नाम नूं सुन के जमराज जिहड़ा ना जमराज दे दूत जिहड़े ने धर्मराज दे, उह छड जांदे आ। नाम सुन ते जम दूर हों भागा, दूर तो ही भज जांदे आ, कहिंदे ओ नहीं नाम तो सेक लगदा उहनां नूं, इस करके जमदूत नेड़े नहीं आउंदे हन।
बौदल बिखम असगाह,
जो पैदायक संसार समुंदर है, बिखम कठिन है, औखा है, असगाह अथाह बहुत ही ढूंगा है, संसार रूपी समुंदर जो है,
गुर शब्दी पार पाहे,
जीव गुरां दे उपदेश दी कमाई करके ही पार पै सकदा, ऊ नहीं लंघ नहीं सकदा पार,
जिन को लगी प्यास,
जिन्हां नूं पाई प्यास, त्रे लगी है नाम दी, तेरे दर्शना दी दर्स तेरे की प्यास मन लग गई, जिन्हां नूं दर्शना दी त्रे लगी है,
अमृत से खाहे,
ओ नाम रूपी अमृत नूं खांदे है, आत्म रूपी अमृत नूं खाहे खांदे ने, भाव नाम अमृत नूं पी के अमर हो जांदे ने। ए सास जी भी खाना तां हुंदा भी रोटी दा खाना, फलां दा खाना, पानी नूं तां कहा नहीं जांदा खाना, जां दुध नूं कहा जांदा, ए इलाके दी बोली है। बंबई दे इलाके जाओ ना, उत्थे ओ ए नहीं कहंदे भी चाह पी लै, कहंदे चाह खा लै, ए बोली है इलाकियां दी। उस बोली नूं लै के महाराज साहिब ने पीण वालियां चीजां नूं खाना कहंदे ने, इस प्रकार कहा है। हां जी अगे दस दे,
कल मैं एहो पुन्न, कल मैं एहो पुन्न,
हे परमेश्वर तेरे गुणा नो, हाँ पूरा सारा बोल दो जी,
गुण गोविंद गाहे,
हे परमेश्वर तेरे गुणा नो गाहे गाउणा है, कल कलयुग दे मैं विच एहो ही वड्डा पुन्न है, कल मैं एहो पुन्न केड़ा, गुण गोविंद गाहे, ऐदों बड़ा पुन कोई नहीं है, कलयुग दे बड़ा पुन है,
सब सब नो कृपाल,
हे परमेश्वर तू सबसे सारे उते कृपालू, कृपालता करन वाला है। इहदा विश्राम पाई चंगी तरह पका लियो, कई ये कहिंदे सबसे नो कृपाल संभाले, संभाले ते ला दिंदे आ, साहे साहे बखरा करदे, पंक्ति दा वजन घटदा है, सबसे नो कृपाल, सारिआं नूं कृपालू परमेश्वर, कृपालता करन वाला जो है,
संभाले साहे साहे,
सब दी साहे साहे, स्वास स्वास, स्वास प्रत स्वास, संभाले संभाल करदा सास ग्रह सब नूं,
बिरथा कोई ना जाए,
परमेश्वर वाहिगुरु जेड़ा है, हे परमात्मा बेनती करिए, हे परमेश्वर जे जेड़ा तुद तेरी शरण विच आए, इच्छा धार के आवे आउंदा है, ਉਹ ਕੋਈ ਵੀ ਬਿਰਥਾ ਖਾਲੀ ਨਹੀਂ ਜਾਏ ਜਾਂਦਾ, ਬਿਰਥਾ ਕੋਈ ਨਾ ਜਾਏ ਖਾਲੀ ਨਹੀਂ ਜਾਂਦਾ, ਇਸ ਕਰਕੇ ਉਸ ਨੂੰ ਕੋਈ ਵੀ ਬਿਰਥਾ ਪੀੜਾ ਜਾਏ ਪੈਦਾ ਹੀ ਨਹੀਂ ਹੁੰਦੀ ਹੈ, ਜਨਮੇ ਨਹੀਂ ਲੈਂਦਾ ਦੁੱਖ,
ਜੇ ਆਵੇ ਤੁਧ ਆਹੇ,
ਉਹ ਧਰਮ ਅਰਥ ਕਾਮ ਮੁਖ ਆਦਿ ਫਲਾਂ ਕਰਕੇ ਭਰਪੂਰ ਹੋ ਜਾਂਦਾ ਹੈ, ਇਸ ਕਰਕੇ ਜੇ ਆਵੇ ਤੁਧ ਆਏ, ਉਹਨਾਂ ਨੂੰ ਜਿਹੜਾ ਵੀ ਸਵਾਸ ਆਉਂਦਾ ਹੈ, ਜੇ ਆਵੇ ਤੁਧ ਆਹੇ, ਉਹ ਤੇਰੇ ਨਾਮ ਦਾ ਹੀ ਆਉਂਦਾ ਫਿਰ, ਜਾਣੀ ਹਰ ਸਵਾਸ ਦੇ ਨਾਮ ਜਪਦੇ ਹੈ, ਬਿਰਥਾ ਕੋਈ ਨਾ ਜਾਏ, ਉਹਦਾ ਸਵਾਸ ਕੋਈ ਬਿਰਥਾ ਨਹੀਂ ਜਾਂਦਾ, ਜਾਂ ਬਿਰਥਾ ਪੀੜਾ ਜਿਹੜੀ ਹੈ, ਬਿਰਥਾ ਕੋਈ ਨਾ ਜਾਏ, ਜਾਏ ਨਾ ਜਨਮ ਲੈਣ ਦਾ, ਬਿਰਥਾ ਪੀੜਾ ਜਨਮੇ ਨਹੀਂ ਲੈਂਦੀ, ਪਰਮਾਤਮਾ ਦੇ ਨਾਮ ਦੀ ਐਸੀ ਸ਼ਕਤੀ ਹੈ, ਜੇ ਆਵੇ ਜਿਹੜਾ ਸੰਸਾਰ ਦੇ ਵਿੱਚ ਨਾਮ ਜਪਣ ਵਾਲਾ ਆਇਆ, ਤੁਧ ਆਹੇ, ਉਹ ਤੁਹਾਨੂੰ ਮਹਾਰਾਜ ਪ੍ਰਵਾਨ ਹੋ ਗਿਆ, ਤੁਹਾਡੀ ਧਰਤੀ ਪਹੁੰਚ ਜਾਂਦਾ ਆਹ ਹੈ
ਸਲੋਕ ਮਹੱਲਾ ਪੰਜਵਾਂ।
ਪੰਜਵੇਂ ਪਾਤਸ਼ਾਹ ਦਾ ਸਲੋਕ ਹੈ ਜੀ ਅੱਗੇ।
ਦੂਜਾ ਤਿਸ ਨਾਮ ਬੁਝਾਏ ਹੋ,
ਤੇ ਮਹਾਰਾਜ ਕਹਿੰਦੇ ਹੇ ਪਾਰਵੇਂ ਪਰਮੇਸ਼ਰ, ਅੱਗੇ ਸਾਰੀ ਪੰਕਤੀ ਇਕੱਠੀ ਬੋਲੋ,
ਪਰ ਬ੍ਰਹਮ ਨਾਮ ਦੇਹੋ ਆਧਾਰ,
ਹੇ ਪਾਰਵੇਂ ਪਰਮੇਸ਼ਰ ਜਿਸ ਨੂੰ ਤੂੰ ਆਪਣੇ ਨਾਮ ਦਾ ਆਧਾਰ ਆਸਰਾ ਦੇਹੋ ਦਿੰਦਾ ਹੈ, ਤਿਸ ਉਸ ਨੂੰ ਦੂਜਾ ਦੂਸਰਾ ਸੁਭਾਅ ਨਾ ਨਹੀਂ ਬੁਝਾਇਓ, ਬੁਝਾਉਣਾ ਕੀਤਾ ਭਾਵ ਕੀ ਹੈ, ਉਹਨੂੰ ਦੂਜਾ ਦਵੈਤ ਭਾਵ ਨਹੀਂ ਸਮਝਾਉਂਦਾ, ਉਸ ਨੂੰ ਦੂਜਾ ਦਵੈਤ ਭਾਵ ਦਵੈਤ ਭਾਵਨਾ ਜਿਹੜੀ ਉਹ ਨਹੀਂ ਸਮਝਾਉਣਾ ਕੀਤਾ, ਉਹਦੇ ਅੰਦਰੋਂ ਦੂਜਾ ਸੁਭਾਅ ਜਿਹੜਾ ਤ੍ਰਿਸ਼ਨਾ ਆਦਿ ਦਾ ਤ੍ਰਿਸ਼ਨਾ ਬੁਝਾ ਹੀ ਦਿੱਤੀ ਆ, ਤੁਸੀਂ ਬੁਝਾਏ ਹੋ, ਬੁਝਾ ਦਿੱਤੀ ਆ ਤ੍ਰਿਸ਼ਨਾ ਦੀ ਅੱਗ।
ਅਗਮ ਅਗੋਚਰ ਸਾਹਿਬੋ,
ਹੇ ਸਾਹਿਬੋ ਮਾਲਕ ਪਰਮੇਸ਼ਰ ਤੋਂ ਮਨ ਦੇ ਸੰਕਲਪ ਵਿਕਲਪਾਂ ਦੀ ਅਗਮ ਗਮਤਾ ਤੋਂ ਰਹਿਤ ਹੈ, ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ,
ਸਮਰੱਥ ਸੱਚ ਦਾ ਤਾਰ,
ਸੱਚੇ ਪਰਮੇਸ਼ਰ ਤੋਂ ਸਮਰੱਥ ਸਰਵ ਸ਼ਕਤੀਮਾਨ ਤੇ ਧਰਮ ਅਰਥ ਕਾਮ ਮੋਖ ਆਦੀਆਂ ਦਾਤਾਂ ਦੇਣ ਵਾਲਾ ਦਾਤਾਰ ਹੈ,
ਤੂੰ ਨਿਹਚਲ ਨਿਰਵੈਰ ਸੱਚ,
ਹੇ ਸੱਚੇ ਪਰਮੇਸ਼ਰ ਤੂੰ ਸਦਾ ਨਿਹਚਲ ਅਚਲ ਸਰੂਪ, ਨਿਰਵੈਰ ਵੈਰ ਤੋਂ ਰਹਿਤ ਹੋਣ ਕਰਕੇ ਸਾਰਿਆਂ ਦਾ ਆਤਮਾ ਰੂਪ ਹੈ,
ਸੱਚਾ ਤੁਦ ਦਰਬਾਰ,
ਤੁਦ ਤੇਰਾ ਸਰੂਪ ਰੂਪੀ ਦਰਬਾਰ ਵੀ ਸੱਚਾ ਹੈ,
ਕੀਮਤ ਕਹਿਣ ਨਾ ਜਾਈਐ,
ਹੇ ਪਰਮੇਸ਼ਰ ਤੇਰੇ ਸਰੂਪ ਦੀ ਪ੍ਰਾਪਤੀ ਰੂਪੀ ਕੀਮਤ ਕਿਸੇ ਪਾਸੋਂ ਕਥਨ ਨਹੀਂ ਕੀਤੀ ਜਾ ਸਕਦੀ ਹੈ,
ਅੰਤ ਨਾ ਪਾਰਾਵਾਰ,
ਪਾਰ ਉਰਾਰ ਦਾ ਤੇਰਾ ਕੋਈ ਅੰਤ ਲੇਖਾ ਨਹੀਂ ਪਾਇਆ ਜਾ ਸਕਦਾ, ਹਿਸਾਬ ਦੇ ਵਿੱਚ ਨਹੀਂ ਕੋਈ ਲੈ ਸਕਦਾ,
ਪ੍ਰਭ ਛੋੜ ਹੋਰ ਜੇ ਮੰਗਣਾ,
ਜਿਹੜਾ ਪਰਮਾਤਮਾ ਨੂੰ ਛੱਡ ਕੇ ਹੋਰ ਕਿਸੇ ਪਾਸੋਂ ਦੇਵੀ ਦੇਵਤਿਆਂ ਤੋਂ ਜਾਂ ਪਖੰਡੀਆਂ ਤੋਂ ਮੰਗਣਾ ਹੈ, ਇਹਨੂੰ ਦੱਸ ਦੇਣ,
ਸਭ ਵਿਖਿਆ ਰਸ ਛਾਰ,
ਇਹ ਸਭ ਸਾਰੇ ਵਿਖਿਆ ਵਿਸ਼ਿਆਂ ਦੇ ਰਸ ਛਾਰ ਸਵਾਰੂਪ ਹਨ, ਤੈਨੂੰ ਛੱਡ ਕੇ ਜਿਹੜੇ ਹੋਰ ਕਿਸੇ ਪਾਸੋਂ ਮੰਗਦੇ ਹੈ ਸਾਰੇ ਮਾਇਆ ਦੇ ਰਸਾਂ ਵਿੱਚ ਹੀ ਖਾਕ ਹੋ ਗਏ ਹਨ,
ਸੇ ਸੁਖੀਏ ਸੱਚ ਸਾਹ ਸੇ,
ਉਹ ਉਹੀ ਸੁਖੀਏ ਸੁਖੀ ਨ ਸੇ ਉਹੀ ਸੱਚ ਸੱਚੇ ਸ਼ਾਹ ਸ਼ਾਹੂਕਾਰ ਹਨ,
ਜਿਨ ਸੱਚਾ ਵਿਵਹਾਰ,
ਜਿਨ੍ਹਾਂ ਨੇ ਤੇਰੇ ਨਾਮ ਦਾ ਜਪਣ ਦਾ ਜਾਂ ਹੋਰਨਾਂ ਨੂੰ ਜਪਾਉਣ ਦਾ, ਨਾਮ ਜਪਣ ਜਪਾਉਣ ਦਾ ਵਿਵਹਾਰ ਵਿਹਾਰ ਬਣਜ ਕੀਤਾ ਤੇ ਉਹ ਐਸੇ ਨ ਉਹ ਸੁਖੀ ਹੈ ਨਾ ਸਦਾ ਏ,
ਜਿਨ੍ਹਾਂ ਲੱਗੇ ਪ੍ਰੀਤ ਪ੍ਰਭ ਨਾਮ,
ਹੇ ਪਰਮੇਸ਼ਰ ਜਿਨ੍ਹਾਂ ਨੂੰ ਜਿਨ੍ਹਾਂ ਦੀ ਤੇਰੇ ਨਾਮ ਜਪਣੇ ਪ੍ਰੀਤੀ ਲੱਗ ਗਈ ਹੈ, ਪ੍ਰੇਮ ਲੱਗ ਗਿਆ ਹੈ,
ਸਹਿਜ ਸੁਖ ਸਾਰ,
ਉਹਨਾਂ ਨੂੰ ਤਾਂ ਸਹਿਜੇ ਸੁਤੇ ਹੀ ਸਾਰ ਸ੍ਰੇ ਸੁਖ ਆਤਮਕ ਸੁਖ ਪ੍ਰਾਪਤ ਹੋ ਜਾਂਦਾ ਹੈ,
ਨਾਨਕ ਇੱਕ ਆਰਾਧੇ,
ਸਤਿਗੁਰੀ ਕਥਨ ਕਰਦੇ ਨ ਕਿ ਮਹਾਤਮਾ ਜਾਣੇ ਇੱਕ ਪਰਮੇਸ਼ਰ ਨੂੰ ਆਰਾਧੇ ਯਾਦ ਕਰਦੇ ਹਨ,
ਸੰਤਨ ਰੇਨਾਰ,
ਜਿਹੜੇ ਆਰਾਧੇ ਉਹ ਸੰਤ ਜਿਨ੍ਹਾਂ ਦੀ ਚਰਨ ਰੇਨਾਰ ਧੂੜ ਬਣਨਾ ਕਰੀਏ ਜੀ,
ਮਹੱਲਾ ਪੰਜਵਾਂ,
ਮਹਾਰਾਜ ਸਾਹਿਬ ਜੀ ਅੱਗੇ ਮਹੱਲਾ ਉਚਾਰਨ ਕਰਦੇ ਨੇ,
ਆਨੰਦ ਸੁਖ ਵਿਸਰਾਮ ਨਿਤ,
ਹੇ ਜੀਵ ਹਰ ਪਰਮੇਸ਼ਰ ਦਾ ਕੀਰਤਨ ਜਸ ਇਹ ਜਿਹੜਾ ਜੇ ਤੂੰ ਗਾਉਣਾ ਗਾਵੇ, ਸਾਰੀ ਤੂੰ ਇਕੱਠੀ ਬੋਲੋ ਜੀ,
ਹਰ ਕਾ ਕੀਰਤਨ ਗਾਏ,
ਹੇ ਜੀਵ ਹਰ ਪਰਮੇਸ਼ਰ ਦਾ ਕੀਰਤਨ ਜਸ ਗਾਏ ਗਾਉਣੇ ਕਰਕੇ ਨਿਤ ਹਮੇਸ਼ਾ ਵਾਸਤੇ ਅਨੰਦ ਆਨੰਦ ਸਰੂਪ ਦੀ ਪ੍ਰਾਪਤੀ ਦਾ ਜਾਂ ਆਨੰਦ ਸਰੂਪ ਦੇ ਉਹ ਪ੍ਰਾਪਤੀ ਦੇ ਸੁਖ ਸੁਖ ਉਹਦੇ ਵਿੱਚ ਵਿਸਰਾਮ ਟਿਕਾ ਹੁੰਦਾ ਹੈ,
ਅਵਰ ਸਿਆਣਪ ਛੱਡ ਦੇ,
ਇਸ ਲਈ ਹੇ ਜੀ ਤੂੰ ਆਪਣੀ ਬੁੱਧੀ ਦੀ ਅਵਰ ਹੋਰ ਸਿਆਣਪ ਚਤਰਾਈਆਂ ਇਹਨੂੰ ਛੱਡ ਤਿਆਗਣਾ ਕਰ, ਛੱਡ ਦੇ ਇਹਨਾਂ ਨੂੰ,
ਨਾਨਕ ਉਦਰਸ ਨਾਏ,
ਤੇ ਪਰਮਾਤਮਾ ਦੇ ਨਾਮ ਦਾ ਜਿਹੜਾ ਚਿੰਤਨ ਕਰ, ਕਿਉਂਕਿ ਨਾਏ ਨਾਮ ਜਪਣ ਕਰਕੇ ਤੂੰ ਸੰਸਾਰ ਸਮੁੰਦਰ ਤੋਂ ਉਧਰ ਜਾਵੇਗਾ, ਇਹਨੂੰ ਨਾਹੇ ਪਾਠ ਨਾ ਕਰ ਲਿਓ ਭਾਈ, ਨਾਏ ਕਰਨਾ ਪਾਠੇ, ਹਾਂਜੀ ਅੱਗੇ ਬੋਲੋ,
ਨਾਨਕ ਉਦਰਸ ਨਾਏ,
ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਪਰਮੇਸ਼ਰ ਦੇ ਨਾਏ ਨਾਮ ਜਪਣ ਕਰਕੇ ਸੰਸਾਰ ਸਮੁੰਦਰ ਤੋਂ ਉਦਰਸ ਉਧਰ ਜਾਈਦਾ ਤਰ ਜਾਈਦਾ ਹੈ,
ਪੌੜੀ
ਅੱਗੇ ਪੌੜੀ ਕਥਨ ਕਰਦੇ ਨੇ ਜੀ,
ਨਾ ਤੂੰ ਆਵੇ ਹੈ ਵਸ,
ਹੇ ਪਰਮੇਸ਼ਰ ਤੋਂ ਇਸ ਤਰ੍ਹਾਂ ਵੀ ਬਸ ਨਹੀਂ ਆਉਂਦਾ ਹੈ,
ਬਹੁਤ ਘਿਣਾਵਣੇ,
ਹੇ ਪਰਮੇਸ਼ਰ ਬਹੁਤ ਬਹੁਤੇ ਘਿਣਾਵਣੇ ਲੇਲੜੀਆਂ ਕੱਢਣ ਦੇ ਨਾਲ ਮਿੰਨਤਾਂ ਤਰਲੇ ਕਰਨ ਦੇ ਨਾਲ, ਮਹਾਰਾਜ ਤੂੰ ਕਿਸੇ ਦੇ ਬਸ ਅਧੀਨ ਨਹੀਂ ਆਵੇ ਆਉਂਦਾ, ਥੋੜੇ ਜਿਹੇ ਦਿਨ ਹੋ ਗਏ ਇੱਕ ਪ੍ਰੇਮੀ ਆਇਆ, ਉਹਨੇ ਫੋਟੋ ਜੀ ਦਿਖਾਈ, ਕਹਿੰਦਾ ਜੀ ਆਹ ਦੇਖੋ ਇਹ ਬਹੁਤ ਪਹੁੰਚੀ ਹੋਈ ਬੀਬੀ ਹੈ, ਮੈਂ ਕਿਹਾ ਵੀ ਤੈਨੂੰ ਕਿਵੇਂ ਪਤਾ ਹੈ? ਕਹਿੰਦਾ ਦੇਖੋ ਤਾਂ ਸਹੀ, ਉਹ ਬਟਨ ਜ਼ਿਆਦਾ ਪਤਾ ਉਹਨੇ, ਉਹ ਵਾਹਿਗੁਰੂ ਵਾਹਿਗੁਰੂ ਕਹੀ ਜਾਵੇ ਨਾਲੇ ਨਾ ਜਿਵੇਂ ਮਕਾਨ ਚ ਬੀਬੀਆਂ ਰੋਂਦੀਆਂ ਹੁੰਦੀਆਂ ਨਾਲੇ ਐਂ ਰੋਈ ਜਾਵੇ। ਮੈਂ ਕਿਹਾ ਭਾਈ ਇਹੋ ਜਿਹਾ ਇੱਕ ਹਿੰਦੂ ਧਰਮ ਦੇ ਵਿੱਚ ਵੀ ਹੈਗਾ, ਉਹ ਕਥਾ ਕਰਦਾ ਕਰਦੇ ਉੱਚੇ ਉੱਚੇ ਭੁੱਬਾਂ ਮਾਰ ਕੇ ਰੋਈ ਜਾਂਦਾ, ਹੇ ਰਾਮ ਹੇ ਰਾਮ। ਇਹ ਮਹਾਰਾਜ ਨੇ ਖੰਡਨ ਕੀਤਾ ਇਹਨਾਂ ਗੱਲਾਂ ਦਾ ਨਾ। ਜੇ ਬਰਾਗ ਆਉਂਦਾ, ਬਰਾਗ ਦੇ ਵਿੱਚ ਪਹਿਲਾਂ ਤਾਂ ਗਲ ਰੁਕਦਾ ਹੁੰਦਾ, ਕੰਠ ਰੁਕਦਾ, ਬਰਾਗ ਚ ਇਹ ਆਵਾਜ਼ ਨਿਕਲਣ ਤੋਂ ਹਟ ਜਾਂਦੀ ਹੈ, ਕੰਠ ਰੁਕ ਗਿਆ ਹੋਗਾ, ਬਰਾਗ ਹੈ। ਤੋ ਇਸ ਕਰਕੇ ਇਹ ਸਾਧ ਸਿੰਘ ਜੀ ਐਵੇਂ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਆਉਂਦਾ ਜੀ, ਬਾਹਲੀ ਬਰਾਗੀ ਹੈ। ਤੋ ਇਸ ਕਰਕੇ ਨਾ ਤੂੰ ਆਵੇਂ ਬਸ ਬਹੁਤ ਘਿਣਾਵਣੇ, ਇਉਂ ਲਿਲੜੀਆਂ ਕੱਢਣ ਦੇ ਨਾਲ ਵੀ ਤੂੰ ਬਸ ਨਹੀਂ ਆਉਂਦਾ।
ਨਾ ਤੂੰ ਆਵੇ ਬਸ,
ਸਾਰੀ ਪੜ੍ਹਦਿਆ ਕਰੋ,
ਵੇਦ ਪੜ੍ਹਾਵਣੇ,
ਤੂੰ ਇਸ ਤਰ੍ਹਾਂ ਵੀ ਬਸ ਨਹੀਂ ਆਉਂਦਾ। ਜਿਹੜੇ ਵੇਦ ਪੜ੍ਹਨ ਵਾਲੇ ਹੈ ਜਾਂ ਪੜ੍ਹਾਉਣ ਵਾਲੇ ਹੈ ਉਹਨਾਂ ਦੇ ਵੀ ਵੇਦ ਪਾਠੀਆਂ ਦੇ ਕਦੇ ਬਸ ਨਹੀਂ ਆਇਆ, ਬਥੇਰੇ ਪੜ੍ਹਦੇ ਫਿਰਦੇ ਹੈ।
ਨਾ ਤੂੰ ਆਵੇ ਬਸ, ਤੀਰਥ ਨਹਾਈ ਹੈ,
18 ਤੀਰਥਾਂ ਤੇ ਨਹਾਉਣ ਦੇ ਨਾਲ ਵੀ ਇਹਨੂੰ ਨਹਾਈਏ ਪਾਠ ਕਰਨਾ ਭਾਈ, ਨਹਾਉਣ ਦੇ ਨਾਲ ਵੀ ਕਿਸੇ ਅਧੀਨ ਨਹੀਂ ਹੋਇਆ। ਜੇ ਤੂੰ ਨਹਾਉਣ ਵਾਲਿਆਂ ਦੇ ਅਧੀਨ ਹੋ ਜਾਵੇਂ, ਜਲ ਕੇ ਮੱਜਣ ਜੇਗਾ ਤੂੰ ਭੈ ਨਿਤ ਨਿਤ ਮੇਣਕ ਨਾਵੇ। 42 ਲੱਖ ਜੀ ਜੂਨਾਂ ਫਿਰ ਉਹ ਪਾਣੀ ਚ ਹੀ ਰਹਿੰਦੀਆਂ ਹਨ, ਉਹਨਾਂ ਦੀ ਗਤੀ ਨਹੀਂ ਹੋਈ, ਉਹਨਾਂ ਦੇ ਵਸ ਨਹੀਂ ਹੋਇਆ ਪਰਮਾਤਮਾ।
ਨਾ ਤੂੰ ਆਵੇ ਬਸ, ਧਰਤੀ ਧਾਈ ਹੈ,
ਧਰਤੀ ਪ੍ਰਿਥਵੀ ਧਾਈ ਹੈ, ਦੌੜਨੇ ਕਰਕੇ ਵੀ ਤੂੰ ਕਿਸੇ ਦੇ ਵਸ ਨਹੀਂ ਹੋਇਆ। ਜਿਹੜੇ ਚੱਕਰਵਰਤੀ ਹੁੰਦੇ ਜੀ, ਅਸੀਂ ਤਾਂ ਜੀ ਥਾਂ ਥਾਂ ਇੱਕ ਥਾਂ ਸੰਨਿਆਸੀ ਥਾਂ ਥਾਂ ਹੀ ਫਿਰਦੇ ਰਹਿੰਦੇ ਹੈ। ਬਿਰਸ਼ ਹੇਠ ਦੁਪਹਿਰਾ ਕੱਟ ਲਿਆ, ਰਾਤ ਨਹੀਂ ਕੱਟਣੀ, ਜਿੱਥੇ ਰਾਤ ਕੱਟ ਲਈ ਉੱਥੇ ਦੁਪਹਿਰਾ ਨਹੀਂ ਕੱਟਣਾ। ਧਰਤੀ ਦੇ ਉੱਤੇ ਧੋਂਦੇ ਫਿਰਦੇ ਹੈ, ਉੱਤੇ ਏਕਣ ਵੀ ਤੂੰ ਵਸ ਨਹੀਂ ਹੁੰਦਾ।
ਸਿਆਣ ਪੈ,
ਧਰਤੀ ਪ੍ਰਿਥਵੀ ਦੇ ਉੱਤੇ ਦੌੜਨੇ ਕਰਕੇ ਵੀ ਬਸ ਨਹੀਂ ਹੋਇਆ, ਤੇ ਨਾ ਤੂੰ ਆਵੇ ਬਸ, ਕਿਤੇ ਸਿਆਣ ਪੈ। ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ। ਕਿਤੇ ਕਿਸੇ ਪਾਸੇ ਵਿਵਹਾਰਾਂ ਦੀ ਸਿਆਣਪ ਹੋਵੇ, ਸ਼ਾਸਤਰਾਂ ਦੀ ਸਿਆਣਪ ਹੋਵੇ, ਚਲਾਕੀਆਂ ਸਿੱਖਣੇ ਕਰਕੇ ਵੀ ਤੂੰ ਬਸ ਅਧੀਨ ਨਹੀਂ ਹੁੰਦਾ। ਤੂੰ ਜਾਣਦਾ ਹੈ ਵੀ ਇਹ ਸਾਰੇ ਜਿਹੜੇ ਹਨ ਚਲਾਕੀਆਂ ਕਰਨ ਵਾਲੇ ਨੇ।
ਨਾ ਤੂੰ ਆਵੇ ਬਸ, ਬਹੁਤਾ ਦਾਨ ਦੇ,
ਬਹੁਤਾ ਦਾਨ ਦੇਣ ਦੇ ਨਾਲ ਵੀ ਬਸ ਨਹੀਂ ਆਉਂਦਾ। ਹਰੀਚੰਦ ਵਿਚਾਰਾ ਜਾ ਕੇ ਉੱਥੇ ਨਿਖਾਸ ਮੰਡੀ ਦੇ ਚ ਵਿਖਿਆ ਸੀ, ਤੇ ਇਸ ਕਰਕੇ ਇਹਦੇ ਨਾਲ ਵੀ ਤੂੰ ਬਸ ਨਹੀਂ ਹੁੰਦਾ ਹੈ।
ਸਭ ਕੋ ਤੇਰਾ ਬਸ ਅਗਮ ਅਗੋਚਰਾ,
ਦੁਬਾਰੇ ਬੋਲੇ, ਨਾ ਤੂੰ ਆਵੇ ਬਸ, ਬਹੁਤਾ ਦਾਨ ਦੇ।
ਨਾ ਤੂੰ ਆਵੇ ਬਸ, ਬਹੁਤਾ ਦਾਨ ਦੇ,
ਬਹੁਤਾ ਗਿਣਤੀ ਤੋਂ ਰਹਿਤ ਦਾਨ ਦੇਣੇ ਕਰਕੇ ਵੀ ਕਿਸੇ ਦੇ ਬਸ ਅਧੀਨਗੀ ਵਿਚ ਨਹੀਂ ਆਵੇ ਆਉਂਦਾ ਹੈ।
ਸਭ ਕੋ ਤੇਰਾ ਬਸ ਅਗਮ ਅਗੋਚਰਾ,
ਇਹ ਮਨ ਦੀ ਗਮਤਾ ਤੋਂ ਪਰੇ ਅਗੋਚਰ ਇੰਦਰੀਆਂ ਦੇ ਅਵੇਸ਼ੇ ਪਰਮੇਸ਼ਰ ਜੀ, ਸਭ ਕੋਈ ਤੇਰੇ ਬਸ ਅਧੀਨ ਹੈ, ਪਰ ਤੂੰ ਨੀ ਕਿਸੇ ਦੇ ਬਸ। ਕਹਿੰਦੇ ਕਿਸੇ ਦੇ ਵੀ ਬਸ ਨਹੀਂ? ਤਾਂ ਮਹਾਰਾਜ ਫਿਰ ਦੱਸਦੇ, ਕਹਿੰਦੇ ਹਾਂ, ਇੱਕ ਟਿਕਾਣਾ ਹੈ ਜਿੱਥੇ ਰੱਬ ਬਸ ਆ ਜਾਂਦਾ।
ਤੂੰ ਭਗਤਾ ਕੈ ਬਸ, ਭਗਤਾ ਤਾਣ ਤੇਰਾ,
ਹੇ ਪਰਮੇਸ਼ਰ, ਤੇਰਾ ਜਿਹੜਾ ਪ੍ਰੇਮ ਕਰਨ ਵਾਲੇ ਭਗਤ ਹੈ ਤੂੰ ਉਹਨਾਂ ਦੇ ਅਧੀਨ ਹੋ ਜਾਂਦਾ। ਭਗਤਾਂ ਨੂੰ ਤੇਰਾ ਤਾਣ ਵਾਲਾ, ਭਾਵ ਭਗਤ ਜਨ ਤੇਰੇ ਜੋਰ ਦੇ ਆਸਰੀ ਭਗਤੀ ਕਰਦੇ ਹੈ। ਇਸ ਕਰਕੇ ਇਹ ਭਗਤ ਤਰਲੋਚਨ ਦੇ 13 ਮਹੀਨੇ ਨੌਕਰ ਬਣ ਕੇ ਨਹੀਂ ਰਿਹਾ, ਉਹ ਅਧੀਨ ਗਈ ਹੋਈ ਹੈ। ਨੌਕਰ ਬਣ ਕੇ ਨੌਕਰ ਅਧੀਨ ਹੀ ਹੁੰਦਾ, ਤੇ ਧੰਨੇ ਦੀਆਂ ਗਊਆਂ ਚਾਰੀਆਂ, ਉਹਦੇ ਧੰਨੇ ਦੇ ਕੱਲੀ ਗਊਆਂ ਕੀ ਹਲਟ ਹਕਿਆ, ਕਬੀਰ ਦਾ ਜਗ ਸੰਪੂਰਨ ਕੀਤਾ, ਨਾਮ ਦੇ ਦਾ ਛੱਪਰ ਬੰਨਿਆ, ਇਹ ਅਧੀਨ ਗਈ ਹੈ ਭਗਤਾਂ ਦੇ ਵਾਸ ਹੈ ਤੂੰ ਸਿਮਰਨ ਕਰਨ ਵਾਲਿਆਂ ਦੇ। ਤੇ ਜਿਹੜੇ ਭਗਤ ਹਨ, ਭਗਤਾਂ
ਭਗਤਾ ਤਾਣ ਤੇਰਾ,
ਇਸ ਕਰਕੇ ਵਸ ਹੈ, ਭਗਤਾਂ ਨੂੰ ਤੇਰਾ ਹੀ ਜ਼ੋਰ ਹੈ ਮਹਾਰਾਜ, ਤੇਰੇ ਆਸਰੇ। ਇਸੇ ਪ੍ਰਕਾਰ ਦੀ, ਕਿਉਂਕਿ ਦੂਸਰਾ ਅਰਥ ਮਨ ਦੇ ਪਰਛਾਏ ਜਾਣਨਾ।
ਨਾ ਤੂੰ ਆਵੇ ਬਸ, ਬਹੁਤ ਘਿਣਾਵਣੇ,
ਹੇ ਮਨਾ, ਜਿਹੜੇ ਬਹੁਤੇ ਘਿਣਾਵਣੇ ਭਾਵ ਵਿਖਾਵੇ ਮਾਤਰ ਗਰੀਬੀ ਦੀਆਂ ਗੱਲਾਂ ਉਚਾਰਨ ਕਰਦੇ ਹੈ, ਤੂੰ ਏਕਣ ਵੀ ਨੀ ਬਸ ਆਉਂਦਾ, ਗੱਲਾਂ ਹੀ ਕਰਦੇ ਉਪਰੋਂ ਨਿਮਰਤਾ ਦੀਆਂ।
ਨਾ ਤੂੰ ਆਵੇ ਬਸ, ਵੇਦ ਪੜ੍ਹਾਵਣੇ,
ਇਹ ਮਨਾ, ਵੇਦ ਪਾਠੀਆਂ ਦੇ ਵੀ ਜਿਹੜੇ ਪੜ੍ਹਨੇ ਪੜ੍ਹਾਉਣ ਦੇ ਵਿੱਚ ਲੱਗੇ ਨੇ ਵੇਦ ਸ਼ਾਸਤਰ, ਉਹਨਾਂ ਦੇ ਵੀ ਬਸ ਨਹੀਂ ਆਇਆ ਤੂੰ।
ਨਾ ਤੂੰ ਆਵੇ ਬਸ, ਤੀਰਥ ਨਹਾਈ ਹੈ,
ਜਿਹੜੇ ਤੀਰਥ ਯਾਤਰੂ ਬਣ ਕੇ ਇਸ਼ਨਾਨ ਕਰਦੇ ਉਹਨਾਂ ਦੇ ਵੀ ਮਨ ਬਸ ਨਹੀਂ ਆਇਆ ਕਦੇ।
ਨਾ ਤੂੰ ਆਵੇ ਬਸ, ਧਰਤੀ ਧਾਈ ਹੈ,
ਇਹ ਮਨਾ, ਜਿਹੜੇ ਧਰਤੀ ਤੇ ਦੌੜਦੇ ਫਿਰਦੇ ਤੂੰ ਉਹਨਾਂ ਦੇ ਵੀ ਕਦੇ ਬਸ ਨਹੀਂ ਆਇਆ।
ਨਾ ਤੂੰ ਆਵੇ ਬਸ, ਕਿਤੇ ਸਿਆਣ ਪੈ,
ਜਿਹੜੇ ਵਿਵਹਾਰ ਦੇ ਸ਼ਾਸਤਰ ਗਿਆਨ ਦੀਆਂ ਸਿਆਣਪਾਂ ਜਾਣਦੇ ਨੇ ਮਨ, ਉਹਨਾਂ ਦੇ ਵੀ ਬਸ ਨਹੀਂ ਆਇਆ। ਉਹਨਾਂ ਦੇ ਕਾਬੂ ਨਹੀਂ ਆਇਆ।
ਨਾ ਤੂੰ ਆਵੇ ਵਸ ਬਹੁਤਾ ਦਾਨ ਦੇ,
ਹੇ ਮਨਾ ਦਾਨ ਕਰਨ ਦੇ ਨਾਲ ਵੀ ਤੂੰ ਬਸ ਨਹੀਂ ਆਉਂਦਾ, ਬਲਕਿ ਹੋਮੇ ਵੱਧ ਜਾਂਦੀ ਹੈ, ਉਹਨਾਂ ਦੇ ਵੀ ਅਧੀਨ ਨਹੀਂ ਹੁੰਦਾ ਹੈ।
ਸਭ ਕੋ ਤੇਰਾ ਵਸ ਅਗਮ ਅਗੋਚਰਾ,
ਹੇ ਮਨਾ ਸਭ ਕੁਛ ਤੇਰੇ ਵਸ ਹੈ, ਪਰ ਕੇਵਲ ਅਗਮ ਅਗੋਚਰ ਪਰਮੇਸ਼ਰ ਦੀ, ਪਰਮੇਸ਼ਰ ਜਿਹੜਾ ਤੇਰੀ ਗਮਤਾ ਤੋਂ ਪਰੇ ਹੈ ਤਾਂ ਪਰਮੇਸ਼ਰ ਹੈ, ਬਾਕੀ ਤਾਂ ਤੇਰੇ ਅਧੀਨ ਹੈ। ਹੇ ਮਨ
ਤੂੰ ਭਗਤਾ ਕੈ ਵਸ, ਭਗਤਾ ਤਾਣ ਤੇਰਾ,
ਹੇ ਮਨ ਤੂੰ ਕੇਵਲ ਬੰਦਗੀ ਕਰਨ ਵਾਲੇ ਭਗਤਾਂ ਦੇ ਵਸ ਹੋਇਆ, ਕਿਉਂਕਿ ਭਗਤ ਜਨਾਂ ਨੇ ਦੈਵੀ ਸੰਪਦਾ ਨੂੰ ਧਾਰਨ ਕਰਕੇ ਤੇਰੇ ਵਿੱਚੋਂ ਆਸਰੀ ਸੰਪਦਾ ਦਾ ਬਲ ਖਤਮ ਕਰ ਦਿੱਤਾ ਹੈ, ਉਹਨਾਂ ਦੇ ਅਧੀਨ ਹੋਇਆ ਹੈ।
ਸ਼ਲੋਕ ਮਹੱਲਾ ਪੰਜਵਾਂ।
ਅੱਗੇ ਗੁਰੂ ਅਰਜਨ ਦੇਵ ਜੀ ਉਚਾਰਨ ਕਰਦੇ ਨੇ ਸ਼ਬਦ,
ਆਪੀ ਐਦ ਆਪ ਨਾਰਾਇਣ,
ਨਾਰਾਇਣ ਪਰਮੇਸ਼ਰ ਆਪ ਹੀ ਹੋਮੇ ਜਾਂ ਅਗਿਆਨ ਦੇ ਜਿਹੜੇ ਰੋਗ ਨੇ ਉਹਨਾਂ ਨੂੰ ਮੇਟਣ ਵਾਲਾ ਗੁਰੂ ਰੂਪੀ ਵੈਦ ਹੈ, ਆਪੇ ਵੈਦ, ਤੇ ਆਪ ਹੀ ਹੋਮੇ ਦੇ ਰੋਗ ਨੂੰ ਮੇਟਣ ਵਾਲਾ ਗੁਰੂ ਰੂਪ ਵੈਦ ਹੈ, ਤੇ ਇਸ ਕਰਕੇ ਆਪ ਹੀ ਪਰਮੇਸ਼ਰ ਸਭ ਦੇ ਹਿਰਦੇ ਰੂਪੀ ਘਰ ਦੇ ਵਿੱਚ ਵਿਆਪਕ ਹੈ, ਐਸਾ ਪਰਮੇਸ਼ਰ ਵਾਹਿਗੁਰੂ ਹੈ।
ਇਹ ਵੈਦ ਜੀ ਕਾ ਦੁੱਖ ਲਾਇਣ,
ਜਿਹੜੇ ਦੁਨੀਆਂ ਦੇ ਵੈਦ ਨੇ ਇਹ ਤਾਂ ਵੈਦ ਜੀ ਜੀਵਾਂ ਨੂੰ ਹੰਗਤਾ ਦਾ ਦੁੱਖ ਲਾਇਣ ਲਾਉਣਾ ਚਮੇੜਨਾ ਜਾਣਦੇ ਹੈ, ਭਰਮ ਦੇ ਵਿੱਚ ਪਾਉਣਾ ਜਾਣਦੇ ਨੇ, ਪੈਸੇ ਲੈਣ ਦੇ ਮਾਰੇ ਤੇਰੀ ਖਤਰਨਾਕ ਬਿਮਾਰੀ ਹੈ ਤੂੰ ਮਰ ਜਾਏਗਾ, ਇਹਦਾ ਇਲਾਜ ਕਰਾ ਚੰਗੀ ਤਰ੍ਹਾਂ, ਪੈਸੇ ਉਹਨਾਂ ਦੇ ਕੋਲੋਂ ਪ੍ਰਾਪਤ ਕਰੀ ਜਾਣੇ, ਇਸ ਕਰਕੇ ਇਹ ਵੈਦ ਤਾਂ ਐਸੇ ਨੇ ਜੀਆਂ ਦੇ ਦੁੱਖ ਲਾਉਂਦੇ ਆ, ਇੱਕ ਬਿਮਾਰੀ ਹਟਾ ਕੇ ਦੋ ਹੋਰ ਲਾ ਦਿੰਦੇ ਨੇ। ਪਰ ਸਾਧ ਸਿੰਘ ਜੀ ਇਹ ਗੁਰੂ ਰੂਪੀ ਵੈਦ ਜਿਹੜਾ ਹੈ ਇਹ ਵੈਦ ਬੋਲ ਕਰਦੀ, ਇਹ ਵੈਦ,
ਇਹ ਵੈਦ ਜੀ ਕਾ ਦੁੱਖ ਲਾਇਣ,
ਇਹ ਜਿਹੜਾ ਗੁਰੂ ਰੂਪੀ ਵੈਦ ਹੈ ਇਹ ਜੀਵਾਂ ਦਾ ਜੰਮਣ ਮਰਨ ਰੂਪੀ ਦੁੱਖ ਨੂੰ ਲੈਣ ਲੈ ਕਰਨ ਵਾਲਾ ਹੈ, ਲੈ ਕਰ ਦਿੰਦੇ ਨੇ ਭਾਵ ਮੇਟਣਾ ਕਰਦੇ ਨੇ, ਸਤਿਗੁਰੂ ਐਸੇ ਹਨ। ਇਸ ਕਰਕੇ ਕਿਹਾ ਸਤਿਗੁਰੂ ਵੈਦ ਨਾ ਰੋਗੀ ਵੈਦ ਨਾ ਰੋਗ ਮਿਟਾਵੇ, ਤੇ ਅੱਗੇ ਦੱਸਦੇ ਨੇ ਜੇ
ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਇਣ,
ਗੁਰੂ ਸਾਹਿਬ ਜੀ ਦਾ ਜਿਹੜਾ ਸ਼ਬਦ ਉਪਦੇਸ਼ ਲੈ ਕੇ ਬ੍ਰਹਮਾਨੰਦ ਰੂਪੀ ਅੰਮ੍ਰਿਤ ਰਸ ਨੂੰ ਖਾਇਣ ਖਾਣਾ ਕਰੀਏ।
ਨਾਨਕ ਜਿਸ ਮਨ ਵਸੈ,
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਜਿਨ੍ਹਾਂ ਦੇ ਮਨ ਹਿਰਦੇ ਵਿੱਚ ਗੁਰ ਸ਼ਬਦ ਵਸੇ ਵਸ ਜਾਂਦਾ ਹੈ,
ਤਿਸ ਕੇ ਸਭ ਦੁੱਖ ਮਿਟਾਇਣ,
ਉਸਦੇ ਸਾਰੇ ਦੁੱਖਾਂ ਨੂੰ ਮੇਟ ਦਿੰਦੇ ਨੇ ਸਤਿਗੁਰੂ ਕਿਰਪਾ ਕਰਕੇ ਜੀ।
ਮਹੱਲਾ ਪੰਜਵਾਂ।
ਅੱਗੇ ਪੰਜਵੇਂ ਪਾਤਸ਼ਾਹ ਫਿਰ ਸ਼ਬਦ ਉਚਾਰਦੇ ਜੀ,
ਹੁਕਮ ਉਛਲੈ ਹੁਕਮੇ ਰਹੈ,
ਇਹ ਭਾਈ ਪਰਮੇਸ਼ਰ ਹੁਕਮ ਵਿੱਚ ਸਮੁੰਦਰ ਮਹਾਂਪਰਲੋਂ ਆਉਣ ਵੇਲੇ ਉਛਲੈ ਉਛਾਲੇ ਮਾਰ ਕੇ ਤੇ ਇਉਂ ਸਾਸੀ ਸਾਰੀ ਖਲਕਤ ਨੂੰ ਆਪਣੇ ਵਿੱਚ ਡਬੋ ਲੈਂਦਾ ਹੈ, ਇਹ ਪਰਮੇਸ਼ਰ ਵਾਹਿਗੁਰੂ ਦਾ ਆਪਣਾ ਹੈ। ਤੇ ਫਿਰ ਹੁਕਮ ਦੇ ਵਿੱਚ ਹੁਕਮ ਦੇ ਵਿੱਚ ਵੀ ਨੇਮ ਦਾ ਵਧਿਆ ਹੋਇਆ ਸਾਧ ਸਿੰਘ ਜੀ, ਇਹ ਜਿਹੜਾ ਪਾਣੀ ਹੈ ਪਾਣੀ ਰਹਿ ਰਿਹਾ ਹੈ, ਇਹ ਪਰਮੇਸ਼ਰ ਦੇ ਹੁਕਮ ਦਾ ਹੀ ਬੰਨਿਆ ਜਿਹੜਾ ਪਾਣੀ ਹੈ, ਪਰਮੇਸ਼ਰ ਦੇ ਹੁਕਮ ਸਮੁੰਦਰ ਹੈ ਜਿਹੜਾ ਉਹ ਮਹਾਂਪਰਲੋਂ ਆਉਣ ਵੇਲੇ ਉਛਾਲਾ ਮਾਰਦਾ ਤੇ ਸਾਰੇ ਜੀਵਾਂ ਨੂੰ ਡੋਬ ਲੈਂਦਾ ਆਪਣੇ ਵਿੱਚ ਖਤਮ ਕਰ ਦਿੰਦਾ, ਇਹਨੂੰ ਪਾਣੀ ਦੀ ਪਲੋ ਕਹਿੰਦੇ ਆ। ਤੇ ਹੁਕਮ ਦੇ ਵਿੱਚ ਕਿਨਾਰਿਆਂ ਦੇ ਨਿਯਮ ਦੇ ਵਿੱਚ ਬੰਨਾ ਹੋਇਆ ਰਹਿੰਦਾ ਹੈ ਹੁਕਮੇ ਰਹੇ, ਤੇ ਇਸੇ ਪ੍ਰਕਾਰ ਜੀ ਫਿਰ ਬੋਲੋ
ਹੁਕਮ ਉਛਲੈ ਹੁਕਮੇ ਰਹੇ,
ਤੇ ਪਰਮੇਸ਼ਰ ਦੇ ਹੁਕਮ ਵੀ ਸੰਸਾਰ ਸਮੁੰਦਰ ਆਸਰੀ ਸੰਪਦਾ ਵਿੱਚ ਉਛਾਲੇ ਮਾਰਦਾ, ਤੇ ਹੁਕਮ ਵਿੱਚ ਦੈਵੀ ਸੰਪਦਾ ਕਰਕੇ ਉਹ ਉਛਾਲਣ ਤੋਂ ਰਹਿਤ ਹੋ ਜਾਂਦਾ, ਹੁਕਮ ਵਿੱਚ ਸਮਾਧੀ ਲਾ ਕੇ ਵਿਕਾਰਾਂ ਵੱਲੋਂ ਸੰਸਾਰ ਵੀ ਸਮੁੰਦਰ ਵਿੱਚ ਇਸਤਿਤ ਰਹਿੰਦਾ, ਤੇ ਹੁਕਮ ਦੇ ਵਿੱਚ ਜਗਿਆਸੂ ਰੂਪ ਸਮੁੰਦਰ ਦਾ ਮਨ ਪ੍ਰੇਮ ਦੇ ਉਛਾਲੇ ਮਾਰਦਾ, ਅਤੇ ਹੁਕਮ ਦੇ ਵਿੱਚ ਤੇ ਸਮਤਾ ਨੂੰ ਧਾਰਨ ਕਰਕੇ ਵਿਕਾਰਾਂ ਦੀ ਕੁਸੰਗਤ ਤੋਂ ਰਹਿਤ ਹੋ ਜਾਂਦਾ, ਆਤਮ ਆਨੰਦ ਵਿੱਚ ਇਸਤਿਤ ਹੋ ਜਾਂਦਾ। ਤੋ ਇਸ ਕਰਕੇ ਤੇ ਹੁਕਮ ਉਛਲੈ ਹੁਕਮੇ ਰਹੇ, ਪਰਮੇਸ਼ਵਰ ਦੇ ਹੁਕਮ ਵਿੱਚ ਜੀਵ ਹੰਕਾਰ ਰੂਪੀ ਉਛਾਲਾ ਮਾਰਦਾ ਅਤੇ ਹੁਕਮ ਦੇ ਵਿੱਚ ਨਿਮਰਤਾ ਨੂੰ ਧਾਰਨ ਕਰਕੇ ਰਹਿੰਦਾ ਹੈ।
ਹੁਕਮ ਦੁੱਖ ਸੁਖ ਸਮ ਕਰ ਸਹਿ,
ਪਰਮੇਸ਼ਵਰ ਦੇ ਹੁਕਮ ਵਿੱਚ ਸੁਖ ਦੇ ਦੁੱਖ ਨੂੰ ਬਰਾਬਰ ਕਰਕੇ ਸਹਿਣ ਕਰ ਲੈਂਦਾ ਹੈ, ਤਿਤਿਕਸ਼ਾ ਬਿਰਤੀ ਹੋ ਜਾਂਦੀ ਹੈ।
ਹੁਕਮ ਨਾਮ ਜਪੈ ਦਿਨ ਰਾਤ,
ਹੁਕਮ ਅਨੁਸਾਰ ਹੀ ਜੀਵ ਰਾਤ ਦਿਨ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ।
ਨਾਨਕ ਜਿਸ ਨੂੰ ਹੋਵੇ ਦਾਤ,
ਤੇ ਸਤਿਗੁਰੂ ਕਥਨ ਕਰਦੇ ਕਿ ਉਹ ਨਾਮ ਜਪਦਾ ਜਿਸ ਨੂੰ ਜਿਹਦੇ ਤਾਂ ਗੁਰਾਂ ਦੁਆਰਾ ਭਾਉ ਭਗਤੀ ਬ੍ਰਹਮ ਵਿਦਿਆ ਦੀ ਇਹ ਦਾਤ ਮਿਲ ਜਾਂਦੀ ਹੈ, ਨਾਮ ਦੀ ਦਾਤ ਬਖਸ਼ੇ ਪ੍ਰਾਪਤ ਹੋਵੇ ਹੁੰਦੀ ਹੈ।
ਹੁਕਮ ਮਰੈ ਹੁਕਮੇ ਹੀ ਜੀਵੈ,
ਪਰਮੇਸ਼ੁਰ ਦੇ ਹੁਕਮ ਵਿੱਚ ਜੀਵ ਸੰਸਾਰ ਵਿੱਚ ਮਰੇ ਮਰਦਾ, ਹੁਕਮ ਵਿੱਚ ਜੀਵੈ ਜਿਉਂਦਾ, ਤੇ ਜੀਵ ਹੁਕਮ ਕਰਕੇ ਜੀਵਤ ਭਾਵ ਵੱਲੋਂ ਮਰਦਾ, ਹੁਕਮ ਕਰਕੇ ਹੀ ਸੰਸਾਰ ਵੱਲੋਂ ਮਰਦਾ। ਹੁਕਮ ਮਰੈ ਹੁਕਮੇ ਹੀ ਜੀਵੈ, ਹੁਕਮ ਕਰਕੇ ਹੀ ਗੁਰਾਂ ਦੇ ਉਪਦੇਸ਼ ਦੁਆਰਾ ਜੀਵਨ ਮੁਕਤ ਹੋਣ ਰੂਪ ਜਿਉਂਦਾ ਹੁੰਦਾ, ਹੁਕਮੇ ਜੀਵ ਹੈ। ਅੱਗੇ ਦੱਸਦੇ ਨੇ
ਹੁਕਮੇ ਨਾਨਾ ਵੱਡਾ
ਥੀਵੈ, ਇਹਨੂੰ ਨਾਨਾ ਕਰਨਾ ਪਾਈ, ਕਿਤੇ ਨਾਨਾ ਨਾ ਬਣਾ ਲਿਓ ਪਾਠ ਨਾਨਾ, ਤੇ ਹੁਕਮ ਦੇ ਵਿੱਚ ਹੀ ਨਾਨਾ ਛੋਟੇ ਜਿਹੇ ਆਕਾਰ ਵਾਲਾ ਮੱਛਰ ਆਦਿ ਜੀਵ ਬਣ ਜਾਂਦਾ, ਅਤੇ ਹੁਕਮ ਦੇ ਵਿੱਚ ਹੀ ਵੱਡਾ ਥੀਵੈ ਹੁੰਦਾ, ਭਾਵ ਹਾਥੀ ਆਦਿ ਵੱਡੇ ਆਕਾਰ ਵਾਲਾ ਬਣ ਜਾਂਦਾ। ਇਸ ਕਰਕੇ ਤੇ ਹੁਕਮੇ ਨਾਨਾ ਵੱਡਾ ਥੀਵੈ, ਹੁਕਮ ਵਿੱਚ ਹੀ ਨਾਨਾ ਨਿੱਕਾ ਭਾਵ ਨਿਮਰਤਾ ਗਰੀਬੀ ਧਾਰਨ ਵਾਲੇ ਵੱਡੇ ਬ੍ਰਹਮ ਦੀ ਪ੍ਰਾਪਤੀ ਵਾਲਾ ਹੋ ਜਾਂਦਾ ਹੈ।
ਹੁਕਮੇ ਸੋਗ ਹਰਖ ਆਨੰਦ,
ਹੁਕਮ ਦੇ ਵਿੱਚ ਪਦਾਰਥਾਂ ਦੇ ਵਿਛੜਨੇ ਕਰਕੇ ਜੀਵ ਸੋਗ ਗਮ ਵਿੱਚ ਰਹਿੰਦਾ, ਪਦਾਰਥਾਂ ਦੇ ਮਿਲਣੇ ਕਰਕੇ ਹਰਖ ਪ੍ਰਸੰਨ ਰਹਿੰਦਾ, ਅਤੇ ਹੁਕਮ ਦੇ ਵਿੱਚ ਹੀ ਆਨੰਦ ਦੀ ਬ੍ਰਹਮਾਨੰਦ ਦੀ ਪ੍ਰਾਪਤੀ ਹੁੰਦੀ ਹੈ।
ਹੁਕਮੇ ਜਪੈ ਨਿਰੋਧਰ ਗੁਰਮੰਤਰ,
ਹੁਕਮ ਵਿੱਚ ਹੀ ਗੁਰਮੰਤਰ ਗੁਰਾਂ ਦੇ ਉਪਦੇਸ਼ ਦੁਆਰਾ ਨਿਰੋਧਰ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕ ਕੇ ਨਿਰਵਿਸ਼ੇਸ਼ ਕਰਕੇ ਚਿੱਤ ਨੂੰ ਉਧਾਰਨ ਵਾਲੇ ਨਾਮ ਨੂੰ ਜਪੇ ਜਪਦਾ ਹੈ।
ਹੁਕਮੇ ਆਵਣ ਜਾਣ ਰਹਾਏ,
ਤੇ ਹੁਕਮ ਦੇ ਵਿੱਚ ਹੀ ਆਵਣ ਜਾਣ ਆਉਣੇ ਜਾਣੇ ਤੋਂ ਰਹਾਏ ਰਹਿੰਦਾ, ਭਾਵ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ।
ਨਾਨਕ ਜਾ ਕੋ ਭਗਤੀ ਲਾਏ,
ਤੇ ਸਤਿਗੁਰੂ ਜੀ ਕਥਨ ਕਰਦੇ ਨੇ ਉਹ ਜੰਮਣ ਮਰਨ ਤੋਂ ਰਹਿਤ ਹੁੰਦਾ ਜਾਂ ਜਿਸ ਦੇ ਤਾਂ ਹੀ ਪਰਮੇਸ਼ਰ ਆਪਣੀ ਭਗਤੀ ਵਿੱਚ ਲਾਏ ਲਾਉਂਦਾ ਹੈ।
ਪੌੜੀ
ਅੱਗੇ ਪੌੜੀ ਕਥਨ ਕਰਦੇ
ਨੇ ਤਿਸ ਢਾਡੀ ਕੁਰਬਾਨ,
ਹੇ ਪਰਮੇਸ਼ਰ ਹਾਂ ਮੈਂ ਤਿਸ ਉਸ ਢਾਡੀ ਜਸ ਗਾਉਣ ਵਾਲੇ, ਤੇਰਾ ਜਿਹੜਾ ਜਸ ਗਾਉਂਦੇ ਆ ਸੰਤ ਭਗਤ, ਉਹਨਾਂ ਤੋਂ ਕੁਰਬਾਨ ਬਲਿਹਾਰ ਜਾਂਦਾ ਹਾਂ।
ਜੇ ਤੇਰਾ ਸੇਵਾਦਾਰ,
ਜਿਹੜਾ ਤੇਰਾ ਸੇਵਾਦਾਰ ਬਣ ਗਿਆ, ਜਿਹੜਾ ਤੇਰੇ ਦਰ ਦੇ ਉੱਤੇ ਸੇਵਾ ਕਰਨ ਵਾਲਾ ਹੈ, ਭਾਵ ਨਾਮ ਜਪਣ ਜਪਾਉਣ ਦੀ ਸੇਵਾ ਕਰਦਾ,
ਹਾਂ ਤਿਸ ਢਾਡੀ ਬਲਿਹਾਰ,
ਮੈਂ ਉਸ ਢਾਡੀ ਤੋਂ ਗਾਉਣ ਵਾਲੇ ਤੋਂ ਕੁਰਬਾਨ ਜਾਂਦਾ ਹਾਂ।
ਜੀ ਗਾਵੈ ਗੁਣ ਅਪਾਰ,
ਅਪਾਰ ਬੇਅੰਤ ਪ੍ਰਭੂ ਤੇਰੇ ਗੁਣਾਂ ਨੂੰ ਗਾਵੈ ਗਾਉਂਦਾ ਹੈ।
ਸੋ ਢਾਡੀ ਧਨ ਧਨ,
ਉਹ ਢਾਡੀ ਜਿਹੜਾ ਜਸ ਕਰਨ ਵਾਲਾ ਧਨ ਧਨ ਧਨਤਾ ਦੇ ਯੋਗ ਹੈ, ਉਹਦੀ ਮਾਤਾ ਵੀ ਧਨ ਤੇ ਉਹਦਾ ਪਿਤਾ ਵੀ ਧਨ ਹੈ, ਧਨ ਧਨ। ਤੇ ਜਿਹੜਾ ਅੱਗੇ
ਜਿਸ ਲੋੜੇ ਨਿਰੰਕਾਰ,
ਜਿਸ ਨੂੰ ਨਿਰੰਕਾਰ ਪਰਮੇਸ਼ਰ ਆਪ ਲੋੜੇ ਚਾਹੁੰਦਾ ਕਿ ਇਹ ਮੇਰੇ ਦਰਬਾਰ ਵਿੱਚ ਆ ਕੇ ਕੀਰਤਨ ਕਰੇ, ਜਿਸਦੇ ਮਨ ਚ ਨਿਰੰਕਾਰ ਪਰਮੇਸ਼ਰ ਪ੍ਰਾਪਤੀ ਦੀ ਲੋੜ ਹੈ, ਇੱਛਾ ਹੈ, ਉਹ ਧੰਤਾ ਦੇ ਯੋਗ ਹੈ।
ਸੋ ਢਾਡੀ ਭਾਗਠ,
ਉਹ ਢਾਡੀ ਜਸ ਕਰਨ ਵਾਲਾ ਪੁਰਖ ਭਾਗਠ ਭਾਗਾਂ ਵਾਲਾ ਹੈ, ਕੌਣ ਦੱਸਦੇ ਨੇ?
ਜਿਸ ਸੱਚਾ ਦੁਆਰ ਬਾਰ,
ਜਿਸ ਨੂੰ ਸੱਚਾ ਸਾਧ ਸੰਗਤ ਰੂਪੀ ਦੁਆਰ ਵਾਰ ਦਰਬਾਰ ਮਿਲਿਆ ਹੈ। ਇਹ ਦੁਆਰ ਵਾਰ ਇਕੱਠਾ ਪਾਠ ਰੱਖਣਾ ਭਾਈ, ਥੋੜੀ ਜਿਹੀ ਡੈਸ ਹੀ ਆ ਬੋਲਣ ਦੇ ਵਿੱਚ, ਤੇ ਇਹਦੇ ਵਿੱਚ ਕਹੀਏ ਤੇ ਦੱਦਾ ਲਾ ਕਰ ਤਾਂ ਆਰ ਵਾਰ ਬਣ ਜੂਗਾ, ਉਹ ਨਹੀਂ ਪਾਠ, ਫਿਰ ਦੋ ਆਰ ਵਾਰ ਬਣ ਜਾਵੇ, ਦੁਆਰ ਵਾਰ ਇਕੱਠਾ ਪਾਠ ਰੱਖਣਾ। ਜਿਸ ਨੂੰ ਬਾਰ ਦੁਆਰਿਆਂ ਵਾਲੇ ਸੰਸਾਰ ਵਿੱਚੋਂ ਗੁਰਾਂ ਦੁਆਰਾ ਗਿਆਨ ਰੂਪੀ ਦੁਆਰ ਦਰਵਾਜ਼ੇ ਦੀ ਪ੍ਰਾਪਤੀ ਹੁੰਦੀ ਹੈ, ਤੋ ਇਸ ਕਰਕੇ ਸੋ ਢਾਡੀ ਭਾਗਟ, ਜੇ ਸੱਚਾ ਦੁਆਰ ਵਾਰ ਮਨੁੱਖਾ ਜਨਮ ਰੂਪੀ ਦੁਆਰੇ ਦੇ ਸੱਚਾ ਗਿਆਨ ਰੂਪੀ ਦੁਆਰਾ ਪ੍ਰਾਪਤ ਹੋਇਆ, ਜਿਸਦਾ ਦੁਆਰਿਆਂ ਵਾਲੇ ਸਰੀਰ ਵਿੱਚ ਬਾਰ ਇੰਦਰਿਆਂ ਤੇ ਇੰਦਰੀਏ ਵੀ ਸੱਚੇ ਹਨ, ਤੇ ਉਹ ਤਾਂ ਭਾਗਾਂ ਵਾਲਾ ਢਾਡੀ ਹੈ।
ਉਹ ਢਾਡੀ ਤੁਧ ਧਿਆਈ,
ਹੇ ਪਰਮੇਸ਼ਰ ਢਾਡੀ ਜਸ ਗਾਉਣ ਵਾਲਾ ਤੈਨੂੰ ਧਿਆ ਕਰ ਬਿਰਤੀ ਬਣਾ ਕੇ ਧਿਆਉਂਦਾ ਹੈ, ਮਨ ਬਾਣੀ ਸਰੀਰ ਕਰਕੇ।
ਕਲਾਣੇ ਦਿਨ ਰਹਿਣਾਰ,
ਤੇ ਊ ਬਾਣੀ ਮਨ ਬਾਣੀ ਸਰੀਰ ਕਰਕੇ ਧਿਆਉਂਦਾ ਹੈ, ਜਾਂ ਧਿਆ ਕਰ ਬਿਰਤੀ ਦੁਆਰਾ ਧੋਂਦਾ ਹੈ, ਮਨ ਬਾਣੀ ਕਰਕੇ ਦਿਨ ਰਹਿਣ ਰਾਤ ਦਿਨੇ ਤੇਰੇ ਕਲਾਣੇ ਜਸ ਨੂੰ ਗਾਉਂਦਾ। ਪੁਰਾਣੇ ਸਮੇਂ ਚ ਰਾਜਾ ਮਹਾਰਾਜਿਆਂ ਦੇ ਜਾਂ ਵਿਆਹ ਦੇ ਚ ਨਾ ਕਲਾਣੇ ਪੜਿਆ ਕਰਦੇ, ਤੇ ਉਹਦੇ ਵਿੱਚ ਵੀ ਫਲਾਣੇ ਦਾ ਫਲਾਣਾ ਪੁੱਤਰ, ਫਲਾਣੇ ਦਾ ਫਲਾਣਾ ਹੋਇਆ, ਫਲਾਣੇ ਦਾ ਫਲਾਣਾ ਹੋਇਆ, ਇਹ ਇਹੋ ਜਿਹਾ ਖਾਨਦਾਨ, ਇਹਨੂੰ ਕਲਾਣੇ ਕਹਿੰਦੇ ਸੀ। ਜਿਹੜਾ ਵਾਹਿਗੁਰੂ ਦਾ ਜਸ ਕਰੇ ਵੀ ਮਹਾਰਿਓ ਸੰਸਾਰ ਨੂੰ ਸਾਜਣ ਵਾਲਾ ਹੈ, ਸੰਸਾਰ ਦੀ ਪਾਲਣਾ ਕਰਨ ਵਾਲਾ, ਇਹ ਕਲਾਣਾ, ਇਹਨੂੰ ਕਲਾਣਾ ਗਾਉਣਾ, ਸੱਚਾ ਕਲਾਣਾ ਹੈ ਇਹ ਗਾਉਣ ਵਾਲਾ, ਜਿਹੜਾ ਉਹ ਧੰਤਾ ਦੇ ਯੋਗ ਹੈ, ਉਹ ਢਾਡੀ ਹੈ ਅਸਲ, ਜਿਹੜਾ ਤੁਹਾਨੂੰ ਇਉਂ ਤੇ ਹੁੰਦਾ ਹੈ।
ਮੰਗੈ ਅੰਮ੍ਰਿਤ ਨਾਮ,
ਜਿਹੜਾ ਤੁਹਾਡੇ ਕਲਾਣੇ ਜਸ ਨੂੰ ਗਾਉਣ ਵਾਲਾ ਹੈ, ਤੇਰੇ ਪਾਸੋਂ ਅੰਮ੍ਰਿਤ ਨਾਮ ਨੂੰ ਇਹ ਮੰਗਦਾ ਹੈ, ਤੇ ਉਹ ਫਿਰ
ਨਾ ਆਵੇ ਕਦੇ ਹਾਰ।
ਉਸ ਢਾਡੀ ਜਸ ਕਰਨ ਵਾਲੇ ਨੂੰ ਕਦੇ ਹਾਰ ਹੀ ਨਹੀਂ ਆ ਸਕਦੀ, ਤੇ ਕਾਮ ਆਦਿਕਾਂ ਵੱਲੋਂ ਹਾਰ ਨਹੀਂ, ਸਦਾ ਮੁੱਖ ਮਨੁੱਖਾ ਜਨਮ ਵਿੱਚ ਹਾਰ ਨਹੀਂ ਆਉਂਦੀ। ਉਹ ਮਨੁੱਖ ਸੰਸਾਰ ਦੇ ਵਿੱਚ ਮਨੁੱਖਾ ਜਨਮ ਰੂਪੀ ਬਾਜੀ ਨੂੰ ਜਿੱਤ ਕੇ ਜਾਂਦਾ ਹੈ।
ਕੱਪੜ ਭੋਜਨ ਸੱਚ,
ਹੇ ਪਰਮੇਸ਼ਰ ਐਸੇ ਜਸ ਕਰਨ ਵਾਲੇ ਪੁਰਖ ਨੂੰ ਤੂੰ ਪ੍ਰੇਮ ਰੂਪੀ ਕੱਪੜਾ ਸੱਚਾ ਬ੍ਰਹਮ ਗਿਆਨ ਰੂਪੀ ਮਹਾਰਾਜ ਭੋਜਨ ਦੇਣਾ, ਜਿਸ ਕਰਕੇ ਉਹ ਸਦਾ ਹੀ ਤੇਰੀ ਜਿਹੜੀ ਸੱਚੀ ਜਿਹੜੀ ਲਿਵ ਹੈ, ਅੱਗੇ ਬੋਲ ਦੋ ਜੀ,
ਰਹਿਦਾ ਲਿਵੈ ਧਾਰ,
ਜਿਸ ਕਰਕੇ ਉਹ ਸਦਾ ਤੇਰੀ ਸੱਚੀ ਲਿਵ ਹੈ, ਲਿਵ ਦੇ ਵਿੱਚ ਧਾਰ ਆਸਰੇ ਰਹਿੰਦਾ ਹੈ। ਕੱਪੜ ਭੋਜਨ ਸੱਚ, ਰਹਿੰਦਾ ਲਿਵੈ ਧਾਰ, ਜੋ ਤੇਰੇ ਸੱਚੇ ਨਾਮ ਚ ਲਿਵੈ, ਲਿਵ ਬਿਰਤੀ ਨੂੰ ਤੇਲ ਧਾਰਾ ਵਾਂਗੂ ਧਾਰ ਕੇ ਰਹਿੰਦਾ ਹੈ, ਉਹ ਤੇਰਾ ਸੱਚਾ ਨਾਮ, ਨਾਮ ਹੀ ਉਹ ਕੱਪੜਾ ਤੇ ਨਾਮ ਹੀ ਉਹਨਾਂ ਦਾ ਭੋਜਨ ਹੈ। ਕੱਪੜ ਭੋਜਨ ਸੱਚ, ਰਹਿੰਦਾ ਲਿਵੈ ਧਾਰ, ਜੋ ਤੇਲ ਧਾਰਾ ਵੱਤ ਚਿੱਤ ਦੀ ਲਿਵੈ ਬਿਰਤੀ ਹਰ ਵਕਤ ਤੇਰੇ ਵਿੱਚ ਲਾ ਕੇ ਰੱਖਦਾ ਹੈ, ਉਸਦਾ ਵਸਤਰਾਂ ਦਾ ਪਹਿਨਣਾ, ਭੋਜਨ ਦਾ ਖਾਣਾ, ਸਾਰਾ ਕੋਈ ਸੱਚ ਸਫਲਾ ਹੈ।
ਸੋ ਢਾਡੀ ਗੁਣਵੰਤ,
ਉਹ ਢਾਡੀ ਜਸ ਕਰਨ ਵਾਲਾ ਗੁਣਵੰਤ ਸ੍ਰੇਸ਼ਟ ਗੁਣਾਂ ਵਾਲਾ ਗਿਆਨਵਾਨ ਹੈ,
ਜਿਸ ਨੂੰ ਪ੍ਰਭ ਪਿਆਰ,
ਤੇ ਜਿਸ ਨੂੰ ਹੇ ਪ੍ਰਭ ਪਰਮੇਸ਼ਰ ਤੇਰੇ ਨਾਲ ਪਿਆਰ ਪ੍ਰੇਮ ਹੈ।
ਸਲੋਕ ਮਹੱਲਾ ਪੰਜਵਾਂ,
ਪੰਜਵੇਂ ਪਾਤਸ਼ਾਹ ਅੱਗੇ ਸਲੋਕ ਉਚਾਰਦੇ ਆ ਜੀ।
ਅੰਮ੍ਰਿਤ ਬਾਣੀ ਅਮਿਓ ਰਸ,
ਹੇ ਭਾਈ ਅੰਮ੍ਰਿਤ ਬਾਣੀ ਵਿੱਚ ਨਾਮ ਅਮਿਓ ਅੰਮ੍ਰਿਤ ਰੂਪੀ ਰਸ ਹੈ। ਬਾਣੀ ਵੀ ਅੰਮ੍ਰਿਤ ਰੂਪ ਹੈ ਤੇ ਰਸ ਪ੍ਰੇਮ ਵੀ ਅਮਿਓ ਅੰਮ੍ਰਿਤ ਰੂਪ ਹੈ, ਜਿਹੜਾ ਵਾਹਿਗੁਰੂ ਦਾ ਪ੍ਰੇਮ ਹੈ ਅਤੇ ਜਿਹੜਾ ਹਰ ਪਰਮੇਸ਼ਰ ਵਾਹਿਗੁਰੂ ਹੈ।
ਅੰਮ੍ਰਿਤ ਹਰ ਕਾ ਨਾਮ,
ਹਰ ਪਰਮੇਸ਼ਰ ਦਾ ਨਾਮਾਂ ਦੇ ਵਿੱਚੋਂ ਇੱਕ ਅੰਮ੍ਰਿਤ ਨਾਮ ਵੀ ਹੋਇਆ ਉਹਦਾ। ਹਰ ਅੰਮ੍ਰਿਤ ਸੱਜਣ ਮੇਰਾ ਕਿਹਾ, ਉਹਦਾ ਨਾਮ ਵੀ, ਦੂਸਰਾ ਉਹਦਾ ਨਾਮ ਵੀ ਅੰਮ੍ਰਿਤ ਰੂਪ ਹੈ। ਭਾਵ ਕੀ ਹੈ, ਸਾਰੀਆਂ ਚੀਜ਼ਾਂ ਅੰਮ੍ਰਿਤ ਰੂਪ ਹਨ, ਕਿਉਂਕਿ ਬਾਣੀ ਨਾਲੇ ਅੰਮ੍ਰਿਤ ਤਿਆਰ ਹੁੰਦਾ, ਰਸ ਪ੍ਰੇਮ ਪੈਦਾ ਹੁੰਦਾ ਹੈ ਅਤੇ ਪ੍ਰੇਮ ਪਰਮੇਸ਼ਰ ਦਾ ਨਾਮ ਹੀ ਨਾਮ ਪ੍ਰਾਪਤ ਹੁੰਦਾ, ਇਸ ਕਰਕੇ ਸਭ ਅੰਮ੍ਰਿਤ ਰੂਪ ਹੈ। ਜਾਂ ਵੇ ਅੰਮ੍ਰਿਤ ਬਾਣੀ ਅਮਿਓ ਰਸ, ਅੰਮ੍ਰਿਤ ਹਰ ਕਾ ਨਾਉ, ਜਿਸ ਨੇ ਅੰਮ੍ਰਿਤ ਰੂਪ ਬਾਣੀ ਦਾ ਤੇ ਇਸ ਬਾਣੀ ਦੇ ਨਾਲ ਰਸ ਪ੍ਰੇਮ ਕੀਤਾ, ਉਹਨੂੰ ਬ੍ਰਹਮਾਨੰਦ ਆਤਮਾਨੰਦ ਰੂਪੀ ਅੰਮ੍ਰਿਤ ਰਸ ਪ੍ਰਾਪਤ ਹੋਇਆ। ਉਸ ਨੇ ਅੰਮ੍ਰਿਤ ਅਮਰ ਕਰਨ ਵਾਲੇ ਹਰ ਪਰਮੇਸ਼ਰ ਦਾ ਨਾਮ ਜਪਿਆ। ਅੰਮ੍ਰਿਤ ਬਾਣੀ ਅਮਿਓ ਰਸ, ਅੰਮ੍ਰਿਤ ਹਰ ਕਾ ਨਾਉ, ਗੁਰ ਉਪਦੇਸ਼ ਰੂਪੀ ਅੰਮ੍ਰਿਤ ਬਾਣੀ ਦੁਆਰਾ ਜਦੋਂ ਹਰੀ ਨਾਮ ਨੂੰ ਨਾਮ ਰੂਪੀ ਅੰਮ੍ਰਿਤ ਹਿਰਦੇ ਦੇ ਵਿੱਚ ਧਾਰਿਆ ਤਾਂ ਫਿਰ ਬ੍ਰਹਮਾਨੰਦ ਰੂਪੀ ਅਮਿਓ ਰਸ ਪ੍ਰਾਪਤ ਹੋਇਆ ਹੈ।
ਮਨ ਤਨ ਹਿਰਦੈ ਸਿਮਰ ਹਰ,
ਹੇ ਭਾਈ ਮਨ ਤਨ ਹਿਰਦੇ ਦੇ ਵਿੱਚ ਹਰੀ ਪਰਮੇਸ਼ਰ ਨੂੰ ਸਿਮਰਨ ਯਾਦ ਕਰ, ਤਨ ਕਰਕੇ ਹਿਰਦੇ ਰੂਪੀ ਅਸਥਾਨ ਵਿੱਚ ਰਹਿਣ ਵਾਲੇ ਮਨ ਤਨ ਕਰਕੇ ਪਰਮੇਸ਼ਰ ਦਾ ਸਿਮਰਨ ਕਰੋ ਤੁਸੀਂ, ਕਿਉਂਕਿ ਤਨ ਅਤੇ ਹਿਰਦੇ ਰੂਪੀ ਅਸਥਾਨ ਵਿੱਚ ਰਹਿਣ ਵਾਲੇ ਮਨ ਜਿਹੜਾ ਹੈ ਉਹਦੇ ਨਾਲ ਪਰਮੇਸ਼ਰ ਦਾ ਸਿਮਰਨ ਕਰਨਾ ਕਰੋ।
ਆਠ ਪਹਿਰ ਗੁਣ ਗਾਓ,
ਅੱਠੇ ਪਹਿਰ ਪਰਮੇਸ਼ਰ ਦੇ ਕੀਰਤਨ ਵਿੱਚ ਪਾ ਕੇ ਰਸਨਾ ਨਾਲ ਗੁਣਾਂ ਨੂੰ ਗਾਉਣਾ ਕਰੋ।
ਉਪਦੇਸ਼ ਸੁਣੋ ਤੁਮ ਗੁਰ ਸਿੱਖੋ,
ਹੇ ਗੁਰ ਸਿੱਖੋ ਤੁਮ, ਤੁਸੀਂ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਨਾਲ ਇਹਨਾਂ ਕੰਨਾਂ ਦੁਆਰਾ ਉਪਦੇਸ਼ ਨੂੰ ਸੁਣੋ, ਸੁਣਨਾ ਕਰੋ।
ਸੱਚਾ ਇਹ ਸੁਭਾਵ,
ਇਹੋ ਹੀ ਸੱਚਾ ਸੁਭਾਵ ਪ੍ਰਯੋਜਨ ਮਤਲਬ ਹੈ, ਲਾਭ ਹੈ ਇਹ।
ਜਨਮ ਪਦਾਰਥ ਸਫਲ ਹੋਏ,
ਤੁਹਾਡਾ ਮਨੁੱਖਾ ਜਨਮ ਰੂਪੀ ਇਹ ਪਦਾਰਥ ਸਫਲਾ ਹੋ ਜਾਏਗਾ, ਕਿਉਂਕਿ ਜਨਮ ਪਦਾਰਥ ਇਹਦੇ ਵਿੱਚ ਹੀ ਸਾਧ ਸੰਜੀਵ ਨਾਮ ਪਦਾਰਥ, ਪ੍ਰੇਮ ਪਦਾਰਥ, ਗਿਆਨ ਪਦਾਰਥ, ਮੁਕਤ ਪਦਾਰਥ, ਤਾਂ ਹੀ ਮਿਲੇਗਾ ਮੁਕਤ ਪਦਾਰਥ। ਇਹ ਉਹਨਾਂ ਦਾ ਜਨਮ ਸਫਲਾ ਮੰਨਿਆ ਹੈ, ਜਨਮ ਜਿਹੜਾ ਇਹ ਵੀ ਪਦਾਰਥ ਜੀ ਨੇ ਆਈਆਂ, ਸਾਰੇ ਪਦਾਰਥ ਇਹਦੇ ਕਰਕੇ ਹੀ ਨਾ, ਤੁਹਾਨੂੰ ਮਨੁੱਖਾ ਜਨਮ ਵੀ ਪਦਾਰਥ ਮਿਲਿਆ ਹੋਇਆ ਫਿਰ ਸਫਲ ਹੋ ਜਾਵੇਗਾ।
ਮਨ ਮਹਿਲਾਇਓ ਭਾਓ,
ਇਹ ਜੇਕਰ ਤੁਸੀਂ ਮਨ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਭਾਓ ਪ੍ਰੇਮ ਤੁਸੀਂ ਲਾਇਓ ਲਾਉਣਾ ਕਰੋਗੇ।
ਸੁਖ ਸਹਿਜ ਆਨੰਦ ਕਣਾ,
ਸਾਰਾ ਬੋਲੋ ਜੀ ਇਕੱਠਾ।
ਸੁਖ ਸਹਿਜ ਆਨੰਦ ਕਣਾ, ਪ੍ਰਭ ਜਪਤਿਆ ਦੁੱਖ ਜਾਏ,
ਪ੍ਰਭ ਪਰਮੇਸ਼ਰ ਦਾ ਨਾਮ ਜਪਦਿਆਂ ਜੰਮਣ ਮਰਨ ਦਾ ਦੁੱਖ ਚਲਿਆ ਜਾਂਦਾ ਹੈ, ਸੰਸਾਰਕ ਦੁੱਖ ਚਲਿਆ ਜਾਂਦਾ ਹੈ, ਤੇ ਸੁਖ ਅਚੁੱਤ ਸੁਖ ਬ੍ਰਹਮ ਦੀ ਪ੍ਰਾਪਤੀ ਵਾਲਾ ਘਣਾ ਬਹੁਤਾ ਹੀ ਆਨੰਦ ਪ੍ਰਾਪਤ ਹੋ ਜਾਂਦਾ ਹੈ, ਭਾਵ ਬ੍ਰਹਮਾਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ।
ਨਾਨਕ ਨਾਮ ਜਪਤ ਸੁਖ ਉਪਜੈ,
ਸਤਿਗੁਰੂ ਜੀ ਕਥਨ ਕਰਦੇ ਆ ਪਰਮੇਸ਼ਰ ਦਾ ਨਾਮ ਜਪਣ ਕਰਕੇ ਹਿਰਦੇ ਵੀ ਆਤਮਕ ਸੁਖ ਆਨੰਦ ਉਪਜੈ ਪੈਦਾ ਹੁੰਦਾ ਹੈ।
ਦਰਗਾਹ ਪਾਈਐ ਥਾਉ,
ਦਰਗਾਹ ਦੇ ਵਿੱਚ ਜਿੱਥੇ ਨਿਆਂ ਸਭਾ ਹੈ ਪਰਮੇਸ਼ਰ ਦੀ ਉੱਥੇ ਥਾਂ ਟਿਕਾਣਾ ਸਥਿਤੀ ਮਿਲ ਜਾਂਦੀ ਹੈ।
ਮਹੱਲਾ ਪੰਜਵਾਂ,
ਅੱਗੇ ਪੰਜਵੇਂ ਪਾਤਸ਼ਾਹ ਕਥਨ ਕਰਦੇ ਨੇ ਜੀ।
ਨਾਨਕ ਨਾਮ ਧਿਆਈ ਹੈ,
ਸਤਿਗੁਰੂ ਕਥਨ ਕਰਦੇ ਹਨ ਤਾਂ ਹੀ ਪਰਮੇਸ਼ਰ ਦੇ ਨਾਮ ਨੂੰ ਧਿਆਕਾਰ ਬੀਤਿਆ ਧਿਆਇਆ ਜਾਂਦਾ ਹੈ।
ਗੁਰ ਪੂਰਾ ਮਤ ਦੀ,
ਜਦੋਂ ਪੂਰਨ ਸਤਿਗੁਰੂ ਜੀ ਨਾਮ ਦੀ ਮਤ ਸਿੱਖਿਆ ਦੇਣਾ ਕਰਨ,
ਭਾਣੇ ਜਪ ਤਪ ਸੰਜਮ,
ਗੁਰੂ ਸਾਹਿਬ ਜੀ ਦੇ ਭਾਣੇ ਹੁਕਮ ਮੰਨਣਾ ਹੀ ਸਭ ਜਪ ਤਪ ਸੰਜਮੋ ਸਾਧਨ ਹਨ। ਵਾਹਿਗੁਰੂ ਦੇ ਭਾਣੇ ਭਾਣੇ ਹੁਕਮ ਅਨੁਸਾਰ ਹੀ ਜਪ ਤਪ ਸੰਜਮ ਆਦਿ ਕਰੀਦੇ ਨੇ, ਇਹ ਉਹਦੇ ਭਾਣੇ ਦੇ ਵਿੱਚ ਹੈ, ਭਾਵੇਂ ਹੁਕਮ ਵਿੱਚ ਹੀ ਸਫਲੇ ਹੁੰਦੇ ਹਨ।
ਭਾਣੇ ਜਪ ਤਪ ਸੰਜਮ,
ਗੁਰੂ ਸਾਹਿਬ ਜੀ ਦੇ ਭਾਣੇ ਹੁਕਮ ਮੰਨਣਾ ਹੀ ਸਭ ਜਪ ਤਪ ਤੇ ਸੰਜਮੋ ਸਾਧਨ। ਵਾਹਿਗੁਰੂ ਦੇ ਭਾਣੇ ਹੁਕਮ ਅਨੁਸਾਰ ਹੀ ਜਪ ਤਪ ਸੰਜਮ ਆਦਿ ਕਰੀਦੇ ਹਨ, ਭਾਵੇਂ ਉਹਦੇ ਹੁਕਮ ਵਿੱਚ ਹੀ ਸਫਲੇ ਹੁੰਦੇ ਹਨ।
ਭਾਣੇ ਹੀ ਕੱਢ ਲੇ,
ਉਹ ਭਾਣੇ ਹੁਕਮ ਮੰਨਣ ਵਾਲੇ ਹੀ ਪਰਮੇਸ਼ਰ ਦੇ ਸੰਸਾਰ ਸਮੁੰਦਰ ਵਿੱਚੋਂ ਤੇ ਉਹਨਾਂ ਨੂੰ ਵਾਹਿਗੁਰੂ ਕੱਢ ਲੈਂਦਾ, ਇਹ ਉਹਦੇ ਹੁਕਮ ਵਿੱਚ ਹੀ ਹੈ।
ਭਾਣੇ ਜੋਨ ਭਵਾਈ ਹੈ,
ਪਰਮੇਸ਼ਰ ਆਪਣੇ ਹੁਕਮ ਅਨੁਸਾਰ ਹੀ ਵਾਸ਼ਨਾ ਦੇ ਵਧੇ ਹੋਏ ਜੀਵਨ ਨੂੰ ਜੂਨਾਂ ਦੇ ਵਿੱਚ ਭੁਆਉਂਦਾ ਫੇਰਦਾ ਹੈ।
ਭਾਣੇ ਬਖਸ਼ ਕਰੀ,
ਹੁਕਮ ਅਨੁਸਾਰ ਹੀ ਗੁਰਾਂ ਦੁਆਰਾ ਨਾਮ ਜਪਣ ਦੀ ਬਖਸ਼ਿਸ਼ ਕਰ ਦੇਣਾ ਕਰਦਾ ਹੈ।
ਭਾਣੇ ਦੁੱਖ ਸੁੱਖ ਭੋਗੀ ਹੈ,
ਪਰਮੇਸ਼ਰ ਦੇ ਭਾਣੇ ਹੁਕਮ ਵਿੱਚ ਹੀ ਤੇ ਪਾਪ ਕਰਮ ਕਰਕੇ ਜਿਹੜੇ ਨਾ ਦੁੱਖ ਮਿਲਦੇ ਹੈ, ਪੁੰਨ ਕਰਮ ਕਰਕੇ ਸੁਖ ਭੋਗੀ ਦੇ ਨ, ਇਹ ਵੀ ਉਹਦੇ ਹੁਕਮ ਵਿੱਚ ਹੈ।
ਭਾਣੇ ਕਰਮ ਕਰੇ,
ਹੁਕਮ ਵਿੱਚ ਹੀ ਸੰਚਿਤ ਕਰੇ ਮਾਨ ਪ੍ਰਲਭਦ ਰੂਪੀ ਕਰਮਾਂ ਨੂੰ ਕਰੇ ਕਰਦਾ ਹੈ।
ਭਾਣੇ ਮਿੱਟੀ ਸਾਜ ਕੈ,
ਹੁਕਮ ਵਿੱਚ ਹੀ ਮਿੱਟੀ ਆਦਿ ਪੰਜਾਂ ਤੱਤਾਂ ਸਰੀਰ ਨੂੰ ਸਾਜ ਬਣਾ ਕੇ ਤੇ ਮਾਟੀ ਕਾਲੇ ਦਿਹੋਰਾ ਕਰਿਆ ਨਾ, ਇਸ ਪਾਨੀ ਤੇ ਜਿਹਨੂੰ ਤੂੰ ਘਰਿਆ ਮਾਟੀ ਕਾਲੇ ਦਿਹੋਰਾ ਕਰਿਆ, ਇਹ ਉਹਦੇ ਭਾਣੇ ਵਿੱਚ ਹੈ ਨਾ, ਸਾਜ ਬਣਾ ਕਰਕੇ।
ਭਾਣੇ ਜੋਤ ਧਰੇ,
ਇਹਦੇ ਵਿੱਚ ਹੀ ਪਰਮੇਸ਼ਰ ਨੇ ਆਪਣੇ ਹੁਕਮ ਜੋ ਧਰੀ ਹੈ, ਜਾਂ ਉਹਦੇ ਹੁਕਮ ਦੇ ਵਿੱਚ ਆਪਣੇ ਜਿਹੜੀਆਂ ਦੇਹਾਂ ਸਾਜੇ ਨੇ, ਇਹਦੇ ਚੇਤਨ ਸੱਤਾ ਰੂਪ ਪਰਤਕ ਜੋਤ ਧਰਨਾ ਕੀਤੀ ਹੈ, ਰੱਖਣਾ ਕੀਤੀ ਹੈ।
ਭਾਣੇ ਭੋਗ ਭੁਗਾਏ ਦਾ,
ਆਪਣੇ ਹੁਕਮ ਵਿੱਚ ਜੀਵਾਂ ਨੂੰ ਵਾਸ਼ਨਾ ਅਨੁਸਾਰ ਮਾਤ ਲੋਕ, ਸਵਰਗ ਲੋਕ, ਬ੍ਰਹਮ ਲੋਕ ਆਦਿ ਦੇ ਭੋਗਾਂ ਨੂੰ ਭੁਗਤਾਉਂਦਾ ਹੈ, ਭੁਗਾਏ ਦਾ ਭੁਗਤਾਉਂਦਾ ਹੈ।
ਭਾਣੇ ਮਨਹ ਕਰੇ,
ਇਹ ਭੁਗਾਉਂਦਾ ਤੇ ਆਪਣੇ ਭਾਣੇ ਹੁਕਮ ਅਨੁਸਾਰ ਗੁਰਮੁਖਾਂ ਨੂੰ ਭੋਗਾਂ ਵੱਲੋਂ ਇਹ ਮਨਹ ਮਨਾ ਕਰਦਾ। ਇੱਥੇ ਮਨੇ ਮਨ ਤੋਂ ਭਾਵ ਨਹੀਂ ਹੈ, ਮਨਹ ਕਰੇ ਐਂ ਬੋਲਣਾ ਇਹਨੂੰ, ਇਹ ਪਾਠ ਦੀ ਘੁੰਡੀ ਹੈ ਪਾਏ ਤੇ ਇਹਨੂੰ ਕਿਤੇ ਮਨ ਵਾਲੇ ਪਾਸੇ ਨੂੰ ਨਾ ਉਸ ਤਰ੍ਹਾਂ ਪਾਠ ਜਾਵੇ, ਮਨਾ ਕਰ ਦਿੰਦਾ ਹੈ, ਐਂ ਥੋੜਾ ਜਿਹਾ ਭਾਰਾ ਕਰਕੇ ਬੋਲਣਾ, ਰੋਕਣਾ ਕਰਦਾ ਹੈ।
ਭਾਣੇ ਨਰਕ ਸੁਰਗ ਅਵਤਾਰੇ,
ਆਪਣੇ ਹੁਕਮ ਦੇ ਵਿੱਚ ਹੀ ਜੀਵਾਂ ਨੂੰ ਨਰਕਾਂ ਵਿੱਚ ਤੇ ਸਕਾਮੀ ਜੀਵਾਂ ਨੂੰ ਸੁਰਗ ਵਿੱਚ, ਤੇ ਉਹ ਇਸ ਪ੍ਰਕਾਰ ਭਾਣੇ ਨਰਕ ਸੁਰਗ ਅਵਤਾਰੇ ਅਵਤਾਰੇ ਉਤਾਰਦਾ ਹੈ।
ਭਾਣੇ ਧਰਨ ਪ੍ਰੇ,
ਤੇ ਭਾਣੇ ਵਿੱਚ ਹੀ ਧਰਨ ਧਰਤੀ ਦੇ ਉੱਤੇ ਡਿੱਗ ਪੈਂਦੇ ਹੈ, ਜਿਵੇਂ ਨੌਖ ਰਾਜਾ ਡਿੱਗਿਆ ਸੀ, ਜੁਜਾਤੀ ਰਾਜਾ ਡਿੱਗਿਆ ਸੀ। ਹੁਕਮ ਚ ਜੀਵ ਗਰੀਬੀ ਨਿਮਰਤਾ ਧਾਰਨ ਰੂਪੀ ਧਰਤੀ ਉੱਤੇ ਪੈਂਦਾ, ਸਾਧ ਸੰਗਤ ਸਰਨ ਰੂਪੀ ਧਰਤੀ ਦੇ ਉੱਤੇ ਪੈਂਦਾ, ਹੁਕਮ ਵਿੱਚ ਹੀ ਭੂਮਿਕਾ ਰੂਪੀ ਧਰਤੀ ਦੇ ਉੱਤੇ ਜਾਂ ਤੁਰਿਆ ਪਦ ਰੂਪੀ ਧਰਤੀ ਦੀ ਪ੍ਰਾਪਤੀ ਹੁੰਦੀ ਹੈ, ਭੂਮਾ ਰੂਪ ਬ੍ਰਹਮ ਉਹਦੀ ਪ੍ਰਾਪਤੀ ਹੁੰਦੀ ਹੈ।
ਭਾਣੇ ਹੀ ਜਿਸ ਭਗਤੀ ਲਾਏ,
ਆਪਣੇ ਹੁਕਮ ਵਿੱਚ ਜਿਹੜਾ ਪ੍ਰੇਮਾ ਭਗਤੀ ਨੂੰ ਲਾਉਂਦਾ ਹੈ।
ਨਾਨਕ ਵਿਰਲੇ ਹੈ,
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ, ਹੇ ਪਿਆਰੇ ਉਹ ਕੋਈ ਬਿਰਲੇ ਟਾਵੇਂ ਟਾਵੇਂ ਹੀ ਹਨ।
ਪੌੜੀ
ਅੱਗੇ ਪੌੜੀ ਕਥਨ ਕਰਦੇ ਆ ਜੀ,
ਵਡਿਆਈ ਸੱਚੇ ਨਾਮ ਕੇ,
ਹੇ ਭਾਈ ਸਭ ਵਡਿਆਈਆਂ ਮਹਿਮਾ ਸੱਚੇ ਵਾਹਿਗੁਰੂ ਦੇ ਨਾਮ ਵਿੱਚ ਹੀ ਹਨ।
ਓ ਜੀਵਾ ਸੁਣ ਸੁਣੇ,
ਇਸ ਲਈ ਹੋ ਮੈਂ ਸ਼ਰਧਾ ਦੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸੁਣ ਸੁਣ ਕੇ ਜੀਵਾ ਜਿਉਂਦਾ ਹਾਂ।
ਪਸ਼ੂ ਪ੍ਰੇਤ ਅਗਿਆਨ,
ਪਸ਼ੂ ਅਤੇ ਪ੍ਰੇਤ ਬਿਰਤੀ ਵਾਲੇ ਅਗਿਆਨ ਅਣਜਾਣ, ਪਸ਼ੂਵਤ ਅਗਿਆਤ, ਪ੍ਰੇਤਵਤ ਅਪਵਿੱਤਰ, ਪਸ਼ੂ ਵਰਗੇ ਸੁਭਾਅ ਤੇ ਪ੍ਰੇਤ ਦੀ ਨਿਆਈ, ਸ਼ਰਾਬਾਂ ਕਬਾਬਾਂ ਪੀਣ ਖਾਣ ਵਾਲੇ ਅਗਿਆਨੀ ਜੀਵ, ਇਹ ਸਾਰੇ ਸਾਜਿਆਂ ਪ੍ਰਤੱਖ ਪਸ਼ੂ ਤੇ ਜਿਹੜਾ ਸਾਸ ਜੀ 5000 ਸ਼ੇਰ ਸੀ, ਜਿਹੜਾ ਬੜੀ ਦੂਰ ਤੱਕ ਜੰਗਲ ਦੇ ਵਿੱਚ ਕੋਈ ਚੀਜ਼ ਨਹੀਂ ਸੀ ਛੱਡੀ, ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਧਾਰ ਕੀਤਾ, ਉਹਨਾਂ ਚ ਬੋਲਣ ਦੀ ਸਮਰੱਥਾ ਆਈ ਤੇ ਮਰਦਾਨਾ ਭੈ ਭੀਤ ਹੋਇਆ ਸੀ, ਤਾਂ ਮਹਾਰਾਜ ਸਾਹਿਬ ਜੀ ਨੇ ਫਿਰ ਉਹਨਾਂ ਨੂੰ ਜਦੋਂ ਸ਼ਕਤੀ ਬਖਸ਼ ਦਿੱਤੀ, ਕਹਿੰਦੇ ਮਹਾਰਾਜ ਸਾਡਾ ਉਧਾਰ ਕਰੋ, ਕਹਿੰਦੇ ਜੰਗਲ ਚ ਕੋਈ ਚੀਜ਼ ਨਹੀਂ ਰਹੀ, ਹੁਣ ਅਸੀਂ ਜਿਹੜਾ ਸੌਂਦਾ ਹੈ ਥੋੜਾ ਜਿਹਾ ਉਹਨੂੰ ਅਸੀਂ ਰਲ ਕੇ ਖਾ ਲੈਂਦੇ ਹਾਂ, ਸਚੇਤ ਰਹਿੰਦੇ ਹਾਂ। ਮਹਾਰਾਜ ਕਹਿੰਦੇ ਕੀ ਚਾਹੁੰਦੇ? ਕਹਿੰਦੇ ਮਹਾਰਾਜ ਸਾਡਾ ਉਧਾਰ ਕਰ ਦਿਓ, ਸਾਂਝੇ ਹੋ ਤੁਸੀਂ। ਮਹਾਰਾਜ ਕਹਿੰਦੇ ਦੂਜੇ ਜਾਮੇ ਚ ਕਰਾਂਗੇ, ਤੁਹਾਨੂੰ ਮਨੁੱਖ ਸਰੀਰ ਦਿੰਦੇ ਹਾਂ। ਉਹ ਗੁਰੂ ਅੰਗਦ ਸਾਹਿਬ ਦੇ ਵੇਲੇ ਫਿਰ ਸਾਰੇ ਮਨੁੱਖਾ ਸਰੀਰ ਦੇ ਆ ਕੇ ਸੇਵਕ ਬਣੇ, ਉਧਾਰ ਹੋਇਆ, ਪਸ਼ੂ ਉਤਾਰੇ। ਪ੍ਰੇਤ ਜੋਨੀ ਦੇ ਅੰਦਰ ਪਾਣੀ ਰਿਸ਼ੀ ਵਰਗੇ ਗੁਰੂ ਨਾਨਕ ਸਾਹਿਬ ਨੇ ਤਾਰੇ ਅਗਿਆਨੀ ਅਨੇਕਾਂ ਤਾਰੇ
ਉਧਾਰੇ ਇੱਕ ਖਣੇ
ਇੱਕ ਛਿਨ ਦੇ ਵਿੱਚ ਉਧਾਰ ਕੀਤਾ ਉਹਨਾਂ ਦਾ
ਦਿਨ ਸਰੈਣ ਤੇਰਾ ਨਾਮ
ਹੇ ਪਰਮੇਸ਼ਰ ਐਸੀ ਕਿਰਪਾ ਕਰੋ ਕਿ ਮੈਂ ਰਾਤ ਦਿਨ ਆਪ ਜੀ ਦਾ ਨਾਮ ਹਾਂਜੀ
ਸਦਾ ਸਦ ਜਾਪੀ
ਸਦਾ ਸਦਾ ਹਮੇਸ਼ਾ ਹਮੇਸ਼ਾ ਰਾਤ ਦਿਨ ਤੇਰੇ ਨਾਮ ਨੂੰ ਜਪਣਾ ਕਰੀਏ ਜੇ
ਤ੍ਰਿਸ਼ਨਾ ਭੁੱਖ ਵਿਕਰਾਲ
ਹੇ ਪਰਮੇਸ਼ਰ ਜਿਸ ਤ੍ਰਿਸ਼ਨਾ ਰੂਪੀ ਭੁੱਖ ਨੇ ਜੀਵਾਂ ਦੇ ਤਾਈ ਵਿਕਰਾਲ ਭਿਆਨਕ ਕਰ ਛੱਡਿਆ ਨਾ ਉਹ ਐਸੀ ਤ੍ਰਿਸ਼ਨਾ ਜਿਹੜੀ ਹੈ
ਨਾਏ ਤੇਰਾ ਧਰਾਪੀ ਹੈ
ਉਹ ਰਸਾਂ ਕਸਾਂ ਦੀ ਤ੍ਰਿਸ਼ਨਾ ਤੇ ਪਦਾਰਥਾਂ ਦੀ ਆਸਾ ਰੂਪੀ ਭੁੱਖ ਜੀਵਾਂ ਨੂੰ ਵਿਆਕਲ ਭਿਆਨਕ ਜਿਹੜੀ ਖਰਾਬ ਕਰਨ ਵਾਲੀ ਹੈ ਵਿਆਕਲ ਭਿਆਨਕ ਤ੍ਰਿਸ਼ਨਾ ਰੂਪੀ ਭੁੱਖ ਹੈ ਤੇਰੇ ਨਾਮ ਦੇ ਜਪਣ ਦੇ ਨਾਲ ਤੇ ਤ੍ਰਿਸ਼ਨਾ ਬੁਝੇ ਹਰ ਕੈ ਨਾਮ ਉਹ ਤੇਰੇ ਨਾਮ ਦਾ ਧਰਾਪੀ ਤ੍ਰਿਪਤ ਹੋ ਜਾਈਦਾ ਉਹਦੇ ਵੱਲੋਂ
ਰੋਗ ਸੋਗ ਦੁੱਖ ਹੈ
ਤੇ ਰੋਗ ਸੋਗ ਹੇ ਪਰਮੇਸ਼ਰ ਜਿਸ ਦੇ ਮਨ ਹਿਰਦੇ ਵੀ ਤੇਰਾ ਨਾਂ ਨਾਮ ਹੈ ਨਾ ਸਾਰਾ ਇਕੱਠੇ ਬੋਲ ਦੋ ਜੀ
ਜਿਸ ਨਾਉ ਮਨ ਵਸੈ
ਹੇ ਪਰਮੇਸ਼ਰ ਜਿਸ ਦੇ ਮਨ ਹਿਰਦੇ ਵੀ ਤੇਰਾ ਨਾਂ ਨਾਮ ਵਸੈ ਵਸ ਜਾਂਦਾ ਉਹਦਾ ਫਿਰ ਹਉਮੈ ਦਾ ਰੋਗ ਜਿਹੜਾ ਅਗਿਆਨ ਦਾ ਰੋਗ ਵਿਛੋੜੇ ਦੇ ਸੋਗ ਗਮ ਜੰਮਣ ਮਰਨ ਦਾ ਇਹ ਚੱਲਿਆ ਵਹੀਆਂ ਨਾਮ ਸਾਧ ਸਿੰਘ ਜੀ ਇਹ ਚਲੇ ਜਾਂਦੇ ਨੇ ਰੋਗ ਸੋਗ ਦੁੱਖ ਵੰਝੈ ਜਿਸ ਨਾਉ ਮਨ ਵਸੈ ਜਿਹਦੇ ਮਨ ਦੇ ਵਿੱਚ ਤੇਰਾ ਨਾਮ ਵਸ ਗਿਆ ਇਹ ਰੋਗ ਵੰਝੇ ਚਲੇ ਜਾਂਦੇ ਹਨ ਅਗਿਆਨ ਦਾ ਵਿਛੋੜੇ ਦਾ ਸੋ ਗਮ ਫਿਕਰ ਆਦਿ ਜੰਮਣ ਮਰਨ ਦੇ ਦੁੱਖ ਸਭ ਚਲੇ ਜਾਂਦੇ ਨੇ
ਤਿਸ ਹੈ ਪ੍ਰਾਪਤ ਲਾਲ
ਹੇ ਪਰਮੇਸ਼ਰ ਉਸ ਨੂੰ ਪ੍ਰੇਮ ਰੂਪੀ ਗਿਆਨ ਰੂਪੀ ਲਾਲ ਪ੍ਰਾਪਤ ਹੁੰਦਾ ਹੈ
ਜੋ ਗੁਰ ਸ਼ਬਦੀ ਰਸੈ
ਜਿਹੜਾ ਗੁਰਾਂ ਦੇ ਸ਼ਬਦੀ ਉਪਦੇਸ਼ ਰਸੇ ਰਸ ਵਿੱਚ ਜਾਂਦਾ ਹੈ ਤਦਾਕਾਰ ਹੁੰਦਾ ਹੈ
ਖੰਡ ਬ੍ਰਹਿਮੰਡ ਬੇਅੰਤ ਉਦਾਹਰਣ ਹਾਰਿਆ
ਇਹ ਖੰਡਾਂ ਬ੍ਰਹਮੰਡਾਂ ਵਿੱਚ ਬੇਅੰਤ ਅਣਗਿਣਤਾਂ ਜੀਵਾਂ ਨੂੰ ਉਦਾਹਰਣ ਹਾਰਿਆ ਉਦਾਹਰਣ ਵਾਲੇ ਪਰਮੇਸ਼ਰ ਵਾਹਿਗੁਰੂ ਜੀ ਹੇ ਪਰਮੇਸ਼ਰ ਅਤੇ ਸੱਚੇ ਮੇਰੇ ਪਿਆਰਿਆ ਦੱਸਦੇ ਨੇ ਖੰਡ ਬ੍ਰਹਮੰਡ ਬੇਅੰਤ ਉਦਾਹਰਣ ਹਾਰਿਆ ਹੇ ਉਧਾਰ ਕਰਨ ਵਾਲਿਆ
ਤੇਰੀ ਸੋਭਾ ਤੁਧ ਸੱਚੇ ਮੇਰੇ ਪਿਆਰਿਆ
ਹੇ ਸੱਚੇ ਮੇਰੇ ਪਿਆਰਿਆ ਪਿਆਰ ਕਰਦਾ ਮੈਂ ਤੈਨੂੰ ਮੇਰਾ ਪਿਆਰ ਹੈ ਤੂੰ ਤੇਰੀ ਸੋਭਾ ਮਹਿਮਾ ਤੁਧ ਤੈਨੂੰ ਹੀ ਬਣ ਆਉਂਦੀ ਹੈ ਇਸ ਕਰਕੇ ਹੇ ਸੱਚੇ ਪਾਤਸ਼ਾਹ ਖੰਡ ਬ੍ਰਹਮੰਡ ਬੇਅੰਤ ਉਦਾਹਰਣ ਹਾਰਿਆ ਹੇ ਸਤਿਗੁਰੂ ਜੀ ਖੰਡਾਂ ਬ੍ਰਹਮੰਡਾਂ ਆਦਿ ਸਭ ਥਾਵਾਂ ਵਿੱਚ ਸੰਗਤਾਂ ਤੁਹਾਨੂੰ ਪੂਜਦੀਆਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਜਿਹੜਾ ਧੁਰੋਂ ਪਤਾਲੋਂ ਲਈ ਕੜਾਹੀ ਤਾਂ ਹੀ ਸੀ ਨਾ ਜੇ ਸਿੱਖ ਸੀ ਉੱਥੇ ਉਹ ਮਹਾਰਾਜ ਸਾਹਿਬ ਜੀ ਨੇ ਦਸਤਗੀਰ ਪੀਰ ਦੇ ਪੁੱਤਰ ਨੂੰ ਤੇ ਲੱਖਾਂ ਹੀ ਪਤਾਲਾਂ ਆਕਾਸ਼ ਦਿਖਾਏ ਸਨ ਜਿਹਨੇ ਸ਼ੰਕਾ ਕੀਤੀ ਸੀ ਸਾਰੀ ਜਗ੍ਹਾ ਗੁਰੂ ਨਾਨਕ ਸਾਹਿਬ ਦੀ ਪੂਜਾ ਹੁੰਦੀ ਸੀ ਇਸ ਕਰਕੇ ਸਤਿਗੁਰੂ ਜੀ ਖੰਡਾਂ ਬ੍ਰਹਮੰਡਾਂ ਵਿੱਚ ਸਭ ਥਾਵਾਂ ਤੇ ਸੰਗਤਾਂ ਤੁਹਾਨੂੰ ਪੂਜਦੀਆਂ ਹਨ ਕਿਉਂਕਿ ਤੁਸੀਂ ਜੀਵਾਂ ਨੂੰ ਨਾਮ ਦਾ ਉਪਦੇਸ਼ ਦੇ ਕੇ ਸੰਸਾਰ ਸਮੁੰਦਰ ਤੋਂ ਉਦਾਹਰਨ ਤਾਰਨ ਵਾਲੇ ਹੋ ਇਸ ਲਈ ਸਾਧ ਸਿੰਘ ਸੱਚੇ ਪਰਮੇਸ਼ਰ ਪਿਆਰਿਆ ਤੇਰੀ ਸੋਭਾ ਤੈਨੂੰ ਹੀ ਬਣਾਉਂਦੀ ਹੈ ਤੇਰੀ ਉਪਮਾ ਤੋਹੇ ਬਨ ਆਵੈ ਜਿਵੇਂ ਕਿਹਾ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ ਆਓ ਜਾਣਾ ਤਾਂ ਭਾਵੇਂ 14 ਪੌੜੀਆਂ ਤੱਕ ਸੀ ਖਿਆਲ ਪਰ ਸਾਧ ਸਿੰਘ ਜੀ ਨਹੀਂ ਸਹਿਜ ਪਾਤ ਦੇ ਵਿੱਚ ਆਓ ਹੁਣ ਇੱਥੇ ਸਮਾਪਤੀ ਕੀਤੀ ਜਾਂਦੀ ਹੈ ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ
ਖੰਡ ਬ੍ਰਹਿਮੰਡ ਬੇਅੰਤ ਉਦਾਹਰਣ ਹਾਰਿਆ ਤੇਰੀ ਸੋਭਾ ਤੁਧ ਸੱਚੇ ਮੇਰੇ ਪਿਆਰਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।